गर्भ जोनी वास पाए दे गर्भे गल जाने,
गर्भ जोनी वास पाए दे गर्भे गल जाने। हुण देखिया पहला गर्भ ते आ हुण आया गर्भ, पिछली तुक च गर्भ आया सी उथे बब्बा, आ गर्भ आया पब्बा। बब्बे नाल जड़ा गर्भ ओ हंकार, पब्बे नाल जड़ा गर्भ ओ माता दा पेट। तो आखदे ने कि गर्भ जोनी वास पाए दे, फिर पछताउण दा अखीर च कुछ फायदा नहीं हुंदा। कहिंदे ने फिर मुड़ के जन्म लैंदे ने, फिर माता दे पेट विच जन्म मिलदा है, फिर दोबारा जन्म लैंदे ने। गर्भ जोनी, गर्भ जोनी विच माता दे पेट विच वास पाए दे, वासा पाउंदे ने। गर्भे गल जाने, इस तरह बार बार गर्भ दियां जोनियां च पै के आत्मा उन्हां दी गलदी रहिंदी है। पाप बार बार जन्म लिया, बार बार जिंदगी प्रभु दे सिमरन तो बगैर गुजारी, तो आत्मा गल जांदी है, आत्मा गलदी रहिंदी है उन्हां दी। हां जी,
मेरे करते एवे भावदा मन मुख बरमाने,
मेरे करते एवें पामदा, इनू भावदा भी नहीं कहना पामदा, कोलो बिंदिया लाउनिया पेंदिया ने जी, बोझे च रखनिया पेंदिया ने।
ਇੱਥੇ ਠੀਕ ਸਵਾਲ ਤੁਹਾਨੂੰ ਪੁੱਛਣਾ ਸੀ ਅਖੀਰ ਦੇ ਉੱਤੇ ਵੀ, ਅਸੀਂ ਭਾਵਦਾ ਬੋਲਦੇ ਤਾਂ ਬਿੰਦੀ ਲੱਗਦੀ ਇਹਨਾਂ ਬਾਤ
ਹੈ ਜੀ
ਬਾਅਦ ਚ।
ਅੱਛਾ, ਗੱਲ ਇਹ ਹੈ, ਠੀਕ ਹੈ, ਤੁਸੀਂ ਆਖਦੇ ਹੋ ਕਿ ਕਿੱਥੋਂ ਲਾਈਏ ਕਿੱਥੇ ਨਾ ਲਈਏ ਸਮਝ ਨਹੀਂ ਆਉਂਦੀ, ਜਾਂ ਇੱਥੇ ਲੱਗੀ ਨਹੀਂ ਹੈ ਤਾਂ ਜਿਵੇਂ ਆਖਦੇ ਨੇ ਜਿਵੇਂ ਲਿਖਿਆ ਉਵੇਂ ਪੜ੍ਹੋ। ਜੇ ਤੁਹਾਡਾ ਵਿਚਾਰ ਇਸ ਤਰ੍ਹਾਂ ਪੜ੍ਹਨ ਦਾ, ਬੇਸ਼ੱਕ ਪੜ੍ਹੋ, ਲੇਕਿਨ ਮੈਂ ਆਖਦਾ ਕਈ ਵਾਰੀ ਅਰਥੋ ਅਨਰਥ ਹੁੰਦਾ ਹੈ, ਔਰ ਕਈ ਵਾਰ ਬਾਣੀ ਸਮਝੀ ਪੈਂਦੀ ਨਹੀਂ ਹੈ। ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ ਨਾ, ਜਾਂਚ ਆ ਜਾਂਦੀ ਹੈ। ਅਸੰਭਵ ਨਹੀਂ ਹੈ, ਕੋਈ ਕੰਮ ਅਸੰਭਵ ਨਹੀਂ ਹੈ। ਜਦੋਂ ਸ਼ੁਰੂਆਤ ਹੋਵੇ ਅਸੰਭਵ ਲੱਗਦਾ ਹੈ, ਔਰ ਇਹ ਕੋਈ ਨਿਰਾਦਰੀ ਨਹੀਂ ਹੈ, ਕੋਈ ਪਾਪ ਨਹੀਂ ਹੈ। ਜਿਸ ਤਰ੍ਹਾਂ ਭਰਮ ਬਿਠਾਏ ਗਏ ਨੇ, ਇਹ ਅਗਿਆਨੀਆਂ ਦਾ ਪ੍ਰਚਾਰ ਹੈ। ਕਿਉਂ? ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਸਿੱਖਿਆ ਨਹੀਂ ਸੀ ਕੁਛ, ਮਿਹਨਤ ਕਰਕੇ ਬਾਣੀ ਸਮਝੀ ਨਹੀਂ ਸੀ। ਉਹ ਆਖਦੇ ਨੇ ਜੀ ਜਿਵੇਂ ਲਿਖੀ ਉਵੇਂ ਪੜ੍ਹ ਲਓ, ਉਹਨਾਂ ਨੇ ਸਮਝਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਔਰ ਮੈਂ ਇਹ ਵੀ ਆਖਦਾ, ਇਹ ਬਿੰਦੀਆਂ ਔਰ ਇਹ ਸਿਆਰੀ ਦੀ ਆਵਾਜ਼ ਵਗੈਰਾ, ਇਹ ਸਭ ਬਿਨਾਂ ਸਮਝੇ ਤੋਂ ਆ ਵੀ ਨਹੀਂ ਸਕਦੇ, ਅਸੰਭਵ ਹੈ। ਔਰ ਜਿਹੜੇ ਆਈਡਲ ਮਾਈਂਡਸ ਨੇ, ਉਹਨਾਂ ਦਾ ਪ੍ਰਚਾਰ ਹੀ ਹੈ ਕਿ ਕੋਸ਼ਿਸ਼ ਕਰਨੀ ਨਹੀਂ, ਤਾਂ ਪ੍ਰਚਾਰ ਦੇ ਨੇ ਪਾਪ ਹੋ ਜਾਏਗਾ, ਇਹ ਅਨਰਥ ਹੋ ਜਾਏਗਾ। ਕੋਈ ਪਾਪ ਇਸ ਤਰ੍ਹਾਂ ਹੁੰਦੇ ਨਹੀਂ, ਬਾਣੀ ਸਮਝਣ ਲਈ ਬਣੀ ਹੈ, ਸਮਝ ਕੇ ਜ਼ਿੰਦਗੀ ਬਦਲਣ ਲਈ ਬਣੀ ਹੈ। ਹਾਂਜੀ, ਤਾਂ ਆਖਿਆ ਕੀ ਸੀ, ਮੇਰੇ ਕਰਤੇ ਐਵੇਂ ਭਾਵਦਾ। ਕਹਿੰਦੇ ਨੇ ਮਨਮੁੱਖ ਇਸ ਤਰ੍ਹਾਂ ਖੁਆਰ ਹੁੰਦੇ ਨੇ, ਆਤਮਾ ਉਹਨਾਂ ਦੀ ਗਲਦੀ ਰਹਿੰਦੀ ਹੈ, ਮੁੜ ਮੁੜ ਜੰਮਦੇ ਰਹਿੰਦੇ ਨੇ। ਮੇਰੇ ਕਰਤੇ ਐਵੇਂ ਭਾਵਦਾ, ਉਸਦੇ ਹੁਕਮ ਇਸ ਤਰ੍ਹਾਂ ਹੀ ਹੈ, ਕਰਤਾਰ ਨੂੰ ਐਵੇਂ ਭਾਵਦਾ ਹੈ। ਕਿਉਂ ਭਾਵਦਾ? ਕਿਉਂਕਿ ਉਸਨੇ ਕਿਸੇ ਲਈ ਹੁਕਮ ਬਦਲੇ ਨਹੀਂ। ਸੰਸਕਾਰਾਂ ਦੇ ਹੁਕਮ ਉਵੇਂ ਹਰ ਇੱਕ ਦੇ ਲਾਗੂ ਨੇ। ਜਿਸਨੇ ਮਾੜੇ ਸੰਸਕਾਰ ਬਣਾਏ ਨੇ ਇਸ ਤਰ੍ਹਾਂ ਜ਼ਿੰਦਗੀ ਭਰ, ਉਹ ਫਿਰ ਜਨਮ ਲਵੇਗਾ। ਇਹ ਉਸਦੀ ਇੱਛਾ ਹੈ, ਉਸਦਾ ਵਿਧੀ ਵਿਧਾਨ ਹੈ, ਉਸਨੂੰ ਐਵੇਂ ਚੰਗਾ ਲੱਗਦਾ ਹੈ, ਇਸੇ ਤਰ੍ਹਾਂ ਉਸਦਾ ਹੁਕਮ ਹੈ। ਮੇਰੇ ਕਰਤੇ ਐਵੇਂ ਭਾਵਦਾ ਮਨਮੁਖ ਪਰਮਾਣੇ, ਉਹ ਭਟਕਣਾ ਵਿੱਚ ਪਏ ਰਹਿੰਦੇ ਨੇ। ਹਾਂਜੀ,
ਮੇਰੇ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ,
ਮੇਰੇ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ। ਜਿਸਦੇ ਮਸਤਿਸ਼ ਤੇ, ਜਿਸਦੇ ਮੱਥੇ ਤੇ ਉਹ ਪਰਮਾਤਮਾ ਭਲਾ ਲੇਖ ਲਿਖਦਾ ਹੈ, ਚੰਗਾ ਲੇਖ ਲਿਖਦਾ ਹੈ, ਜਿਸਦੇ ਸੰਸਕਾਰ ਚੰਗੇ ਬਣਦੇ ਨੇ, ਉਹ ਕਰਦਾ ਕੀ ਹੈ? ਅਗਲੀ ਤੁਕ ਚ ਦੱਸਦੇ ਨੇ, ਹਰ ਹਰ
ਹਰ ਹਰ ਮੈਂ ਬੜਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ।
ਤੋ ਜਿਹਦੇ ਮਸਤਕ ਤੇ ਪ੍ਰਭੂ ਚੰਗਾ ਲੇਖ ਲਿਖਦਾ ਹੈ, ਤੋ ਕਰਦਾ ਕੀ ਹੈ? ਹਰ ਹਰ ਨਾਮ ਧਿਆਇਆ, ਉਹ ਜੀਵ ਹਰੀ ਦਾ ਨਾਮ ਧਿਆਉਂਦਾ ਹੈ। ਭੇਟਿਆ ਗੁਰਸੂਰਾ ਕਦੋਂ ਧਿਆਉਂਦਾ ਹੈ? ਜਦੋਂ ਉਹਨੂੰ ਸੂਰਮਾ ਗੁਰੂ ਮਿਲ ਪਵੇ। ਗੁਰੂ ਸੂਰਮਾ ਹੈ, ਸੂਰਮਾ ਕਿਸ ਨੂੰ ਆਖੀਦਾ ਹੈ? ਬਲਵਾਨ। ਕੌਣ ਹੁੰਦਾ ਹੈ ਬਲਵਾਨ? ਜੋ ਲੜਨਾ ਜਾਣੇ, ਜੋ ਤਾਕਤਵਰ ਹੋਵੇ ਲੜੇ, ਗੁਰੂ ਵੀ ਕਦੇ ਵਿਕਾਰਾਂ ਨਾਲ ਲੜਿਆ ਸੀ, ਗੁਰੂ ਵੀ ਕਦੇ ਮਨ ਨਾਲ ਲੜਿਆ ਸੀ, ਮਨ ਤੇ ਜਿੱਤ ਪਾਈ, ਵਿਕਾਰਾਂ ਤੇ ਜਿੱਤ ਪਾਈ। ਗੁਰੂ ਵੀ ਇਹਨਾਂ ਰਾਹਾਂ ਥਾਣੀ ਨਿਕਲੇ ਨੇ ਜਿਨ੍ਹਾਂ ਰਾਹਾਂ ਥਾਣੀ ਦੂਜੀਆਂ ਆਤਮਾਵਾਂ ਨਿਕਲੀਆਂ ਨੇ। ਉਹ ਸੂਰਮੇ ਨੇ ਉਹਨਾਂ ਜਿੱਤ ਪਾਈ ਤੇ ਜਿੱਤ ਪਾ ਕੇ ਹੁਣ ਦੂਜਿਆਂ ਨੂੰ ਰਾਹ ਦੱਸਦੇ ਨੇ ਕਿ ਇਵੇਂ ਜਿੱਤੀਦਾ, ਤੁਸੀਂ ਵੀ ਜਿੱਤ ਸਕਦੇ ਹੋ, ਤੁਸੀਂ ਵੀ ਜਿੱਤ ਹਾਸਲ ਕਰ ਸਕਦੇ ਹੋ। ਗੁਰੂ ਨੂੰ ਸੂਰਮਾ ਤਾਂ ਆਖੀਦਾ ਕਿ ਗੁਰੂ ਨੇ ਜਿੱਤ ਲਿਆ, ਜੀਵਨ ਬਾਜ਼ੀ ਉਸਨੇ ਜਿੱਤੀ, ਉਸਨੇ ਸਾਰੇ ਵੈਰੀ ਹਰਾਏ ਨੇ। ਇਹ ਮਨ ਦੇ ਵੈਰੀ ਕਾਮ ਕ੍ਰੋਧ ਲੋਭ ਅਹੰਕਾਰ ਗੁਰੂ ਸੂਰਮੇ ਨੇ ਫਤਿਹ ਕੀਤੇ। ਉਹ ਤਦ ਸੂਰਮਾ ਹੈ ਗੁਰੂ ਸੂਰਮਾ। ਤੋ ਗੁਰੂ ਰਾਹ ਦੱਸਦਾ ਹੈ ਫਿਰ, ਤੋ ਕਹਿੰਦੇ ਨੇ ਜਿਸ ਨੂੰ ਭੇਟਿਆ ਗੁਰਸੂਰਾ, ਔਰ ਭੇਟਣਾ ਕੀ ਹੈ, ਭੇਟਣਾ ਹੈ ਨੇੜ ਦਾ ਪਾ ਲੈਣ। ਜਿਹੜਾ ਗੁਰੂ ਦੇ ਨੇੜ ਹੋਇਆ, ਇੱਕ ਹੁੰਦਾ ਵੇਖਣਾ ਤੇ ਇੱਕ ਹੁੰਦਾ ਭੇਟਣਾ। ਆ ਵੇਖਦੇ ਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਹਾਂ, ਪਰ ਭੇਟਿਆ ਥੋੜੋ ਹੀ ਹੈ, ਨੇੜਤਾ ਥੋੜੀ ਪਾਈ ਹੈ। ਨੇੜਤਾ ਕੌਣ ਪਾਉਂਦਾ? ਜਿਹੜਾ ਬਾਣੀ ਨੂੰ ਪੜ੍ਹਦਾ ਹੈ, ਸਮਝਦਾ ਹੈ, ਅਮਲ ਕਰਦਾ ਹੈ, ਪਿਆਰ ਕਰਦਾ ਹੈ, ਇਹੀ ਪਿਆਰ ਹੈ ਗੁਰੂ ਨਾਲ। ਉਂਝ ਕੀ ਹੈ, ਕਾਗਜ਼ਾਂ ਨਾਲ ਪਿਆਰ ਹੈ, ਸਿਆਹੀ ਨਾਲ ਪਿਆਰ ਹੈ, ਗੱਤੇ ਨਾਲ ਪਿਆਰ ਹੈ, ਕਿ ਰੁਮਾਲਿਆਂ ਨਾਲ ਪਿਆਰ ਹੈ? ਕਿਸ ਨੂੰ ਪਿਆਰ ਆਖੋਗੇ? ਪਿਆਰ ਇਹ ਕਿ ਗੁਰੂ ਦੀ ਬਾਣੀ ਨਾਲ ਪਿਆਰ ਕਿਹਨੇ ਕੀਤਾ? ਜਿਹਨੇ ਬਾਣੀ ਨੂੰ ਸਮਝਿਆ, ਆਪਣੇ ਭਰੋਸਾ ਰੱਖ ਕੇ ਉਸ ਤੇ ਜੀਵਨ ਬਦਲਿਆ, ਇਹ ਹੈ ਪਿਆਰ। ਸਾਡਾ ਤੇ ਉਤਲਾ ਉਤਲਾ ਪਿਆਰ ਹੈ ਕਿ ਬਦਲਣਾ ਅਸੀਂ ਕੁਛ ਨਹੀਂ, ਜੀਣਾ ਉਵੇਂ ਹੈ ਜਿਵੇਂ ਜੀ ਰਹੇ ਹਾਂ, ਜ਼ਿੰਦਗੀ ਉਵੇਂ ਚੱਲੇਗੀ, ਲੇਕਿਨ ਅਸੀਂ ਉਂਝ ਪਿਆਰ ਕਰਦੇ ਹਾਂ ਗੁਰੂ ਤੇਰੇ ਨਾਲ, ਕਿਉਂਕਿ ਕੋਲਕ ਚ ਪੈਸੇ ਪਾ ਦਿੰਦੇ ਹਾਂ, ਤੂਫਾਂ ਅਸੀਂ ਜਲਾਉਂਦੇ ਹਾਂ, ਚੌਰ ਅਸੀਂ ਕਰ ਦਿੰਦੇ ਹਾਂ, ਅਸੀਂ ਇਸ ਕਰਕੇ ਪਿਆਰੇ ਹਾਂ ਤੈਨੂੰ। ਤਾਂ ਗੁਰੂ ਐਸਾ ਪਿਆਰ ਨਹੀਂ ਮੰਗਦਾ। ਪਿਆਰ ਤੇ ਇਹੀ ਹੈ ਉਪਦੇਸ਼, ਬਾਣੀ ਨਾਲ ਕਾਹਦਾ ਪਿਆਰ? ਜੇ ਉਪਦੇਸ਼ ਗੁਰੂ ਦਾ ਮੰਨਿਆ ਨਾ, ਜੀਵਨ ਬਦਲੇ ਨਾ, ਤਾਂ ਫਿਰ ਪਿਆਰ ਕੋਈ ਨਹੀਂ ਹੈ। ਤੋ ਨੇੜਤਾ ਕਾਹਦੀ ਏ? ਇਹ ਨੇੜਤਾ ਬਾਣੀ ਦੀ ਸਾਂਝ ਇਸੇ ਤਰ੍ਹਾਂ ਹੀ ਹੈ, ਕੋਈ ਜਪ ਜਪ ਕੇ ਜੀਵਨ ਬਦਲ ਲਵੇ, ਕੋਈ ਜਪ ਜਪ ਕੇ ਰਾਹੇ ਆ ਜਾਏ। ਹੁਣ ਕੋਈ ਆਖੇ ਜੀ ਪ੍ਰਭੂ ਨਾਲ ਪਿਆਰ ਹੈ, ਰੋਜ਼ ਗੁਆਂਢੀ ਨੂੰ ਗਾਲਾਂ ਕੱਢਦਾ ਹੋਵੇ, ਕਿਸੇ ਨਾਲ ਪਿਆਰ ਕੀਤਾ ਨਾ ਹੋਵੇ, ਬੱਚਿਆਂ ਤੱਕ ਪਿਆਰ ਨਾ ਹੋਵੇ, ਪਿਆਰ ਜਾਣਿਆ ਹੀ ਨਾ ਹੋਵੇ, ਤੇ ਗੁਰੂ ਨਾਲ ਪਿਆਰ ਕਾਹਦਾ? ਪਿਆਰ ਤਾਂ ਉਹਨੇ ਉਂਝ ਦੁਨੀਆਂ ਨਾਲ ਕਰਕੇ ਨਹੀਂ ਵੇਖਿਆ, ਆਖਦਾ ਗੁਰੂ ਨਾਲ ਪਿਆਰ। ਹਾਂਜੀ,
ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦਪ ਬੀਰਾ।
ਮੇਰਾ ਪਿਤਾ ਮਾਤਾ ਹਰਿ ਨਾਮ ਹੈ ਹਰ ਬੰਦਪ ਬੀਰਾ। ਪਿਆਰ ਕਰਨ ਵਾਲੇ ਲਈ ਤੇ ਨਾਮ ਹੀ ਮਾਤਾ, ਨਾਮ ਹੀ ਪਿਤਾ, ਨਾਮ ਹੀ ਬੰਦਪ, ਨਾਮ ਹੀ ਬੀਰਾ ਭਰਾ। ਬੰਦਪ ਦੋਸਤ, ਬੀਰਾ ਭਰਾ, ਭਾਵ ਕੀ? ਜਿਵੇਂ ਨਿੱਜੀ ਪਰਿਵਾਰ ਨੂੰ ਬੰਦਾ ਪਿਆਰ ਕਰਦਾ ਹੈ ਨਾ, ਇਸੇ ਤਰ੍ਹਾਂ ਬਾਣੀ ਨਾਲ ਪਿਆਰ ਕਰਦਾ ਹੈ, ਗੁਰੂ ਦੇ ਸੰਦੇਸ਼ ਨਾਲ ਪਿਆਰ ਕਰਦਾ ਹੈ। ਹਾਂਜੀ,
ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ।
ਐਸੇ ਪਿਆਰ ਕਰਨ ਵਾਲੇ ਨੂੰ ਹਰ ਹਰ ਬਖਸ਼ ਮਿਲਾਏ ਪ੍ਰਭ, ਹਰੀ ਬਖਸ਼ਿਸ਼ ਕਰਦਾ ਹੈ ਐਸੇ ਜੀਵੜੇ ਤੇ, ਮਿਲਾਏ ਪ੍ਰਭ ਆਪਣੇ ਵਿੱਚ ਮਿਲਾ ਲੈਂਦਾ ਹੈ। ਜਨ ਨਾਨਕ ਕੀਰਾ, ਕੀਰਾ ਤੋਂ ਭਾਵ ਕੀੜਾ, ਕੀੜਾ ਸਾਈਜ਼ ਕਰਕੇ ਕੀੜਾ ਇੱਥੇ ਨਹੀਂ ਗਿਣਿਆ ਕਿ ਕੀੜਾ ਨਿੱਕਾ ਹੈ, ਕੀੜਾ ਤੁੱਛ ਹੈ ਕਿਉਂਕਿ ਉਸਦਾ ਸਾਈਜ਼ ਛੋਟਾ ਹੈ। ਕੀੜਾ ਹੋ ਜਾਣਾ ਇਹ ਹੈ ਕਿ ਹੰਕਾਰ ਤੋੜ ਕੇ ਅੰਦਰੋਂ ਨਮਰ ਹੋ ਜਾਣਾ, ਇਹ ਹੈ ਕੀੜਾ। ਜਦੋਂ ਕੋਈ ਸੇਵਕ ਬਣ ਜਾਏ, ਜਦੋਂ ਕੋਈ ਕੀੜਾ ਬਣ ਜਾਏ, ਹੰਕਾਰ ਤੋੜ ਦੇਵੇ, ਤਾਂ ਫਿਰ ਬਖਸ਼ਿਸ਼ ਹੁੰਦੀ ਹੈ ਉਸਦੀ, ਤੇ ਉਹ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ। ਤੋ ਅੱਜ ਇੰਨੇ ਹੀ ਬਚਨ ਪ੍ਰਵਾਨ ਕਰਨੇ। ਤੋ ਆ
ਗੌੜੀ ਬੈਰਾਗਣ ਮਹਿਲਾ ਤੀਜਾ। ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ, ਮਤ ਮਲੀਨ ਵਿਚਾਰਾ ਮਤ ਮਲੀਨ ਪ੍ਰਗਟ ਭਈ, ਜਪ ਨਾਮ ਮੁਰਾਰਾ, ਸ਼ਿਵ ਸ਼ਕਤੀ ਮਿਟਾਈਆਂ ਚੁਕਾ ਅੰਧਿਆਰਾ, ਧੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ, ਹਰਿ ਕਿਰਤ ਵਿਦ ਪਾਈਐ ਸੰਤ ਜਨੋ ਜਿਸ ਦੇਖ ਹੂੰ ਜੀਵਾਂ, ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿਓ ਹਰ ਰਸ ਪੀਵਾਂ ਰਹਾਓ, ਹਉ ਹਰਿ ਗੁਣ ਗਾਵਾਂ ਨਿਤ ਹਰ ਨਿਤ ਹਰ ਸੁਣੀ ਹਰ ਹਰ
ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ,
ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤੀ ਹਰ ਦਿਨੀ ਜਿਸ ਗੁਰ ਤੇ ਹਰਿ ਪਾਇਆ ਸੋ ਗੁਰ ਹਮ ਕਿਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤੀ ਹਰਿ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੇ ਹਰਿ ਸ਼ਰਨਾਗਤੀ ਰੱਖ ਲਿਓ ਹਰ ਸ਼ਰਨਾਗਤ ਰੱਖ ਲਿਓ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਹਰ ਸੋਹ ਲਾਗਾਇਆ ਕਰ ਸੋਹ ਲਾਗਾਇਆ ਹਰ ਦਿਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਾਂ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ ਪਾਇਆ
ਜਾਂ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ
ਪਾਇਆ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ
ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਕਹਿੰਦੇ ਨੇ ਗੁਰੂ ਤੋਂ ਜੋ ਗਿਆਨ ਹਾਸਲ ਹੋਇਆ ਨਾ ਗੁਰੂ ਤੋਂ ਜੋ ਜਾਗਰਤਾ ਪ੍ਰਾਪਤ ਹੋਈ ਉਸ ਜਾਗਰਤਾ ਦੁਆਰਾ ਈਸ਼ਵਰ ਜੋ ਜਗਤ ਦਾ ਮੂਲ ਹੈ ਉਸਦਾ ਪਤਾ ਲੱਗਾ ਹਰੀ ਤਤ ਵਿਚਾਰਾ ਤਤ ਕੀ ਹੈ ਤਤ ਕਹਿੰਦੇ ਨੇ ਅਸਲੀਅਤ ਨੂੰ ਮੂਲ ਅਸਲੀਅਤ ਹਰੀ ਤਤ ਉਹ ਪ੍ਰਭੂ ਜੋ ਜਗਤ ਦੀ ਅਸਲੀਅਤ ਹੈ ਹਰੀ ਤਤ ਰੱਬ ਜੋ ਸਾਰੀ ਸ੍ਰਿਸ਼ਟੀ ਦੀ ਅਸਲੀਅਤ ਹੈ ਰੱਬ ਜੋ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਤੋ ਕਹਿੰਦੇ ਨੇ ਗੁਰੂ ਦੇ ਗਿਆਨ ਤੋਂ ਉਸ ਰੱਬ ਦਾ ਪਤਾ ਲੱਗਾ ਜੋ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਮੂਲ ਹੈ
ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ
ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਮਤ ਮਲੀਨ ਮਤ ਆਖਦੇ ਨੇ ਬੁੱਧੀ ਨੂੰ ਮਲੀਨ ਮੈਲੀ ਮੇਰੀ ਜਿਹੜੀ ਮੈਲੀ ਬੁੱਧੀ ਸੀ ਨਾ ਮਤ ਮਲੀਨ ਉਹ ਕਹਿੰਦੇ ਨੇ ਪ੍ਰਗਟ ਭਈ ਪ੍ਰਗਟ ਭਈ ਦਾ ਮਤਲਬ ਮਸ਼ਹੂਰ ਹੋ ਗਈ ਮੇਰੀ ਮੈਲੀ ਬੁੱਧੀ ਉਹ ਨਿਰਮਲ ਹੋ ਕੇ ਨਾ ਸ਼ੁੱਧ ਹੋ ਕੇ ਤੇ ਪ੍ਰਗਟ ਭਈ ਦਿਸਣ ਲੱਗ ਪਈ ਮੇਰੀ ਨਿਰਮਲ ਬੁੱਧੀ ਮਸ਼ਹੂਰ ਹੋ ਗਈ ਸਾਰਾ ਜਗਤ ਜਾਣਨ ਲੱਗ ਪਿਆ ਕਿ ਮੈਲਾ ਬੰਦਾ ਸੁਧਰ ਗਿਆ ਸਾਫ਼ ਹੋ ਗਿਆ ਚੰਗਾ ਹੋ ਗਿਆ ਉਜਲਾ ਹੋ ਗਿਆ ਤੋ ਮਤ ਮਲੀਨ ਪ੍ਰਗਟ ਭਈ ਮੇਰੀ ਮੈਲੀ ਮਤ ਨਿਰਮਲ ਹੋ ਗਈ ਸ਼ੁੱਧ ਹੋ ਗਈ ਤੇ ਦੁਨੀਆਂ ਚ ਜ਼ਾਹਰ ਹੋ ਗਈ ਹਾਂਜੀ ਮਤ ਮਲੀਨ ਪ੍ਰਗਟ ਪਈ ਕਿਸ ਤਰ੍ਹਾਂ ਮੇਰੀ ਮੈਲੀ ਮਤ ਸ਼ੁੱਧ ਹੋ ਗਈ ਤੋ ਕਿਸੇ ਨੇ ਜਪ ਨਾਮ ਮੁਰਾਰਾ ਹਰੀ ਦਾ ਨਾਮ ਜਪਿਆ ਨਾ ਜਦੋਂ ਰੱਬ ਦਾ ਨਾਮ ਜਪਿਆ ਤਾਂ ਮੇਰੀ ਮੈਲੀ ਮਤ ਨਿਰਮਲ ਹੋ ਗਈ ਪ੍ਰਗਟ ਪਈ ਤੋ ਅਸੀਂ ਇੱਥੇ ਅਰਥ ਨਿਰਮਲ ਹੋ ਗਈ ਲੈ ਸਕਦੇ ਹਾਂ ਸ਼ੁੱਧ ਹੋ ਗਈ ਨਿਰਮਲ ਹੋ ਗਈ ਤੋ ਮੇਰੀ ਮੈਲੀ ਮਤ ਵੀ ਨਾਮ ਜਪ ਜਪ ਕੇ ਨਿਰਮਲ ਹੋ ਗਈ ਸ਼ੁੱਧ ਹੋ ਗਈ ਹਾਂਜੀ
ਸ਼ਿਵ ਸ਼ਕਤੀ ਮਿਤਾਈਆ ਮਿਤਾਈਆ ਚੁੱਕਾ ਅੰਧਿਆਰਾ
ਸ਼ਿਵ ਸ਼ਕਤੀ ਮਿਤਾਈਆ ਚੁੱਕਾ ਅੰਧਿਆਰਾ ਇੱਥੇ ਸ਼ਿਵ ਤੋਂ ਅਰਥ ਹੈ ਰੱਬ ਪ੍ਰਭੂ ਈਸ਼ਵਰ ਤੇ ਵਾਵੇ ਨੂੰ ਲੱਗੀ ਹੈ ਸਿਆਰੀ ਇਹਦਾ ਮਤਲਬ ਰੱਬ ਨੇ ਈਸ਼ਵਰ ਨੇ ਈਸ਼ਵਰ ਨੇ ਕੀ ਮਿਟਾ ਦਿੱਤਾ ਸ਼ਕਤੀ ਮਿਟਾਈਆ ਸ਼ਕਤੀ ਕਹਿੰਦੇ ਨੇ ਮਾਇਆ ਨੂੰ ਸ਼ਿਵ ਰੱਬ ਸ਼ਕਤੀ ਮਾਇਆ ਮਿਟਾਇਆ ਮੇਟ ਦਿੱਤਾ ਕਹਿੰਦੇ ਨੇ ਜਦੋਂ ਗੁਰੂ ਦੇ ਸ਼ਬਦ ਦੁਆਰਾ ਮੈਨੂੰ ਰੱਬ ਦੀ ਅਸਲੀਅਤ ਦਾ ਪਤਾ ਲੱਗਾ ਨਾ ਰੱਬ ਦੀ ਨੇੜਤਾ ਮਿਲੀ ਤਾਂ ਰੱਬ ਨੇ ਕੀ ਕੀਤਾ ਰੱਬ ਨੇ ਮਾਇਆ ਦਾ ਅਸਰ ਮੇਟ ਦਿੱਤਾ ਮੇਰੇ ਅੰਦਰ ਸ਼ਿਵ ਨੇ ਸ਼ਕਤੀ ਮਿਟਾਇਆ ਮਾਇਆ ਦਾ ਅਸਰ ਮੇਰੇ ਅੰਦਰ ਮੁਕਾ ਦਿੱਤਾ ਪ੍ਰਭੂ ਨੇ ਰੱਬ ਨੇ ਆ ਜਿਹੜੀ ਮਾਇਆ ਦੀ ਖਿੱਚ ਹੁੰਦੀ ਹੈ ਨਾ ਮਨਾਂ ਦੇ ਅੰਦਰ ਇਹ ਮੇਰੇ ਮਨ 'ਚ ਮੁਕਾ ਦਿੱਤੀ ਰੱਬ ਨੇ ਮਾਇਆ ਦੀ ਖਿੱਚ ਮੁਕਾ ਦਿੱਤੀ ਸ਼ਿਵ ਸ਼ਕਤੀ ਮਿਟਾਇਆ, ਸ਼ਿਵ ਨੇ ਸ਼ਕਤੀ ਨੂੰ ਮਿਟਾ ਦਿੱਤਾ, ਸ਼ਕਤੀ ਇਹ ਮਾਇਆ। ਤੋ ਰੱਬ ਨੇ ਇਹ ਮਾਇਆ ਰੂਪੀ ਜੋ ਸ਼ਕਤੀ ਸਾਰਿਆਂ ਚ ਵਰਤਦੀ ਹੈ ਨਾ, ਭਾਵ ਸਾਰੇ ਬੰਦੇ ਖਿੱਚੇ ਜਾਂਦੇ ਨੇ ਮਾਇਆ ਵੱਲ, ਕਹਿੰਦੇ ਨੇ ਇਹ ਮਾਇਆ ਦਾ ਅਸਰ ਮੇਰੇ ਅੰਦਰੋਂ ਮੇਟ ਦਿੱਤਾ ਰੱਬ ਨੇ, ਸ਼ਿਵ ਸ਼ਕਤੀ ਮਿਟਾਇਆ। ਹਾਂਜੀ, ਚੂਕਾ ਅੰਧਿਆਰਾ, ਚੂਕਾ ਮੁੱਕ ਗਿਆ, ਅੰਧਿਆਰਾ ਹਨੇਰਾ, ਹਨੇਰਾ ਕੀ ਹੈ, ਅਗਿਆਨਤਾ ਦਾ ਹਨੇਰਾ। ਤੋ ਜਿਉਂ ਹੀ ਮਾਇਆ ਅੰਦਰੋਂ ਮੁੱਕੀ, ਅਗਿਆਨਤਾ ਵੀ ਮੁੱਕ ਗਈ, ਜਿਉਂ ਹੀ ਮਾਇਆ ਦਾ ਅਸਰ ਖਤਮ ਹੋਇਆ ਅਗਿਆਨਤਾ ਵੀ ਮੁੱਕ ਗਈ, ਚੂਕਾ ਅੰਧਿਆਰਾ।
ਸੁਰਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ।
ਪਰ ਕਹਿੰਦੇ ਨੇ ਭਾਈ, ਇਹ ਨਾਮ ਜਿਹਦੇ ਨਾਲ ਅੰਦਰਲਾ ਹਨੇਰਾ ਮੁੱਕਦਾ ਹੈ ਨਾ, ਇਹ ਤਾਂ ਤੁਰਮਸਤਕ ਜਿਨ ਕੋ ਲਿਖਿਆ, ਤੁਰੋਂ ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੈ ਨਾ ਨਾਮ ਜਪਣਾ, ਉਹਨਾਂ ਨੂੰ ਇਹ ਨਾਮ ਜਪਣਾ ਦਾ ਅਵਸਰ ਮਿਲਦਾ। ਤੁਰ ਤੁਰ ਤੋਂ, ਮਸਤਕ ਮੱਥੇ ਤੇ, ਲਿਖਿਆ ਲੇਖ ਲਿਖਿਆ, ਤੁਰ ਮਸਤਕ ਜਿਨ ਕੋ ਲਿਖਿਆ ਤਿੰਨ ਹਰ ਨਾਮ ਪਿਆਰਾ, ਉਹਨਾਂ ਨੂੰ ਹੀ ਨਾਮ ਬਾਣੀ ਨਾਲ ਪਿਆਰ ਵੱਜਦਾ ਹੈ। ਭਾਵ ਪਿਛਲੇ ਸੰਸਾਰ ਜਿਨ੍ਹਾਂ ਦੇ ਭਲੇ ਹੁੰਦੇ ਨੇ ਉਹਨਾਂ ਨੂੰ ਮੌਕਾ ਮਿਲਦਾ ਹੈ, ਉਹਨਾਂ ਦਾ ਹੀ ਸੰਯੋਗ ਬਣਦਾ ਹੈ ਨਾਮ ਜਪਣ ਦਾ। ਹਾਂਜੀ,
ਹਰ ਕਿਤ ਵਿਦ ਪਾਈਏ ਸੰਤ ਜਨੋ ਜਿਸ ਦੇਖ ਹੋ ਜੀਵਾ।
ਹਰ ਕਿਤ ਵਿਦ ਪਾਈਏ ਸੰਤ ਜਨੋ, ਤੋ ਸਵਾਲ ਹੈ ਹਰ ਹਰੀ ਨੂੰ ਕਿਤ ਵਿਦ ਪਾਈਏ, ਕਿਸ ਤਰੀਕੇ ਨਾਲ ਹਾਸਲ ਕਰੀਏ ਸੰਤ ਜਨੋ, ਐ ਸੰਤ ਜਨੋ, ਐ ਸੰਤੋ, ਹਰੀ ਕਿਤ ਵਿਦ ਪਾਈਏ, ਕਿਹੜਾ ਤਰੀਕਾ ਹੈ ਵਿਦ ਤਰੀਕਾ, ਹਰ ਕਿਤ ਵਿਦ ਪਾਈਏ, ਹਰੀ ਨੂੰ ਕਿਸ ਵਿਧੀ ਨਾਲ ਪਾਈਏ, ਹਰੀ ਨੂੰ ਕਿਸ ਜੁਗਤੀ ਨਾਲ ਹਾਸਲ ਕਰੀਏ। ਜਿਸ ਦੇਖ ਹਾਂ ਜੀਵਾਂ, ਜਿਸ ਹਰੀ ਨੂੰ ਵੇਖ ਵੇਖ ਕੇ ਮੇਰਾ ਆਤਮਕ ਜੀਵਨ ਬਣਿਆ ਰਵੇ, ਉਸ ਹਰੀ ਨੂੰ ਕਿਵੇਂ ਪਾਈਏ। ਹਾਂਜੀ,
ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿਓ ਹਰ ਅਸੀਮਾ ਰਹਾਓ।
ਹਰ ਬਿਨ ਚਸਾ ਨਾ ਜੀਵਤੀ, ਚਸਾ ਕਹਿੰਦੇ ਨੇ ਪਲ ਦਾ ਤੀਵਾਂ ਹਿੱਸਾ, ਇੱਕ ਪਲ ਦਾ ਤੀਵਾਂ ਹਿੱਸਾ ਉਹਨੂੰ ਕਹਿੰਦੇ ਨੇ ਚਸਾ। ਤੋ ਭਾਵ ਬੜਾ ਛੋਟਾ ਜਿਹਾ ਸਮਾਂ, ਥੋੜਾ ਜਿਹਾ ਸਮਾਂ। ਹਰ ਬਿਨ ਚਸਾ ਨਾ ਜੀਵਤੀ, ਅੱਜ ਦੀ ਲੈਂਗੁਏਜ ਚ ਕਹਿ ਦਿਆਂਗੇ ਇੱਕ ਸਕਿੰਟ ਵੀ ਜੀਣਾ ਮੁਸ਼ਕਲ ਹੈ ਰੱਬ ਤੋਂ ਬਿਨਾਂ। ਹਰ ਬਿਨ ਰੱਬ ਤੋਂ ਬਿਨਾਂ ਚਸਾ ਨਾ ਜੀਵਤੀ, ਥੋੜਾ ਚਿਰ ਵੀ ਜੀਣਾ ਮੁਸ਼ਕਲ ਹੈ। ਭਾਵ ਕੀ, ਆਤਮਕ ਤਲ ਤੇ ਜੀਣਾ ਮੁਸ਼ਕਲ ਹੈ ਜਦ ਤੱਕ ਰੱਬ ਨਾਲ ਨਾ ਜੁੜਿਆ ਹੋਵੇ, ਤਦ ਤੱਕ ਆਤਮਾ ਜਿਉਂਦੀ ਨਹੀਂ। ਹਰ ਬਿਨ ਚਸਾ ਨਾ ਜੀਵਤੀ, ਹਰੀ ਤੋਂ ਬਿਨਾਂ ਆਤਮਾ ਇੱਕ ਸਕਿੰਟ ਨਹੀਂ ਜਿਉਂ ਸਕਦੀ। ਗੁਰ ਮੇਲਿਓ ਹਰ ਰਸ ਪੀਵਾਂ, ਹੇ ਪਰਮਾਤਮਾ ਜੇ ਤੂੰ ਗੁਰੂ ਮਿਲਾ ਦੇਵੇਂ ਤਾਂ ਹੀ ਹਰੀ ਰਸ, ਹਰੀ ਦੇ ਨਾਮ ਦਾ ਰਸ ਪੀਵਾਂ, ਮੈਂ ਪੀ ਸਕਾਂ। ਹੇ ਪ੍ਰਭੂ ਜੇ ਤੂੰ ਗੁਰੂ ਦਾ ਮਿਲਾਪ ਕਰਾ ਦੇਵੇਂ ਨਾ ਤਾਂ ਹੀ ਮੈਂ ਨਾਮ ਦਾ ਰਸ ਪੀ ਸਕਾਂ।
ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ।
ਨਹੀਂ, ਹਉ ਹਰ ਗੁਣ ਗਾਵਾਂ, ਇੱਥੇ ਵਿਸ਼ਰਾਮ।
ਹਉ
ਹਰ ਗੁਣ ਗਾਵਾਂ ਨਿਤ ਹਰ ਸੁਣੀ,
ਹਰ ਹਰ ਗਤ ਕੀਨੀ,
ਹਰ ਹਰ ਗਤ ਕੀਨੀ। ਹਉ ਹਰ ਗੁਣ ਗਾਵਾਂ, ਹਉ ਮੈਂ, ਹਉ ਹਰ ਗੁਣ ਗਾਵਾਂ, ਮੈਂ ਹਰੀ ਦੇ ਗੁਣ ਗਾਵਾਂ, ਤੇ ਨਿਤ ਹਰ ਸੁਣੀ, ਨਿਤ ਹਰੀ ਦੀ ਸੋਭਾ ਉਪਮਾ ਮੈਂ ਸੁਣਾ, ਨਿਤ ਹਰੀ ਦੀ ਪਰਮਾਤਮਾ ਦੀ ਸਿਫਤ ਸਲਾਹ ਮੈਂ ਸੁਣਾ, ਹਰ ਹਰ ਗਤ ਕੀਨੀ, ਹਰੀ ਦੇ ਨਾਮ ਨਾਲ ਹੀ ਆਤਮਾ ਉੱਚੀ ਹੁੰਦੀ ਹੈ। ਗਤ ਤੋਂ ਭਾਵ ਗਤੀ, ਆਤਮਾ ਦਾ ਉੱਚਾ ਹੋਣਾ, ਈਸ਼ਵਰ ਦੇ ਨਾਮ ਨਾਲ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ। ਤੋ ਕਹਿੰਦੇ ਨੇ ਗੁਰੂ ਨੇ ਮੈਨੂੰ ਆਤਮਕ ਉੱਚੀ ਅਵਸਥਾ ਦਿੱਤੀ, ਕਿਵੇਂ ਦਿੱਤੀ? ਨਾਮ ਜਪਾ ਜਪਾ
ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨਲੀਨੀ।
ਹਰ ਰਸ ਗੁਰ ਤੇ ਪਾਇਆ, ਈਸ਼ਵਰ ਦੇ ਨਾਮ ਦਾ ਰਸ ਹੈ ਨਾ ਜਿਹੜਾ, ਉਹ ਗੁਰੂ ਤੋਂ ਹੀ ਮਿਲਿਆ ਤੇ ਮੇਰਾ ਮਨ ਤਨਲੀਨੀ। ਨਾਮ ਜਪ ਕੇ ਹੀ ਮੇਰਾ ਮਨ ਤੇ ਤਨ ਪਰਮੇਸ਼ਰ ਦੇ ਵਿੱਚ ਲਿਵਲੀਨ ਹੋ ਗਿਆ। ਲੀਨ ਲਿਵਲ ਹੋ ਗਿਆ।
ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ।
ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤੀ ਹਰ ਦੀਨੀ। ਕਹਿੰਦੇ ਨੇ ਤਨ ਤਨ ਹੈ ਉਹ ਗੁਰੂ ਜਿਸ ਨੇ ਮੈਨੂੰ ਰੱਬ ਦੀ ਭਗਤੀ ਬਖਸ਼ੀ।
ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ।
ਜਿਸ ਗੁਰ ਤੇ ਹਰੀ ਪਾਇਆ, ਜਿਹੜੇ ਗੁਰੂ ਦੇ ਲੜ ਲੱਗ ਕੇ ਮੈਂ ਰੱਬ ਨੂੰ ਪਾਇਆ ਨਾ, ਸੋ ਗੁਰ ਹਮ ਕੀਨੀ, ਉਸ ਗੁਰੂ ਨੂੰ ਮੈਂ ਆਪਣਾ ਕਰ ਲਿਆ। ਹਮ ਕੀਨੀ ਆਪਣਾ ਕਰ ਲਿਆ। ਹਮ ਕੀਨੀ ਦਾ ਇੱਥੇ ਕੀ ਮਤਲਬ ਹੈ? ਆਪਣਾ ਬਣਾ ਲਿਆ, ਆਪਣਾ ਹੀ ਸਮਝ ਲਿਆ ਉਸਨੂੰ। ਉਸੇ ਨਾਲ ਮੈਂ ਨੇੜਤਾ ਪਾਈ, ਉਸੇ ਨੂੰ ਮੈਂ ਆਪਣਾ ਸਮਝਿਆ। ਤੋ ਕਹਿੰਦੇ ਨੇ ਜਿਹੜੇ ਗੁਰੂ ਦੁਆਰਾ ਜਿਸ ਗੁਰ ਤੇ ਹਰੀ ਪਾਇਆ, ਜਿਹੜੇ ਗੁਰੂ ਤੋਂ ਰੱਬ ਦੀ ਸੋਝੀ ਮਿਲੀ, ਉਸੇ ਗੁਰੂ ਨੂੰ ਮੈਂ ਆਪਣਾ ਮੰਨ ਲਿਆ ਕਿ ਇਹੀ ਮੇਰਾ। ਹਾਂਜੀ।
ਗੁਣਦਾਤਾ ਹਰ ਰਾਏ ਹੈ ਹਮ ਅਵਗਣਿਆਰੇ।
ਗੁਣਦਾਤਾ ਹਰ ਰਾਏ ਹੈ, ਕਹਿੰਦੇ ਨੇ ਪਰਮੇਸ਼ਰ ਗੁਣਾਂ ਦਾ ਦਾਤਾ ਹੈ। ਗੁਣਦਾਤਾ ਹਰੀ ਰਾਏ, ਰਾਏ ਰਾਜਾ ਮਹਾਰਾਜਿਆਂ ਨੂੰ ਕਹਿੰਦੇ ਨੇ, ਤੋ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤੋ ਕਹਿੰਦੇ ਨੇ ਗੁਣਦਾਤਾ ਹਰੀ ਰਾਏ ਹੈ, ਉਹ ਸ੍ਰਿਸ਼ਟੀ ਦਾ ਮਾਲਕ ਹੈ ਨਾ ਜਿਹੜਾ, ਉਹ ਬਹੁਤ ਗੁਣਾਂ ਦਾ ਦਾਤਾ ਹੈ, ਉਹੀ ਗੁਣ ਬਖਸ਼ਦਾ ਹੈ ਸਾਰਿਆਂ ਨੂੰ। ਗੁਣਦਾਤਾ ਗੁਣਾਂ ਦਾ ਦਾਤਾ, ਆ ਭਗਤੀ ਕਰਨ ਦੇ ਗੁਣ, ਨਾਮ ਜਪਣ ਦੇ ਗੁਣ ਕਿਸੇ 'ਚ ਪੈਦਾ ਕਰਨੇ, ਇਹ ਉਹਦੀ ਦਾਤ ਹੈ। ਸੱਤ ਸੰਤੋਖ ਵਗੈਰਾ, ਧੀਰਜ, ਦਾਨ ਦੇਣ ਦੀ ਬਿਰਤੀ, ਇਹ ਸਾਰੇ ਗੁਣ ਉਸੇ ਦੀ ਦੇਣ ਹੁੰਦੇ ਨੇ। ਤੋ ਕਹਿੰਦੇ ਨੇ ਗੁਣਦਾਤਾ ਹਰ ਰਾਏ ਹੈ ਹਮ ਅਵਗਣਿਆਰੇ। ਅਸੀਂ ਤੇ ਔਗਣਾਂ ਭਰੇ ਹਾਂ, ਅਸੀਂ ਤੇ ਔਗਣ ਕਮਾਉਣ ਹੀ ਜਾਣਦੇ ਹਾਂ, ਉਹ ਗੁਣ ਬਖਸ਼ਦਾ ਹੈ।
ਪਾਪੀ ਪਾਥਰ ਡੁੱਬਦੇ ਗੁਰਮਤੀ ਹਰੀ ਤਾਰੇ।
ਪਾਪੀ ਪਾਥਰ ਡੁੱਬਦੇ ਗੁਰਮਤੀ ਹਰੀ ਤਾਰੇ। ਅਸੀਂ ਤੇ ਪਾਪੀ, ਇਹੋ ਜਿਹੇ ਪਾਪੀ ਜਿਵੇਂ ਪੱਥਰ, ਪੱਥਰ ਡੁੱਬਦਾ ਹੈ ਨਾ, ਅਸੀਂ ਐਸੇ ਘੋਰ ਪਾਪ ਕੀਤੇ ਨੇ ਕਿ ਅਸੀਂ ਵੀ ਇਹ ਸੰਸਾਰ ਸਮੁੰਦਰ 'ਚ ਡੁੱਬਦੇ ਹਾਂ। ਪਾਪੀ ਪਾਥਰ ਡੁੱਬਦੇ, ਅਸੀਂ ਬੱਜਰ ਪਾਪ ਕਮਾਏ ਨੇ, ਪੱਥਰਾਂ ਵਾਂਗੂ ਪਾਰੇ ਪਾਪਾਂ ਨੂੰ, ਅਤੇ ਅਸੀਂ ਸੰਸਾਰ ਸਾਗਰ 'ਚ ਡੁੱਬਦੇ ਹਾਂ। ਪਾਪੀ ਪਾਥਰ ਡੁੱਬਦੇ, ਪੱਥਰਾਂ ਵਾਂਗੂ ਡੁੱਬਦੇ ਹਾਂ, ਐਡੇ ਘੋਰ ਪਾਪ ਕਿੱਥੇ ਕੀਤੇ। ਗੁਰਮਤੀ ਹਰ ਤਾਰੇ, ਲੇਕਿਨ ਈਸ਼ਵਰ ਤਾਰ ਦਿੰਦਾ ਹੈ ਸਾਨੂੰ ਪੱਥਰਾਂ ਨੂੰ ਵੀ, ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਲੜ ਲਾ ਕੇ, ਗੁਰੂ ਦੀ ਮੱਤ ਦੁਆਰਾ ਅਸੀਂ ਪੱਥਰ ਵੀ ਤਰ ਜਾਂਦੇ ਹਾਂ। ਹਾਂਜੀ।
ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ।
ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ। ਹੇ ਪ੍ਰਭੂ, ਤੂੰ ਗੁਣਾਂ ਦਾ ਦਾਤਾ ਹੈ, ਤੂੰ ਨਿਰਮਲ ਹੈ, ਅਸੀਂ ਔਗਣਾਂ ਨਾਲ ਭਰੇ।
ਹਰ ਸ਼ਰਨਾਗਤੀ ਰੱਖ ਲਿਓ ਮੂੜ ਮੁਗਤ ਨਿਸ਼ਤਾਰੇ।
ਹਰ ਸ਼ਰਨਾਗਤ ਰੱਖ ਲਿਓ, ਸ਼ਰਨਾਗਤ ਸ਼ਰਨ ਫੜਨ ਵਾਲੇ, ਸ਼ਰਨ ਗਹਿਣ ਵਾਲੇ, ਤੇਰੀ ਸ਼ਰਨ ਆ ਜਾਣ ਵਾਲੇ। ਹਰ ਸ਼ਰਨਾਗਤ ਰੱਖ ਲਿਓ ਹਰੀ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਅਸੀਂ ਹੁਣ ਹੋਰ ਆਸਰੇ ਛੱਡ ਕੇ ਤੇਰਾ ਆਸਰਾ ਫੜ ਲਿਆ। ਸ਼ਰਨ 'ਚ ਆ ਜਾਣਾ ਦਾ ਮਤਲਬ ਹੈ ਆਸਰਾ ਫੜ ਲਿਆ, ਅਸੀਂ ਹੁਣ ਹੋਰ ਆਸਰੇ ਛੱਡ ਕੇ ਤੇਰਾ ਆਸਰਾ ਰਿਹਾ, ਤਾਂ ਰੱਖ ਲਿਓ ਹੁਣ ਤੁਸੀਂ ਸਾਡੀ ਰੱਖਿਆ ਕਰੋ, ਹੁਣ ਤੁਸੀਂ ਸਾਡੇ ਰਖਵਾਲੇ ਹੋਵੋ। ਮੂੜ ਮੁਗਧ ਨਿਸਤਾਰੇ, ਮੂੜ ਕਹਿੰਦੇ ਨੇ ਮੂਰਖ ਨੂੰ, ਮੂੜ ਤੇ ਮੁਗਧ ਇੱਕੋ ਹੀ ਅਰਥ ਹੈ। ਨਿਸਤਾਰੇ ਭਵ ਸਾਗਰ ਤੋਂ ਤਾਰ ਲਾ, ਸਾਨੂੰ ਮੂਰਖਾਂ ਨੂੰ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਾਰ ਲਾ।
ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ,
ਸਹਿਜ ਆਨੰਦ ਸਦਾ ਗੁਰਮਤੀ, ਗੁਰੂ ਦੀ ਮਤ ਤੋਂ ਹਮੇਸ਼ਾ ਲਈ, ਸਦਾ ਹਮੇਸ਼ਾ ਲਈ ਮਨ ਦੀ ਅਡੋਲ ਅਵਸਥਾ ਮਿਲਦੀ ਏ ਤੇ ਰੱਬੀ ਆਨੰਦ ਪ੍ਰਾਪਤ ਹੁੰਦਾ। ਸਹਿਜ ਆਨੰਦ, ਮਨ ਦਾ ਅਡੋਲ ਹੋਣਾ ਹੈ ਸਹਿਜ, ਆਨੰਦ ਹੈ ਰੱਬੀ ਆਨੰਦ। ਤੋ ਮਨ ਨੂੰ ਅਡੋਲ ਕਰਕੇ ਜੋ ਰੱਬੀ ਆਨੰਦ ਪਾਉਣਾ ਹੈ, ਉਹ ਕਿਵੇਂ ਪਾਈਦਾ? ਤੂੰ ਕਹਿੰਦੇ ਨੇ ਸਦਾ ਗੁਰਮਤੀ, ਸਦਾ ਹੀ ਗੁਰੂ ਦੀ ਮਤ ਤੋਂ, ਗੁਰੂ ਦੀ ਮਤ ਤੇ ਚੱਲੀਏ ਤੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਏ ਤੇ ਰੱਬੀ ਆਨੰਦ ਮਿਲਦਾ। ਹਰ ਹਰ ਮਨ ਤੇ ਆਇਆ ਤੇ ਸਹਿਜ ਕਦੋਂ ਮਿਲੇਗਾ? ਜਦੋਂ ਹਰ ਹਰ ਮਨ ਤੇ ਆਇਆ, ਹਰੀ ਨੂੰ ਮਨ ਵਿੱਚ ਚੇਤੇ ਕਰਨਾ, ਮਨ ਵਿੱਚ ਉਸਦੀ ਯਾਦ ਬਣਾਉਣੀ।
ਸੱਜਣ ਹਰ ਪ੍ਰਭ ਪਾਇਆ ਘਰ ਸੋਹਲਾ ਗਾਇਆ,
ਸੱਜਣ ਹਰ ਪ੍ਰਭ ਪਾਇਆ, ਹੁਣ ਮੈਂ ਹਰੀ ਨੂੰ, ਹਰੀ ਮਿੱਤਰ ਨੂੰ, ਰੱਬ ਮਿੱਤਰ ਨੂੰ, ਸੱਜਣ ਤੋਂ ਭਾਵ ਮਿੱਤਰ ਦੋਸਤ, ਸੱਜਣ ਹਰ ਪ੍ਰਭ ਪਾਇਆ, ਹੁਣ ਰੱਬ ਨੂੰ ਮੈਂ ਮਿੱਤਰ ਜਾਣਿਆ ਤੇ ਘਰ ਸੋਹਲਾ ਗਾਇਆ। ਜਦੋਂ ਇਹ ਮੈਂ ਨੇੜਤਾ ਪਾਈ ਰੱਬ ਨਾਲ ਤੇ ਘਰ ਹਿਰਦੇ ਘਰ ਵਿੱਚ ਸੋਹਲਾ, ਸੋਹਲਾ ਕਹਿੰਦੇ ਨੇ ਖੁਸ਼ੀ ਦਾ ਗੀਤ, ਸੋਹਲਾ ਗਾਇਆ ਘਰ ਸੋਹਲਾ ਗਾਇਆ, ਤੋ ਇਹਦਾ ਮਤਲਬ ਹੈ ਕਿ ਅੰਦਰ ਮੇਰੇ ਖੁਸ਼ੀ ਖੁਸ਼ੀ ਹੋ ਗਈ, ਹਿਰਦੇ ਘਰ ਵਿੱਚ ਖੁਸ਼ੀ ਜਾਗ ਪਈ। ਜਦੋਂ ਰੱਬ ਨੂੰ ਕੋਈ ਆਪਣਾ ਜਾਣ ਲਵੇ, ਆਪਣਾ ਮਹਿਸੂਸ ਕਰਨ ਲੱਗ ਪਵੇ, ਰੱਬ ਅੰਗ ਸੰਗ ਜਾਣਨ ਲੱਗ ਪਵੇ, ਤਾਂ ਫਿਰ ਬੜੀ ਖੁਸ਼ੀ ਅੰਦਰ ਬਣਦੀ। ਹਾਂਜੀ,
ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ,
ਹਰ ਦਇਆ ਤਾਰ ਪ੍ਰਭ ਬੇਨਤੀ, ਤੋ ਮੇਰੀ ਪ੍ਰਭ ਅੱਗੇ ਬੇਨਤੀ ਹੈ ਕਿ ਮੇਰੇ ਤੇ ਦਇਆ ਕਰ, ਹਰ ਦਇਆ ਤਾਰ ਮੇਰੇ ਤੇ ਵੀ ਦਇਆ ਕਰ। ਹਰ ਹਰ ਚੇਤਾਇਆ ਮੈਥੋਂ ਆਪਣਾ ਨਾਮ ਸਿਮਰਵਾ, ਚੇਤਾਇਆ ਸਿਮਰਵਾ ਮੈਥੋਂ ਵੀ ਆਪਣਾ ਨਾਮ ਤੂੰ ਸਿਮਰਵਾ, ਜਿਵੇਂ ਤੂੰ ਦੂਜਿਆਂ ਤੋਂ ਨਾਮ ਸਿਮਰਾਉਣਾ ਨਾ ਆਪਣਾ, ਇਵੇਂ ਮੈਥੋਂ ਵੀ ਕਰਵਾ, ਮੈਥੋਂ ਵੀ ਨਾਮ ਜਪਾ।
ਜਨ ਨਾਨਕ ਮੰਗੇ ਤੂੜ ਤਿੰਨ ਜਿਨ ਸਤਿਗੁਰ ਪਾਇਆ,
ਜਨ ਸੇਵਕ, ਜਨ ਨਾਨਕ, ਨਾਨਕ ਸੇਵਕ ਕੀ ਮੰਗਾ? ਮੰਗਾ ਤੂੜ, ਤੂੜ ਮੰਗਦਾ ਨਾਨਕ ਸੇਵਕ ਵੀ ਤੂੜ ਮੰਗਦਾ, ਕਿਹਨਾਂ ਤੋਂ? ਤਿੰਨਾਂ ਦੀ। ਜਿਨ ਸਤਿਗੁਰ ਪਾਇਆ, ਨਾਨਕ ਸੇਵਕ ਵੀ ਉਹਨਾਂ ਦੀ ਚਰਨ ਧੂੜ ਮੰਗਦਾ ਹੈ ਜਿਨ੍ਹਾਂ ਨੇ ਗੁਰੂ ਪਾਇਆ, ਜਿਨ੍ਹਾਂ ਜਿਹੜੇ ਗੁਰੂ ਦੇ ਲੜ ਲੱਗੇ। ਜਿਨ ਨਾਨਕ ਮੰਗਾ ਧੂੜ ਤਿੰਨ, ਨਾਨਕ ਸੇਵਕ ਵੀ ਕਿਹਨਾਂ ਦੀ? ਚਰਨ ਧੂੜ ਮੰਗਦਾ ਹੈ ਜਿਨ੍ਹਾਂ ਨੇ ਗੁਰੂ ਨੂੰ ਪਾਇਆ। ਜਿਨ੍ਹਾਂ ਸੇਵਕਾਂ ਨੇ ਗੁਰੂ ਨੂੰ ਪਾ ਲਿਆ, ਨਾਨਕ ਉਹਨਾਂ ਦੀ ਚਰਨ ਧੂੜ ਮੰਗਦਾ ਹੈ, ਭਾਵ ਕਿ ਨਿਮਰਤਾ ਸਹਿਤ ਨਾਨਕ ਵੀ ਉਹਨਾਂ ਦੀ ਸੰਗਤ ਮੰਗਦਾ। ਹਾਂਜੀ,
ਗੌੜੀ ਗੁਆਰੇਰੀ ਮਹਿਲਾ ਚੌਥਾ ਚੌਕ ਦੇ ਏਕਮ ਕਾ ਸਤ ਪ੍ਰਸਾਦ,
ਇਹਨੂੰ ਏਕਮ ਨਹੀਂ ਕਹਿਣਾ ਕਦੇ,
ਏਕਮ
ਇੱਕ,
ਓਮ
ਇੱਕ, ਓਂਕਾਰ
ਇੱਕ, ਓਮ
ਇੱਕ ਇੱਕ, ਇੱਦਾਂ ਕਹਿਣਾ ਜਿਵੇਂ ਪੰਜਾਬੀ ਚ ਇੱਕ ਕਹੀਦਾ, ਇੱਕ ਦੋ ਤਿੰਨ ਚਾਰ,
ਓਂਕਾਰ
ਇੱਕ, ਓਂਕਾਰ ਓਂਕਾਰ
ਇੱਕ, ਓਂਕਾਰ ਪੰਡਤ ਸਾਸਤ ਸਿਮਤੀ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਣਾ ਕਿਆ ਗਤੀ ਰਾਮ ਹਮਾਰੀ, ਹਰ ਪਜ ਮਨ ਮੇਰੇ ਤਰ ਭਉਜਲ ਤੂੰ ਤਾਰੀ ਰਹਾਓ, ਸੰਨਿਆਸੀ ਵੀ ਪੁੱਤ ਲਾਏ ਦੇਸ਼ਵਾਰੀ,
ਸੰਨਿਆਸੀ ਵਿਭੂਤ ਲਾਏ ਦੇ ਸਵਾਰੀ।
ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੁਰਤਨ ਪਾਵੈ, ਸੂਦ ਵੈਸ ਪਰ ਕੀਰਤ ਕਮਾਵੈ, ਮੈਂ ਮੂਰਖ ਹਰ ਨਾਮ ਛਡਾਵੈ, ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ, ਗੁਰਮੁਖੀ ਨਾਨਕ ਦੇ ਵਡਿਆਈ, ਮੈਂ ਅੰਦਲੇ ਹਰ ਟੇਕ ਟਿਕਾਈ।
ਬੜਾ ਸੋਹਣਾ ਸ਼ਬਦ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ। ਹਾਂਜੀ,
ਪੰਡਿਤ ਸ਼ਾਸਤ ਸਿਮਰਤੀ ਪੜਿਆ,
ਪੰਡਿਤ ਸ਼ਾਸਤ ਸਿਮਰਤੀ ਪੜਿਆ। ਜਿਹੜਾ ਪੰਡਿਤ ਹੈ ਨਾ, ਜਿਹੜਾ ਬ੍ਰਾਹਮਣ ਹੈ, ਪੰਡਿਤ ਹੈ, ਆਪਣੇ ਆਪ ਨੂੰ ਬੜਾ ਵਿਦਵਾਨ ਗਣਦਾ ਹੈ। ਸ਼ਾਸਤ ਤੋਂ ਭਾਵ ਸ਼ਾਸਤਰ, ਛੇ ਸ਼ਾਸਤਰਾਂ ਦਾ ਉਹ ਗਿਆਤਾ ਗਿਆਨਵਾਨ ਪੁਰਸ਼। ਕਹਿੰਦਾ ਮੈਂ ਛੇ ਸ਼ਾਸਤਰ ਪੜ੍ਹੇ ਨੇ, ਮਨੂ ਦੀਆਂ ਜਿਹੜੀਆਂ ਸਿਮਰਤੀਆਂ ਨੇ 28 ਸਿਮਰਤੀਆਂ ਉਹ ਮੈਂ ਪੜ੍ਹੀਆਂ ਨੇ। ਕਹਿੰਦਾ ਨਾ ਕਿ ਮੈਂ ਬਹੁਤ ਪੜ੍ਹਿਆ, ਪੰਡਿਤ ਸ਼ਾਸਤ ਸਿਮਰਤ ਪੜ੍ਹਿਆ। ਕਹਿੰਦਾ ਮੈਂ ਬਹੁਤ ਧਰਮ ਗ੍ਰੰਥ ਪੜ੍ਹੇ ਨੇ, ਬੜੇ ਸ਼ਾਸਤਰ ਪੜ੍ਹ ਲਏ ਨੇ, ਸਾਰੀਆਂ ਸਿਮਰਤੀਆਂ ਪੜ੍ਹ ਲਈਆਂ ਨੇ, ਮੈਂ ਬੜਾ ਗਿਆਨਵਾਨ ਹੈ। ਅਤੇ ਇਸ ਚੀਜ਼ ਦਾ ਉਹਨੂੰ ਬੜਾ ਹੰਕਾਰ ਹੈ, ਮਾਣ ਹੈ ਇਸ ਚੀਜ਼ ਦਾ, ਹੰਕਾਰ ਕਰਦਾ ਉਹ ਇਸ ਚੀਜ਼ ਦਾ, ਮਾਣ ਕਰਦਾ ਕਾਸਦਾ ਕਿ ਮੈਂ ਬਹੁਤ ਧਰਮ ਗ੍ਰੰਥ ਪੜ੍ਹ ਗਿਆ, ਮੈਂ ਬੜਾ ਗਿਆਨਵਾਨ ਹੋ ਗਿਆ। ਤੋ ਦੱਸਦੇ ਨੇ ਮਹਾਰਾਜ ਕਿ ਪੰਡਿਤ ਨੂੰ ਹੰਕਾਰ ਏ, ਮਾਣ ਏ, ਕਾਹਦਾ? ਆਪਦੇ ਗਿਆਨ ਦਾ। ਹਾਂਜੀ,
ਜੋਗੀ ਗੋਰਖ ਗੋਰਖ ਕਰਿਆ,
ਤੇ ਕਹਿੰਦੇ ਨੇ ਵੀ ਜੋਗੀ ਨੂੰ ਵੀ ਹੰਕਾਰ ਏ। ਜੋਗੀ ਉਹ ਆਖਦਾ ਮੇਰਾ ਗੁਰੂ ਗੋਰਖ, ਉਹ ਗੋਰਖ ਦੇ ਨਾਮ ਦਾ ਢੰਡੋਰਾ ਪਿੱਟਦਾ, ਕਹਿੰਦਾ ਮੇਰਾ ਵੱਡਾ ਗੁਰੂ ਗੋਰਖ, ਗੋਰਖ ਦਾ ਮੈਂ ਚੇਲਾ। ਤੇ ਜਿਹੜੇ ਗੋਰਖ ਦੇ ਦੱਸੇ ਆਸਣ ਨੇ ਨਾ, ਉਹ ਸਾਰੇ ਆਸਣ ਮੈਂ ਜਾਣਦਾ ਤੇ ਬੜਾ ਮਾਣ ਕਰਦਾ ਗੋਰਖ ਦੇ ਆਸਣਾਂ ਦਾ। ਗੋਰਖ ਨੇ ਮੈਨੂੰ ਬੜੇ ਆਸਣ ਸਿਖਾਏ ਨੇ ਸਮਾਧੀਆਂ, ਮੈਂ ਬਹੁਤ ਕੁਛ ਸਿੱਖਿਆ ਗੋਰਖ ਤੋਂ, ਆਪਣੇ ਗੁਰੂ ਤੋਂ। ਤੋ ਜੋਗੀ ਆਪਣੇ ਗੁਰੂ ਗੋਰਖ ਦਾ ਬੜਾ ਮਾਣ ਕਰਦਾ ਹੈ ਕਿ ਮੈਂ ਆਪਣੇ ਗੁਰੂ ਗੋਰਖ ਤੋਂ ਬੜੀਆਂ ਸਮਾਧੀਆਂ ਜਾਣ ਲਈਆਂ, ਮੈਂ ਹੁਣ ਬਹੁਤ ਦੂਜਿਆਂ ਨਾਲੋਂ ਅੱਗੇ ਲੰਘ ਗਿਆ, ਮੈਨੂੰ ਸਮਾਧੀਆਂ ਬਹੁਤ ਆ ਗਈਆਂ, ਹੁਣ ਮੈਂ ਪੱਕਾ ਜੋਗੀ ਬਣ ਗਿਆ, ਮੇਰਾ ਗੁਰੂ ਹੈ ਗੋਰਖ। ਇਸ ਚੀਜ਼ ਦਾ ਉਹ ਮਾਣ ਕਰਦਾ ਕਿ ਜੋ ਵਿੱਦਿਆ ਮੈਨੂੰ ਗੋਰਖ ਤੋਂ ਮਿਲੀ ਹੈ ਨਾ ਸਮਾਧੀਆਂ ਦੀ, ਉਹ ਹੋਰ ਦੂਜੇ ਕੋਲ ਨਹੀਂ ਹੈ। ਪੰਡਿਤ ਕੋਲ ਮਾਣ ਹੈ ਵਿੱਦਿਆ ਦਾ, ਜੋਗੀ ਕੋਲ ਮਾਣ ਹੈ ਸਮਾਧੀਆਂ ਦਾ ਕਿ ਮੈਂ ਬਹੁਤ ਸਮਾਧੀਆਂ ਜਾਣੀਆਂ ਗੋਰਖ ਤੋਂ। ਗੋਰਖ ਗੋਰਖ ਕਰਿਆ ਭਾਵ ਗੋਰਖ ਨੂੰ ਚੇਤੇ ਕਰਦਾ, ਗੋਰਖ ਤੋਂ ਕੀ ਸਿੱਖਿਆ? ਸਮਾਧੀਆਂ। ਕਹਿੰਦੇ ਨੇ ਜਿੰਨੀਆਂ ਸਮਾਧੀਆਂ ਲਾਉਣੀਆਂ ਗੋਰਖ ਨੇ ਦੱਸੀਆਂ ਨਾ, ਉਹ ਹੋਰ ਕਿਸੇ ਨੇ ਸੀ ਆਉਂਦੀ। ਜੋਗੀਆਂ ਦਾ ਗੁਰੂ ਗੋਰਖ, ਇਹ ਬੜਾ ਕਈ ਕਿਸਮ ਦੇ ਸਾਧਨ ਜਾਣਦਾ ਸੀ, ਜੁਗਤੀਆਂ ਜਾਣਦਾ ਸੀ, ਵੱਖ ਵੱਖ ਤਰੀਕੇ ਦੀਆਂ ਸਮਾਧੀਆਂ ਲਾਉਣ, ਕਿਵੇਂ ਸਵਾਸ ਚਾੜਨੀ, ਕਿਵੇਂ ਸੁਰਤ ਜੋੜਨੀ। ਜਿੰਨੇ ਤਰੀਕੇ ਕਹਿੰਦੇ ਨੇ ਗੋਰਖ ਨੇ ਦੱਸੇ ਨੇ ਨਾ ਸਮਾਧੀਆਂ ਦੇ, ਕਿਸੇ ਨੇ ਵੀ ਨਹੀਂ ਦੱਸੇ ਵੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰੋ, ਕਿਵੇਂ ਆਂਦਰਾਂ ਸਾਫ਼ ਕਰਨੀਆਂ, ਕਿਵੇਂ ਨੱਕ ਦੀਆਂ ਨਾਲੀਆਂ ਸਾਫ਼ ਕਰਨੀਆਂ, ਨਿਓਲੀ ਕਰਮ ਕਰਨੇ, ਕਿਵੇਂ ਸਵਾਸ ਚਲਾਉਣੇ, ਇਹ ਸਾਰੇ ਇੜਾ ਪਿੰਗਲਾ ਸੁਖਮਣਾ ਇਹੋ ਜਿਹੀਆਂ ਚੀਜ਼ਾਂ ਦੇ ਗਿਆਨ ਇਹ ਇਸ ਦੇ ਗੋਰਖ ਦੇ ਕੱਢੇ। ਗੋਰਖ ਕੀ ਆਖਦਾ ਹੈ? ਕਹਿੰਦਾ ਜੋਗੀ ਆਖਦਾ ਹੈ ਕਿ ਮੈਂ ਗੋਰਖ ਦਾ ਚੇਲਾ, ਔਰ ਮੈਂ ਬਹੁਤ ਵਿਧੀਆਂ ਜਾਣ ਲਈਆਂ ਸਮਾਧੀ ਦੀਆਂ ਗੋਰਖ ਤੋਂ। ਗੋਰਖ ਗੋਰਖ ਲਾਈ ਰੱਖਦਾ, ਗੋਰਖ ਦੀ ਗੱਲ ਕਰਦਾ ਹੈ ਹਮੇਸ਼ਾ ਕਿ ਬਹੁਤ ਕੁਛ ਸਿੱਖਿਆ, ਹੁਣ ਮੇਰੇ ਵਰਗਾ ਕੋਈ ਨਹੀਂ। ਤੋ ਪੰਡਿਤ ਆਪਣੇ ਦਾਅਵੇ ਕਰਦਾ, ਜੋਗੀ ਆਪਣੇ ਦਾਅਵੇ ਕਰਦਾ,
ਮੈਂ ਮੂਰਖ ਹਰ ਹਰ ਜਪ ਪੜਿਆ।
ਲੇਕਿਨ ਇੱਧਰ ਇੱਕ ਹੈ ਗੁਰੂ ਦਾ ਸਿੱਖ, ਉਹ ਕਹਿੰਦੇ ਨੇ ਕਿ ਨਾਲੇ ਪੰਡਿਤ ਤੇ ਨਾਲੇ ਜੋਗੀ, ਇਹਨਾਂ ਦੀ ਨਿਗਾਹ ਚ ਮੈਂ ਮੂਰਖ ਹਾਂ। ਪੰਡਿਤ ਤੇ ਜੋਗੀ ਮੈਨੂੰ ਮੂਰਖ ਗਿਣਦੇ ਨੇ, ਮੈਨੂੰ ਉਹ ਮੂਰਖ ਕਹਿੰਦੇ ਨੇ, ਮੈਂ ਮੂਰਖ। ਕਿਉਂ ਮੈਨੂੰ ਮੂਰਖ ਆਖਦੇ ਨੇ? ਕਹਿੰਦੇ ਨੇ ਹਰ ਹਰ ਜਪ ਪੜਿਆ, ਇਹਨੂੰ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਆਉਂਦਾ। ਹਰੀ ਜਪ ਹਰੀ ਦਾ ਨਾਮ ਹੀ ਜਪਣਾ ਆਉਂਦਾ ਹੈ, ਇਦੂ ਵੱਧ ਕੁਛ ਨਹੀਂ, ਰਾਮ ਰਾਮ ਹੀ ਕਹਿ ਸਕਦਾ ਹੈ, ਇਦੂ ਵੱਧ ਇਹਦੇ ਕੋਲ ਗਿਆਨ ਕੋਈ ਨਹੀਂ। ਇਹ ਅਰਥ ਹੈ ਇਹਨਾਂ ਤੁਕਾਂ ਦਾ, ਡੂੰਘਾ ਅਰਥ। ਕਹਿੰਦੇ ਨੇ ਪੰਡਿਤ ਸ਼ਾਸਤ ਸਿਮਰਤੀ ਪੜਿਆ, ਪੰਡਿਤ ਨੂੰ ਮਾਣ ਹੈ ਆਪਣੀ ਵਿਦਿਆ ਦਾ, ਗਿਆਨ ਦਾ, ਕਿ ਮੈਂ ਬਹੁਤ ਸ਼ਾਸਤਰ ਪੜ੍ਹੇ ਨੇ, ਬਹੁਤ ਸਿਮਰਤੀਆਂ ਪੜ੍ਹ ਲਈਆਂ ਨੇ, ਧਰਮ ਗ੍ਰੰਥਾਂ ਦਾ ਗਿਆਨ ਮੇਰੇ ਕੋਲ ਬਹੁਤ ਹੈ, ਇਸ ਕਰਕੇ ਮੈਂ ਰੱਬ ਦੀ ਨੇੜਤਾ ਪਾ ਲਈ। ਤੇ ਜੋਗੀ ਗੋਰਖ ਗੋਰਖ ਕਰਿਆ, ਜੋਗੀ ਗੋਰਖ ਦੀ ਗੋਰਖ ਗੋਰਖ ਦੀ ਧੁਨੀ ਲਾਈ ਰੱਖਦਾ, ਵੀ ਮੇਰਾ ਗੁਰੂ ਗੋਰਖ ਜਿਹੜਾ ਐਡਾ ਵਿਦਵਾਨ ਸੀ, ਜਿਹੜੀਆਂ ਇੰਨੀਆਂ ਜੁਗਤੀਆਂ ਜਾਣਦਾ ਸੀ, ਤੇ ਮੈਂ ਉਸਦਾ ਚੇਲਾ ਹੋਣ ਕਰਕੇ ਮੈਂ ਸਾਰੀਆਂ ਵਿਧੀਆਂ ਸਿੱਖ ਲਈਆਂ ਸਮਾਧੀ ਦੀਆਂ, ਤੋ ਗੋਰਖ ਦੀ ਗੱਲ ਕਰਦਾ ਹਮੇਸ਼ਾ। ਤੇ ਦੋਨੇ ਦਾਅਵੇ ਕਰਦੇ ਨੇ ਆਪਣੇ ਆਪਣੇ, ਪੰਡਿਤ ਵੀ ਤੇ ਜੋਗੀ ਵੀ। ਤੇ ਗੁਰੂ ਦਾ ਸਿੱਖ ਆਖਦਾ ਵੀ ਇਹ ਮੈਨੂੰ ਤੇ ਮੂਰਖ ਗਿਣਦੇ ਨੇ, ਵੀ ਇਹਨੂੰ ਤਾਂ ਕੁਛ ਆਉਂਦਾ ਹੀ ਨਹੀਂ, ਇਹ ਤਾਂ ਸਿਰਫ ਹਰੀ ਹਰੀ ਜਪ ਪੜਿਆ, ਇਹਨੇ ਕੀ ਪੜਿਆ। ਗੁਰੂ ਦੇ ਸਿੱਖ ਨੇ ਕਹਿੰਦੇ ਨੇ ਇਹ ਤੇ ਹਰੀ ਹਰੀ ਕਰਨਾ ਹੀ ਜਾਣਦਾ, ਵਾਹਿਗੁਰੂ ਵਾਹਿਗੁਰੂ ਕਰਨਾ ਹੀ ਜਾਣਦਾ, ਹਰੀ ਹਰੀ ਜਪ, ਹਰੀ ਦੇ ਜਪ ਤੋਂ ਸਿਵਾ ਇਹਨੂੰ ਕੁਛ ਨਹੀਂ ਆਉਂਦਾ। ਹਰੀ ਹਰੀ ਜਪ ਦਾ ਮਤਲਬ ਹੈ ਹਰੀ ਹਰੀ ਦਾ ਜਾਪ, ਵਾਹਿਗੁਰੂ ਵਾਹਿਗੁਰੂ ਦਾ ਜਾਪ, ਵੀ ਇਹਦੇ ਪੱਲੇ ਤੇ ਹੋਰ ਕੁਛ ਹੈ ਹੀ ਨਹੀਂ, ਨਾ ਇਹ ਕੋਈ ਕਿਤਾਬਾਂ ਪੜ੍ਹਿਆ, ਗ੍ਰੰਥ ਪੜ੍ਹਿਆ, ਤੇ ਨਾ ਹੀ ਇਹਨੂੰ ਕੋਈ ਆਸਣ ਆਉਂਦੇ ਨੇ, ਇਹ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਜਾਣਦੇ, ਇਸ ਕਰਕੇ ਮੂਰਖ ਹੈ, ਉਹ ਮੈਨੂੰ ਮੂਰਖ ਆਖਦੇ ਨੇ। ਜਦੋਂ ਮੈਂ ਮੂਰਖ ਆਖਿਆ ਹੈ ਨਾ, ਤਾਂ ਮਤਲਬ ਆਪਣੇ ਆਪ ਨੂੰ ਨਹੀਂ ਸਿੱਖ ਕਹਿੰਦਾ ਮੈਂ ਮੂਰਖ, ਵੀ ਇਹ ਜੋਗੀ ਤੇ ਬ੍ਰਾਹਮਣ ਇਹ ਮੈਨੂੰ ਮੂਰਖ ਸਮਝਦੇ ਨੇ। ਕਿਉਂ ਮੂਰਖ ਸਮਝਦੇ ਨੇ ਤੇ ਉਹਦਾ ਕਾਰਨ ਦੱਸ ਦਿੱਤਾ, ਕਹਿੰਦੇ ਨੇ ਹਰ ਹਰ ਜਪ, ਇਹ ਤੇ ਹਰੀ ਹਰੀ ਦੇ ਜਾਪ ਤੋਂ ਸਿਵਾ ਹੋਰ ਕੁਛ ਪੜਿਆ ਹੀ ਨਹੀਂ, ਹਰੀ ਹਰੀ ਜਪ ਪੜਿਆ, ਸਿਰਫ ਆਹੀ ਜਪ ਪੜਿਆ ਹੈ, ਹੋਰ ਕੋਈ ਜਪ ਨਹੀਂ ਪੜਿਆ, ਹੋਰ ਕੁਛ ਇਹਨੂੰ ਆਉਂਦਾ ਨਹੀਂ। ਹਾਂਜੀ,
ਨਾ ਜਾਣਾ ਕਿਆ ਗਤੀ ਰਾਮ ਹਮਾਰੀ,
ਨਾ ਜਾਣਾ ਕਿਆ ਗਤੀ ਰਾਮ ਹਮਾਰੀ, ਇੱਥੇ ਗਤੀ ਦਾ ਮਤਲਬ ਹੈ ਹਾਲਤ। ਨਾ ਜਾਣਾ, ਹੁਣ ਮੈਂ ਜਾਣਦਾ ਨਹੀਂ, ਕਿਆ ਗਤੀ ਹਮਾਰੀ, ਐ ਰੱਬਾ ਹੁਣ ਮੇਰੀ ਕੀ ਹਾਲਤ ਹੋਵੇਗੀ, ਇਹ ਮੈਨੂੰ ਨਹੀਂ ਪਤਾ। ਇਹ ਦੋਵੇਂ ਮੈਨੂੰ ਮੂਰਖ ਦੱਸਦੇ ਨੇ, ਇਹ ਕਹਿੰਦੇ ਨੇ ਕਿ ਤੂੰ ਨਾ ਕੋਈ ਗ੍ਰੰਥ ਪੜ੍ਹਿਆ ਤੇ ਨਾ ਆਸਣ ਜਾਣਦਾ, ਹੁਣ ਰੱਬਾ ਤੂੰ ਹੀ ਜਾਣਦਾ ਕੀ ਹਾਲਤ ਹੋਵੇਗੀ ਮੇਰੀ, ਕਿਉਂਕਿ ਮੈਂ ਤੇ ਤੇਰਾ ਹੀ ਨਾਂ ਜਪਿਆ ਹੈ, ਮੈਂ ਤੇ ਤੈਨੂੰ ਹੀ ਮੁੱਖ ਰੱਖਿਆ, ਹੁਣ ਤੂੰ ਹੀ ਜਾਣਦਾ ਮੇਰੀ ਕੀ ਹਾਲਤ ਹੋਵੇਗੀ। ਇਹ ਤੇ ਬੁਰੀ ਹਾਲਤ ਹੀ ਦੱਸਦੇ ਨੇ। ਤੂੰ ਨਾ ਜਾਣਾ, ਮੈਂ ਨਹੀਂ ਜਾਣਦਾ ਕਿਆ ਗਤੀ ਕੀ ਹਾਲਤ ਹੋਵੇਗੀ ਰਾਮ, ਹੇ ਰੱਬਾ ਹਮਾਰੀ ਮੇਰੀ, ਤੋ ਹੇ ਰੱਬਾ ਹੁਣ ਮੇਰੀ ਕੀ ਹਾਲਤ ਹੋਵੇਗੀ ਇਹ ਮੈਨੂੰ ਨਹੀਂ ਪਤਾ, ਇਹ ਤਾਂ ਤੂੰ ਹੀ ਜਾਣਦਾ। ਹਾਂਜੀ,
ਹਰ ਪਜ ਮਨ ਮੇਰੇ ਤਰ ਭੌਜਲ ਤੂੰ ਤਾਰੀ।
ਤੋ ਫਿਰ ਗੁਰੂ ਦਾ ਸਿੱਖ ਆਪਣੇ ਆਪ ਨੂੰ ਆਸਵਾਸਨ ਦਿੰਦਾ, ਕਹਿੰਦਾ ਹੈ ਕਿ ਭਰੋਸੇ ਵਾਲੀ ਗੱਲ ਹੈ, ਹਰ ਪਜ ਮਨ ਮੇਰੇ, ਐ ਮਨਾ ਤੂੰ ਜੋ ਕੁਛ ਜਪ ਰਿਹਾ ਨਾ ਉਹ ਇਹੀ ਜਪਦਾ ਰਹੋ, ਵਾਹਿਗੁਰੂ ਵਾਹਿਗੁਰੂ ਕਰਦਾ ਰਹੋ, ਹਰ ਪਜ ਮਨ ਮੇਰੇ, ਪਜ ਜਪ, ਤੂੰ ਹਰੀ ਹਰੀ ਪਹਿਲਾਂ ਕਰਦਾ ਸੈਂ, ਵਾਹਿਗੁਰੂ ਵਾਹਿਗੁਰੂ ਪਹਿਲਾਂ ਕਰਦਾ ਸੈਂ, ਉਹੀ ਕੁਛ ਕਰੀ ਚੱਲ, ਹਰੀ ਮਨ ਹਰੀ ਭਜ, ਹਰੀ ਨੂੰ ਜਪ, ਮਨ ਮੇਰੇ ਐ ਮੇਰੇ ਮਨਾ ਤੂੰ ਜਪੀ ਚੱਲ, ਜਿਹੜਾ ਕੰਮ ਕਰਦਾ ਸੀ ਉਹੀ ਕਰੀ ਚੱਲ, ਤਰ ਭੌਜਲ ਤੂੰ ਤਾਰੀ, ਇਸ ਤਰ੍ਹਾਂ ਤੂੰ ਸੰਸਾਰ ਸਾਗਰ ਤਰ ਜਾਏਗਾ, ਯਕੀਨਨ ਤੂੰ ਇਸੇ ਤਰ੍ਹਾਂ ਹੀ ਤਰ ਜਾਏਗਾ। ਤਰ ਭੌਜਲ, ਭੌਜਲ ਕਹਿੰਦੇ ਨੇ ਸੰਸਾਰ ਸਮੁੰਦਰ ਨੂੰ, ਤਰ ਭੌਜਲ ਤੂੰ ਤਾਰੀ, ਤੋ ਤਾਰੀ ਕਹਿੰਦੇ ਨੇ ਜਹਾਜ਼, ਤਾਰੀ ਆਖਦੇ ਨੇ ਜਹਾਜ਼ ਨੂੰ, ਤਰ ਤਾਰੀ, ਇਹ ਭੌਜਲ ਸਮੁੰਦਰ ਤਰ ਜਾ ਕਿਵੇਂ ਤਾਰੀ ਨਾਲ, ਤਾਰੀ ਕੀ ਹੈ ਜਹਾਜ਼, ਤਰ ਤਾਰੀ, ਤਾਰੀ ਜਹਾਜ਼ ਕਿਹੜਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਇਹ ਜਹਾਜ਼, ਇਸੇ ਜਹਾਜ਼ ਚ ਚੜ ਕੇ ਤੂੰ ਤਰ ਜਾ। ਤਾਰੀ ਬੇੜੀ ਨੂੰ ਆਖਦੇ ਨੇ, ਜਹਾਜ਼ ਨੂੰ ਆਖਦੇ ਨੇ, ਚੇਤੇ ਰੱਖਣਾ ਤਰ ਤਾਰੀ। ਤਾਰੀ ਕਿਹੜੀ ਹੁੰਦੀ ਹੈ ਗੁਰਸਿੱਖ ਲਈ, ਨਾਮ ਬਾਣੀ ਤਾਰੀ, ਵਾਹਿਗੁਰੂ ਵਾਹਿਗੁਰੂ ਦਾ ਜਾਪ ਤਾਰੀ ਹੈ। ਤੂੰ ਕਹਿੰਦੇ ਨੇ ਤੂੰ ਤੇ ਭਾਈ ਮੇਰਾ ਮਨ ਐ ਮਨਾ ਤੂੰ ਤੇ ਇਹੀ ਜਪਦਾ ਰਹਿ, ਵਾਹਿਗੁਰੂ ਵਾਹਿਗੁਰੂ ਕਰਦਾ ਰਹਿ, ਇਹੀ ਤੇਰੇ ਲਈ ਜਹਾਜ਼ ਹੈ, ਇਹੀ ਤੈਨੂੰ ਤਾਰੇਗਾ। ਹਾਂਜੀ,
ਰਾਵ ਸੰਨਿਆਸੀ ਵੀ ਭੂਤ ਲਾਏ ਦੇ ਸਵਾਰੀ,
ਹੁਣ ਸਾਰੇ ਜਿਹੜੇ ਵੱਖਰੇ ਵੱਖਰੇ ਵੇਖ ਨੇ ਉਹਨਾਂ ਦੀ ਗੱਲ ਲਿਆ ਰਹੇ ਨੇ ਸਤਿਗੁਰੂ ਇੱਥੇ। ਪਹਿਲਾਂ ਪੰਡਤਾਂ ਦੀ ਗੱਲ ਕੀਤੀ, ਫਿਰ ਯੋਗੀਆਂ ਦੀ, ਹੁਣ ਸੰਨਿਆਸੀਆਂ ਦੀ। ਸੰਨਿਆਸੀ ਕੌਣ? ਜਿਹੜਾ ਸੰਸਾਰ ਛੱਡ ਕੇ ਭੱਜ ਤੁਰਦੇ ਨੇ ਜੰਗਲਾਂ ਨੂੰ, ਉਹ ਸੰਨਿਆਸੀ। ਜਿਹੜਾ ਗ੍ਰਸਤ ਛੱਡ ਕੇ ਘਰ ਬਾਰ ਛੱਡ ਕੇ ਜੰਗਲ ਨੂੰ ਭੱਜਦੇ ਨੇ, ਉਹ ਸੰਨਿਆਸੀ। ਤੋ ਕਹਿੰਦੇ ਨੇ ਸੰਨਿਆਸੀ ਵਿਭੂਤ ਲਾਏ, ਸੰਨਿਆਸੀ ਆਪਣੇ ਆਪ ਤੇ ਸੁਆਹ ਮਾਰ ਲੈਂਦਾ। ਵਿਭੂਤ, ਵਿਭੂਤ ਕਹਿੰਦੇ ਨੇ ਸੁਆਹ। ਵਿਭੂਤ ਲਾਏ ਦੇਹ ਸਵਾਰੀ, ਉਹ ਕਹਿੰਦਾ ਇਸ ਤਰ੍ਹਾਂ ਮੇਰੀ ਦੇਹ ਸਵਰ ਗਈ, ਉਦਾਸੀ ਧਾਰ ਲਈਏ ਸੁਆਹ ਮਲ ਕੇ, ਹੁਣ ਮੈਂ ਨਿਰਮਲ ਹੋ ਗਿਆ। ਉਦਾਸੀ ਜੋ ਬਣਾ ਲਈ, ਸੰਸਾਰ ਜੋ ਤਿਆਗ ਦਿੱਤਾ। ਵਿਭੂਤ ਲਾਉਣੀ ਕਹਿੰਦੇ ਨੇ ਇਹ ਨਿਸ਼ਾਨੀ ਹੈ ਸੰਨਿਆਸੀ ਹੋਣ ਦੀ। ਜਿਹੜਾ ਸੰਨਿਆਸੀ ਹੋ ਗਿਆ, ਜਿਹਨੇ ਗ੍ਰਸਤ ਸੱਜ ਦਿੱਤਾ, ਉਹ ਜਾ ਮਿਲਿਆ। ਤੋ ਸੰਨਿਆਸੀ ਨੂੰ ਕਹਿੰਦੇ ਨੇ ਇਸਦਾ ਮਾਣ ਹੈ ਕਿ ਉਸਨੇ ਤਿਆਗਿਆ। ਕੀ ਤਿਆਗਿਆ? ਘਰ ਬਾਰ। ਤੇ ਘਰ ਬਾਰ ਤਿਆਗ ਕੇ ਉਹ ਨਿਰਮਲ ਹੋ ਗਿਆ ਸਵਾਹ ਮਲ ਕੇ, ਉਸਨੂੰ ਇਸ ਗੱਲ ਦਾ ਮਾਣ ਹੈ। ਪਰ ਕਹਿੰਦੇ ਨੇ ਕਿ ਇਸ ਤਰ੍ਹਾਂ ਵੀ ਹੁਣ ਲਿਖਿਆ ਨਹੀਂ ਹੈ ਇੱਥੇ, ਇਹਦਾ ਮੀਨਿੰਗ ਅੰਡਰਸਟੂਡ। ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ, ਪਰ ਕੀ ਇਸ ਤਰ੍ਹਾਂ ਦੇਹ ਸਵਰ ਵੀ ਹੈ? ਕੀ ਇਸ ਤਰ੍ਹਾਂ ਸਵਾਹ ਨਾਲ ਦੇਹ ਨਿਰਮਲ ਹੁੰਦੀ ਹੈ? ਸੰਨਿਆਸੀ ਤੇ ਆਖਦਾ ਮੈਂ ਨਿਰਮਲ ਹੋ ਗਿਆ, ਸਵਾਹ ਮਾਰ ਲਈ, ਗ੍ਰਸਤ ਤਿਆਗ ਦਿੱਤਾ, ਨਿਰਮਲ ਹੋ ਗਿਆ। ਕੀ ਇਸ ਤਰ੍ਹਾਂ ਕੋਈ ਨਿਰਮਲ ਹੁੰਦਾ ਹੈ? ਹਾਂਜੀ।
ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ,
ਪਰ ਤ੍ਰਿਆ ਤ੍ਰਿਆ ਤਿਆਗ, ਪਰ ਤ੍ਰਿਆ ਪਰ ਪਰਾਈ ਤ੍ਰਿਆ ਨਾਰੀ। ਤ੍ਰਿਆ ਕਹਿੰਦੇ ਨੇ ਨਾਰੀ ਨੂੰ, ਇਸਤਰੀ ਨੂੰ। ਪਰਾਈ ਇਸਤਰੀ, ਪਰਾਈ ਔਰਤ ਦਾ ਤਿਆਗ ਕਰਕੇ, ਕਰੀ ਬ੍ਰਹਮਚਾਰੀ, ਮੈਂ ਬ੍ਰਹਮਚਰਜ ਕਰ ਲਿਆ, ਮੈਂ ਬ੍ਰਹਮਚਾਰੀ ਹੋ ਗਿਆ, ਮੈਂ ਪਰਾਈ ਇਸਤਰੀ ਛੱਡ ਦਿੱਤੀ, ਭਾਵ ਮੈਂ ਇਸਤਰੀ ਦਾ ਸੰਗ ਹੀ ਛੱਡ ਦਿੱਤਾ, ਤੇ ਹੁਣ ਮੈਂ ਬ੍ਰਹਮਚਾਰੀ ਹੋ ਗਿਆ, ਇਸ ਕਰਕੇ ਨਿਰਮਲ ਹੋ ਗਿਆ। ਕਹਿੰਦੇ ਨੇ ਕੋਈ ਬੰਦਾ ਇੱਦਾਂ ਵੀ ਨਿਰਮਲ ਹੁੰਦਾ? ਬ੍ਰਹਮਚਾਰੀ ਹੋ ਜਾਏ ਪਰ ਅੰਦਰੋਂ ਮਨ ਮੈਲਾ ਹੀ ਰਹੇ, ਅੰਦਰੋਂ ਫੇਰ ਵੀ ਨੀਤਾਂ ਮਾੜੀਆਂ ਹੀ ਰਹਿਣ, ਤੇ ਬ੍ਰਹਮਚਾਰੀ ਕਾਹਦਾ? ਕੀ ਔਰਤ ਨੂੰ ਤਿਆਗ ਕੇ ਕੋਈ ਬ੍ਰਹਮਚਾਰੀ ਹੋ ਜਾਂਦਾ? ਤਾਂ ਹੋ ਹੀ ਨਹੀਂ ਸਕਦਾ। ਕਹਿੰਦੇ ਨੇ ਇਹ ਤੇ ਜਗਤ ਦੀ ਰੀਤ ਤੇ ਪ੍ਰਭੂ ਨੇ ਬਣਾਈ ਹੈ। ਇਹ ਐਸਾ ਤਿਆਗ ਤੇ ਮੂਰਖਤਾ ਹੈ, ਕਿਉਂਕਿ ਪਹਿਲਾਂ ਕੋਈ ਪੁੱਛੇ ਸੰਨਿਆਸੀ ਨੂੰ ਤੂੰ ਜਨਮਿਆ ਕਿਵੇਂ, ਜਨਮ ਹੀ ਤੇਰਾ ਔਰਤ ਦੀ ਕੁੱਖੋਂ ਹੋਇਆ, ਉਸ ਔਰਤ ਤੋਂ ਕਿਵੇਂ ਦੂਰ ਭੱਜ ਸਕਦਾ ਹੈ? ਕਦੇ ਔਰਤ ਤੇਰੀ ਮਾਂ ਸੀ, ਕਦੇ ਕੋਈ ਹੋਰ ਔਰਤ ਤੇਰੀ ਬੀਵੀ ਹੋਏਗੀ, ਇਸੇ ਤਰ੍ਹਾਂ ਦੂਸਰੇ ਬੱਚੇ ਵੀ ਬੱਚੀਆਂ ਹੋ ਸਕਦੀਆਂ ਨੇ। ਤਾਂ ਭਾਵ ਇਸ ਤਰ੍ਹਾਂ ਤਿਆਗ ਨਾਲ ਕੋਈ ਪਵਿੱਤਰ ਨਹੀਂ। ਜੇ ਤੇਰਾ ਜਨਮ ਹੀ ਮਾਂ ਦੀ ਕੁੱਖੋਂ ਹੋਇਆ, ਫਿਰ ਪਹਿਲਾਂ ਹੀ ਅਪਵਿੱਤਰ ਹੋ ਗਿਆ ਤੂੰ। ਤੋ ਬ੍ਰਹਮਚਰਜਤਾ ਤਿਆਗ ਨਾਲ ਨਹੀਂ ਆਉਂਦੀ, ਇਸਤਰੀ ਤਿਆਗ ਕੇ ਨਹੀਂ ਆਉਂਦੀ। ਕੋਈ ਤਿਆਗੀ ਬਣ ਗਿਆ, ਇਸਤਰੀ ਘਰ ਦੀ ਛੱਡ ਦਿੱਤੀ, ਨਾਲ ਘਰ ਦੀ ਛੱਡ ਦਿੱਤੀ, ਪਰ ਖਿਆਲ ਹੋਰ ਫੇਰ ਗੰਦੇ ਅੰਦਰ ਅੰਦਰ ਮਨ ਦੇ ਆਉਂਦੇ ਰਹਿਣ, ਤੋਂ ਕਾਹਦੀ ਬ੍ਰਹਮਚਰਜਤਾ? ਉਹ ਬ੍ਰਹਮਚਰਜਤਾ ਨਹੀਂ। ਤੋ ਇਸ ਗੱਲ ਤੇ ਸਤਿਗੁਰੂ ਧਿਆਨ ਦਿਵਾ ਰਹੇ ਨੇ ਕਿ ਕੋਈ ਇਸ ਤਰ੍ਹਾਂ ਬ੍ਰਹਮਚਾਰੀ ਵੀ ਹੋ ਨਹੀਂ ਸਕਦਾ। ਹਾਂਜੀ।
ਮੈਂ ਮੂਰਖ ਹਰ ਆਸ ਤੁਮਾਰੀ,
ਮੈਂ ਮੂਰਖ ਹਰ ਆਸ ਤੁਮਾਰੀ। ਤੋ ਕਹਿੰਦੇ ਨੇ ਇਹ ਸੰਨਿਆਸੀ ਤੇ ਬ੍ਰਹਮਚਾਰੀ ਇਹ ਵੀ ਮੈਨੂੰ ਮੂਰਖ ਗਿਣਦੇ ਨੇ, ਇਹ ਵੀ ਮੈਨੂੰ ਮੂਰਖ ਗਿਣਦੇ ਨੇ। ਲੇਕਿਨ ਬੇਸ਼ੱਕ ਮੈਨੂੰ ਮੂਰਖ ਆਖਣ, ਮੈਨੂੰ ਤੇ ਤੇਰੀ ਆਸ ਹੈ, ਹਰੀ ਆਸ ਤੁਮਾਰੀ। ਬੇਸ਼ੱਕ ਮੈਨੂੰ ਮੂਰਖ ਆਖਣ, ਪਰ ਹੇ ਰੱਬ, ਹੇ ਰੱਬਾ, ਮੇਰਾ ਵਿਸ਼ਵਾਸ ਤੇਰੇ ਤੇ ਹੈ। ਆਸ ਤੁਮਾਰੀ ਦਾ ਮਤਲਬ ਭਰੋਸਾ ਤੇਰੇ ਤੇ ਹੈ, ਸਾਰੀ ਆਸ ਤੇਰੇ ਤੇ ਹੈ, ਤੇਰੇ ਤੇ ਭਰੋਸਾ ਬਣਾ ਲਿਆ, ਤੂੰ ਹੀ ਬੇੜਾ ਪਾਰ ਕਰਨਾ ਹੈ ਮੇਰਾ। ਹਾਂਜੀ।
ਖੱਤਰੀ ਕਰਮ ਕਰੇ ਸੂਤ ਤਣ ਪਾਵੈ,
ਖੱਤਰੀ ਕਰਮ ਕਰੇ ਸੂਰਤਣ ਭਾਵੈ। ਹੁਣ ਹੈ ਤੇ ਇੱਕ ਵਚਨ ਇੱਥੇ, ਲੇਕਿਨ ਇੱਕ ਵਚਨ ਸਾਰਿਆਂ ਲਈ ਹੈ, ਖੱਤਰੀ ਭਾਵ ਖੱਤਰੀ ਜਾਤ। ਖੱਤਰੀ ਤੋਂ ਭਾਵ ਕੀ? ਖੱਤਰੀ ਜਾਤ। ਖੱਤਰੀ ਕਰਮ ਕਰੇ, ਖੱਤਰੀ ਜਾਤ ਸੂਰਮਗਤਾਈ ਦੇ ਕੰਮ ਕਰਦੀ ਹੈ, ਸੂਰਮਗਤੀ ਦੇ ਕੰਮ ਕਰਦੀ ਹੈ ਖੱਤਰੀ ਜਾਤ। ਕਿਉਂਕਿ ਖੱਤਰੀਆਂ ਦਾ ਕੰਮ ਹੈ ਲੜਨਾ, ਰਣ ਮੈਦਾਨ ਵਿੱਚ ਲੜਨਾ, ਵਾਰੀਅਰਸ ਹੁੰਦੇ ਸਨ ਖੱਤਰੀ। ਤੋ ਖੱਤਰੀ ਕਰਮ ਕਰੇ, ਕਰਮ ਕਰੇ, ਕਰਮ ਕਰੇ ਕੰਮ ਕਰਨੇ, ਕਿਹੜੇ ਕੰਮ ਕਰੇ? ਤੋ ਕਹਿੰਦੇ ਨੇ ਸੂਰਤਨ, ਸੂਰਤਨ ਵਾਲੇ ਕੰਮ, ਸੂਰਮਗਤੀ ਵਾਲੇ ਕੰਮ। ਖੱਤਰੀ ਕਰਮ ਕਰੇ ਸੂਰਤਨ ਪਾਵ, ਸੂਰਮਗਤੀ ਪਾਉਂਦੇ ਨੇ, ਐਸੇ ਕੰਮ ਕਰਦੇ ਨੇ। ਹਾਂਜੀ,
ਸੂਦ
ਵੈਸ਼ਨੀ, ਸੂਦ ਵੈਸ਼, ਇਹ ਦੋ ਜਿਹੜੀਆਂ ਵਰਗਾਂ ਨੇ, ਆਪਣਾ ਸਮਾਜ ਵੰਡਿਆ ਸੀ ਨਾ ਚੌਂ ਵਰਗਾਂ ਚ, ਇਹ ਜੋ ਵਰਗਾਂ ਨੇ ਸੂਦ ਤੇ ਵੈਸ਼, ਸ਼ੂਦਰਾਂ ਦਾ ਕੀ ਕੰਮ ਆਉਂਦਾ ਸੀਗਾ? ਸ਼ੂਦਰ ਦੂਜੇ ਵਰਗਾਂ ਦੀ ਸੇਵਾ ਕਰਦੇ ਸੀ, ਨੀਚ ਕੰਮ ਕਰਨੇ, ਭੰਗੀਆਂ ਦਾ ਕੰਮ, ਚੂੜਿਆਂ ਦਾ ਕੰਮ, ਇਹੋ ਜਿਹੀ ਸੇਵਾ ਕਰਨੀ, ਉਹਨਾਂ ਨੂੰ ਆਪਾਂ ਸ਼ੂਦਰ ਕਹਿ ਦਿੰਦੇ ਸਨ। ਉਹਨਾਂ ਤੋਂ ਨਫ਼ਰਤ ਵੀ ਕਰੀਦੀ ਸੀ, ਹਾਲਾਂਕਿ ਉਹ ਗੰਦੇ ਕੰਮ ਕਰਦੇ ਸਨ ਸਾਡੇ, ਗੋਹਾ ਕੂੜਾ ਕਰਨਾ, ਜੁੱਤੀਆਂ ਗੰਢਣੀਆਂ, ਪਸ਼ੂ ਟੋਰ ਮਰ ਜਾਣ ਉਹ ਲੈ ਜਾਣੇ, ਉਹਨਾਂ ਦੀ ਚਮੜੀ ਉਧੇੜ ਕੇ ਚਮ ਸਾਫ਼ ਕਰਕੇ ਬਣਾਉਣਾ, ਜਿਹੜਾ ਸਾਡੇ ਕੰਮ ਆਉਂਦਾ ਸੀ। ਭੰਗੀਆਂ ਵਾਲੇ ਕੰਮ, ਨੀਚ ਕੰਮ, ਇਹ ਸ਼ੂਦਰ ਕਰਦੇ ਸੀ। ਤੇ ਵੈਸ਼ ਇਹ ਵਪਾਰੀ ਤਬਕਾ ਸੀ, ਵੈਸ਼ ਵਪਾਰੀ ਤਬਕਾ, ਜਿਹੜੇ ਕਿਰਤ ਕਰਦੇ ਸਨ। ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼। ਬ੍ਰਾਹਮਣਾਂ ਦਾ ਕੰਮ ਹੁੰਦਾ ਸੀਗਾ ਧਰਮ, ਧਰਮ ਸਿਖਾਉਣਾ, ਵਿੱਦਿਆ ਦੇਣਾ। ਖੱਤਰੀਆਂ ਦਾ ਕੰਮ ਹੁੰਦਾ ਸੀਗਾ ਰਣ 'ਚ ਲੜਨਾ, ਵਾਰੀਅਰ। ਸ਼ੂਦਰਾਂ ਦਾ ਕੰਮ ਦੂਜੀ ਜਾਤੀਆਂ ਦੀ ਸੇਵਾ ਕਰਨੀ, ਨੀਚ ਕੰਮ ਕਰਨਾ। ਤੇ ਵੈਸ਼ ਦਾ ਕੰਮ ਆਉਂਦਾ ਸੀਗਾ ਵਪਾਰ ਧੰਦਾ ਕਰਨਾ, ਕਿਰਤ ਕਰਨਾ। ਹੁਣ ਕਹਿੰਦੇ ਸੀ ਸ਼ੂਦ ਵੈਸ਼ ਪਰ ਕਿਰਤ ਕਮਾਵੇ। ਇਹ ਜਿਹੜੇ ਸ਼ੂਦਰ ਵੈਸ਼ ਨੇ ਇਹ ਵੀ ਮੈਨੂੰ ਮਖੌਲ ਕਰਦੇ ਨੇ, ਇਹ ਕਹਿੰਦੇ ਨੇ ਇਹਨੂੰ ਕੰਮ ਧੰਦਾ ਵੀ ਨਹੀਂ ਕੋਈ ਕਰਨਾ ਆਉਂਦਾ, ਇਹ ਕਿਸੇ ਦੇ ਕੰਮ ਵੀ ਨਹੀਂ ਆਉਂਦਾ, ਇਹ ਬੈਠਾ ਐਵੇਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਤੋ ਸ਼ੂਦਰ ਤੇ ਵੈਸ਼ ਇਹ ਵੀ ਮਖੌਲ ਕਰਦੇ ਨੇ ਜਿਵੇਂ ਸੰਨਿਆਸੀ, ਜੋਗੀ, ਬ੍ਰਾਹਮਣ, ਬ੍ਰਹਮਚਾਰੀ, ਇਹ ਸਾਰੇ ਮੈਨੂੰ ਮਖੌਲ ਕਰਦੇ ਨੇ। ਕਹਿੰਦੇ ਨੇ ਸ਼ੂਦ ਵੈਸ਼ ਇਹ ਵੀ ਮਖੌਲ ਕਰਦੇ ਨੇ, ਕਹਿੰਦੇ ਨੇ ਆ ਵਿਹਲੜ ਬੈਠਾ, ਵਾਹਿਗੁਰੂ ਵਾਹਿਗੁਰੂ ਕਰਨਾ ਜਾਣਦਾ, ਹੋਰ ਕੁਛ ਆਉਂਦਾ ਨਹੀਂ, ਇੱਕ ਕੰਮ ਵੀ ਨਹੀਂ ਕਰ ਸਕਦਾ, ਇੱਕ ਕਿਰਤ ਵੀ ਨਹੀਂ ਕਰ ਸਕਦਾ, ਨਾ ਇਹ ਲੜਨਾ ਜਾਣੇ, ਨਾ ਦੂਜਿਆਂ ਦੀ ਸੇਵਾ ਕਰਨਾ ਜਾਣੇ, ਨਾ ਧੰਦਾ ਵਪਾਰ ਜਾਣੇ, ਇਹਨੂੰ ਆਉਂਦਾ ਹੀ ਕੱਖ ਨਹੀਂ, ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਬੈਠਾ। ਉਹ ਕਹਿੰਦੇ ਨੇ ਉਹ ਵੀ ਮਖੌਲ ਕਰਦੇ ਨੇ ਮੈਨੂੰ ਵੀ ਇਹ ਸਾਡੇ ਤੋਂ ਵੀ ਗਿਆ ਗੁਜ਼ਰਿਆ। ਸ਼ੂਦ ਵੈਸ਼ ਵੀ ਮਖੌਲ ਕਰਦੇ ਨੇ, ਉਹ ਵੀ ਮੈਨੂੰ ਮੂਰਖ ਆਖਦੇ ਨੇ। ਕਹਿੰਦੇ ਸ਼ੂਦ ਵੈਸ਼ ਪਰ ਕਿਰਤ ਕਮਾਵੇ, ਮੈਂ ਮੂਰਖ ਹਰੀ ਨਾਮ
ਛਡਾ,
ਪਰ ਮੈਨੂੰ ਪਤਾ ਹੈ ਕਿ ਹਰੀ ਨਾਮ ਹੀ ਮੈਨੂੰ ਛਡਾਏਗਾ, ਮੁਕਤ ਕਰਾਏਗਾ। ਛਡਾਵੇ ਦਾ ਮਤਲਬ ਮੁਕਤ ਕਰਾਉਣਾ, ਛਡਾਵੇ ਦਾ ਕੀ ਮਤਲਬ ਹੈ? ਮੁਕਤ ਕਰਾਉਣਾ। ਪਰ ਮੈਨੂੰ ਭਰੋਸਾ ਹੈ ਕਿ ਹਰੀ ਦਾ ਨਾਮ ਹੀ ਮੈਨੂੰ ਅੰਤ ਨੂੰ ਛਡਾਏਗਾ, ਮੁਕਤ ਕਰਾਏਗਾ। ਇਹ ਸਾਰੇ ਆਪਣੇ ਆਪਣੇ ਹੰਕਾਰ 'ਚ ਰਹਿ ਜਾਣਗੇ, ਪੰਡਿਤ ਵੀ, ਜੋਗੀ ਵੀ, ਸੰਨਿਆਸੀ ਵੀ, ਬ੍ਰਹਮਚਾਰੀ ਵੀ, ਸ਼ੂਦ ਵੈਸ਼, ਇਹ ਸਾਰੇ ਆਪਣੇ ਆਪਣੇ ਹੰਕਾਰ 'ਚ ਰਹਿ ਜਾਣਗੇ, ਪਰ ਮੈਨੂੰ ਹਰੀ ਦਾ ਨਾਮ ਬਚਾ ਲਏਗਾ, ਇਹ ਮੈਨੂੰ ਪਤਾ। ਰੱਬ ਦਾ ਨਾਮ ਜੋ ਮੈਂ ਰੱਬ ਰੱਬ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਇਹ ਮੈਨੂੰ ਛੁਡਾ ਲਏਗਾ। ਹੁਣ ਇੱਥੇ ਗਹਿਰੀ ਗੱਲ ਸਮਝਾ ਰਹੇ ਨੇ ਕਿ ਸਤਿਗੁਰੂ ਸਮਝਾ ਕੀ ਰਹੇ ਨੇ ਸਾਨੂੰ, ਆ ਉਦਾਹਰਣਾਂ ਦੇ ਕੇ, ਬਈ ਮੁਕਤੀ ਪਾਉਣ ਲਈ, ਰੱਬ ਦੀ ਨੇੜਤਾ ਪ੍ਰਾਪਤ ਕਰਨ ਲਈ ਕੋਈ ਬਹੁਤੇ ਧਰਮ ਗ੍ਰੰਥਾਂ ਦੇ ਨੌਲੇਜ ਦੀ ਲੋੜ ਨਹੀਂ, ਨਾ ਹੀ ਕੋਈ ਬਹੁਤੇ ਅਡੰਬਰ ਰਚਨ ਦੀ ਲੋੜ ਹੈ। ਜੇ ਕੋਈ ਪੜ੍ਹ ਕੇ ਆਪਣੇ ਆਪ ਨੂੰ ਉਜਲਾ ਕਰ ਸਕਦਾ ਹੈ, ਵਾਹ ਵਾਹ, ਲੇਕਿਨ ਇਹਦਾ ਹੰਕਾਰ ਕਰਨਾ ਠੀਕ ਨਹੀਂ। ਜੇ ਕੋਈ ਇਹ ਖਿਆਲ ਕਰੀ ਬੈਠੇ ਕਿ ਤਰੇਗਾ ਉਹੀ ਜਿਹੜਾ ਗਿਆਨ ਪ੍ਰਾਪਤ ਕਰੇਗਾ, ਇਹ ਰਸ ਖਾਲਾ ਕਰ ਸਕਦਾ ਹੈ ਗਿਆਨ, ਲੇਕਿਨ ਇਹ ਮਤ ਸੋਚੇ ਕਿ ਸਿਰਫ ਇਹੀ ਤਾਰੇਗਾ ਤੇ ਹੋਰ ਕੋਈ ਤਰੀਕਾ ਨਹੀਂ, ਤੇ ਕਹਿੰਦੇ ਨੇ ਰੱਬ ਰੱਬ ਕਰਨ ਵਾਲਾ ਵੀ ਤਰ ਜਾਂਦਾ। ਭਾਵਨਾ ਠੀਕ ਹੋਵੇ, ਨੇਚੇ ਨਾਲ ਕੋਈ ਹੋਰ ਕੁਛ ਨਹੀਂ ਕਰ ਰਿਹਾ, ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਉਹ ਵੀ ਤਰ ਜਾ ਰਿਹਾ। ਹਾਲਾਂਕਿ ਉਹਦੇ ਲਈ ਸ਼ਾਇਦ ਮਾਰਗ ਇੰਨਾ ਸੌਖਾ ਨਹੀਂ, ਕਿਉਂਕਿ ਗਿਆਨ ਹਮੇਸ਼ਾ ਗਿਆਨ ਦੀ ਗੱਲ, ਸਤਿਗੁਰਾਂ ਨੇ ਗਿਆਨ ਨੂੰ ਬੜੀ ਉਪਮਾ ਦਿੱਤੀ ਹੈ। ਗੁਰੂ ਦਾ ਗਿਆਨ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਬਾਰੇ ਆਪਾਂ ਕਿੰਨੀਆਂ ਪੰਕਤੀਆਂ ਪੜ੍ਹਦੇ ਹਾਂ ਰੋਜ਼, ਕਿ ਅੰਦਰੋਂ ਸੋਝੀ ਦਿੰਦਾ, ਰਸਤਾ ਸੁਖਾਲਾ ਕਰ ਦਿੰਦਾ। ਲੇਕਿਨ ਇਸ ਹੰਕਾਰ 'ਚ ਪੈ ਜਾਣਾ ਕਿ ਮੇਰੇ ਕੋਲ ਗਿਆਨ ਹੈ, ਇਹ ਗਲਤ ਗੱਲ ਹੈ। ਕਿਉਂਕਿ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਜਿਹਦੇ ਕੋਲ ਕੋਈ ਗਿਆਨ ਨਹੀਂ, ਉਹ ਵੀ ਤਰ ਸਕਦਾ, ਤਰ ਉਹ ਵੀ ਸਕਦਾ। ਹਾਲਾਂਕਿ ਉਹਦੇ ਲਈ ਸਫ਼ਰ ਥੋੜ੍ਹਾ ਜਿਹਾ ਲੰਬਾ ਔਖਾ ਹੈ, ਲੇਕਿਨ ਤਰ ਉਹ ਵੀ ਸਕਦਾ। ਕਿਉਂ ਔਖਾ ਲੰਬਾ ਸਫ਼ਰ ਹੁੰਦਾ? ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਦੀ ਨੇਚਾ ਨਾਲ ਕਰ ਰਿਹਾ। ਕਿਉਂ ਔਖਾ? ਔਖਾ ਇਸ ਲਈ ਹੈ ਕਿਉਂਕਿ ਆਹ ਜਿਹੜੇ ਕਰਮ ਕਾਂਡ ਹੈ, ਅਗਿਆਨਤਾ ਹੈ, ਇਹ ਵਿੱਚ ਵਿਘਨ ਪੈ ਜਾਂਦੇ। ਆਹ ਸਾਡੇ ਭਰਮ ਵਹਿਮ ਜਿਹੜੇ ਨੇ, ਇਹ ਅੜਿੱਕਾ ਪਾ ਦਿੰਦੇ, ਬੰਦਾ ਵਹਿਮੀ ਹੋ ਜਾਂਦਾ। ਆਹ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਕਈ ਵੇਖੇ ਨੇ, ਪਰ ਉਹ ਅਗਰਬੱਤੀਆਂ ਨਾਲ ਜੁੜੇ ਰਹਿੰਦੇ ਨੇ, ਦੀਵਿਆਂ ਨਾਲ ਜੁੜੇ ਰਹਿੰਦੇ ਨੇ। ਵਿਦੂ ਅੱਗੇ ਲੰਘ ਹੀ ਨਹੀਂ ਪਾਉਂਦੇ, ਉਹ ਕਰਮ ਕਾਂਡਾਂ 'ਚ ਹੀ ਫਸੇ ਰਹਿ ਜਾਂਦੇ ਨੇ। ਨੇਚਾ ਉੱਥੇ ਹੀ ਖਤਮ ਹੋ ਜਾਂਦੀ ਹੈ, ਉਦੋਂ ਅੱਗੇ ਵਧਣ ਨਹੀਂ ਦਿੰਦੇ ਕਰਮ ਕਾਂਡ, ਉਹਨਾਂ ਨੂੰ ਰੋਕ ਬਣ ਜਾਂਦੇ। ਭਾਵ ਕੀ ਹੈ? ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਤਰ ਤੇ ਸਕਦਾ, ਪਰ ਰਾਹ ਲੰਮਾ ਹੋ ਗਿਆ, ਉਹਦਾ ਫਸਣ ਦਾ ਡਰ ਹੈ। ਹਾਂ, ਜੇ ਵਾਹਿਗੁਰੂ ਵਾਹਿਗੁਰੂ ਜਪਦਾ ਵੀ ਅਗਿਆਨਤਾ ਤੋਂ ਬਚਿਆ, ਲੇਕਿਨ ਅਮੂਮਨ ਹੁੰਦਾ ਕੀ ਹੈ, ਬੰਦੇ ਫਸ ਜਾਂਦੇ ਨੇ ਇਹਨਾਂ ਚੱਕਰਾਂ ਵਿੱਚ, ਅੱਗੋਂ ਸੋਝੀ ਨਹੀਂ ਆਉਂਦੀ ਕਰੀਏ ਜੀ।
ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ,
ਸਭ ਤੇਰੀ ਸ੍ਰਿਸ਼ਟੀ ਤੂੰ ਆਪ ਰਿਹਾ ਸਮਾਈ। ਇਹ ਪ੍ਰਭੂ, ਮੈਂ ਤੇ ਇਹ ਜਾਣਦਾ ਹੈ ਕਿ ਇਹ ਸਾਰੀ ਦੁਨੀਆ ਤੇਰੀ ਏ, ਇਹ ਸਾਰੀ ਸ੍ਰਿਸ਼ਟੀ ਤੇਰੀ ਸਾਜੀ ਏ, ਤੇ ਆ ਸਾਰੇ ਜੀਵ ਵੀ ਤੂੰ ਹੀ ਸਾਜੀ। ਕੀ ਪੰਡਿਤ, ਕੀ ਜੋਗੀ, ਕੀ ਸੰਨਿਆਸੀ, ਕੀ ਬ੍ਰਹਮਚਾਰੀ, ਕੀ ਸ਼ੂਦ, ਕੀ ਵੈਸ਼, ਤੇ ਕੀ ਮੇਰੇ ਵਰਗੇ, ਇਹ ਸਾਰੇ ਤੂੰ ਆਪ ਬਣਾਏ ਨੇ। ਸਭ ਤੇਰੀ ਸ੍ਰਿਸ਼ਟੀ ਤੇ ਸਾਰਿਆਂ 'ਚ ਤੂੰ ਆਪ ਰਿਹਾ ਸਮਾਈ, ਹਰ ਥਾਂ, ਹਰ ਜਗ੍ਹਾ, ਹਰ ਬੰਦੇ ਵਿੱਚ ਤੂੰ ਆਪ ਹੀ ਬੈਠਾ ਹੈ। ਤਾਂ ਭਾਵ ਕੀ, ਜੇ ਕੋਈ ਹੰਕਾਰ ਕਰੀ ਬੈਠਾ ਆਪਣੇ ਗਿਆਨ ਦਾ, ਅੰਦਰ ਤੂੰ ਹੀ ਬੈਠਾ, ਹੰਕਾਰੀ ਵੀ ਤੂੰ ਹੀ ਬਣੀ ਬੈਠਾ। ਜੇ ਕੋਈ ਨਿਮਰਤਾ ਵਿੱਚ ਆ ਗਿਆ ਹੈ ਤਾਂ ਨਿਮਰਤਾ ਵਿੱਚ ਵੀ ਤੂੰ ਹੀ ਬੈਠਾ ਹੈ। ਇਹ ਸਭ ਤੇਰੀ ਖੇਡ ਹੈ, ਸਭ ਤੇਰੀ ਸ੍ਰਿਸ਼ਟੀ ਤੂੰ ਆਪ ਰਿਹਾ ਸਮਾਈ, ਇਹ ਤੇ ਸਾਰੀ ਤੇਰੀ ਖੇਡ ਹੈ। ਹਰ ਇੱਕ ਵਿੱਚ ਤੂੰ ਆਪ ਹੀ ਬੈਠਾ ਹੈ, ਤੂੰ ਆਪ ਹੀ ਵੱਖਰੇ ਵੱਖਰੇ ਰੂਪ ਬਣਾਏ ਨੇ। ਹਾਂਜੀ,
ਗੁਰਮੁਖੀ ਨਾਨਕ ਦੇ ਵਡਿਆਈ, ਮੈਂ ਅੰਦਲੇ ਹਰ ਟੇਕ ਟਿਕਾਈ।
ਗੁਰਮੁਖੀ ਨਾਨਕ ਦੇ ਵਡਿਆਈ, ਪਰ ਕਹਿੰਦੇ ਨੇ ਕਿ ਜਿਹੜਾ ਗੁਰੂ ਦੀ ਸਿੱਖਿਆ ਲੈ ਲੈਂਦੇ ਨਾ, ਗੁਰਮੁਖੀ ਗੁਰੂ ਦੇ ਵੱਲ ਮੁੱਖ ਕਰਨਾ, ਗੁਰੂ ਦੀ ਸਿੱਖਿਆ ਲੈ ਲੈ, ਜਿਹੜੇ ਗੁਰੂ ਦੀ ਸਿੱਖਿਆ ਲੈਣ ਲੱਗ ਪੈਂਦੇ ਨੇ, ਨਾਨਕ ਦੇ ਵਡਿਆਈ, ਹੇ ਨਾਨਕ ਉਹਨਾਂ ਨੂੰ ਪ੍ਰਭੂ ਵੱਲੋਂ ਵਡਿਆਈ ਮਿਲਦੀ ਹੈ। ਮੈਂ ਅੰਦਲੇ ਹਰੀ ਟੇਕ ਟਕਾਈ, ਮੈਂ ਯੋਗੀਆਂ ਦੀ ਨਿਗਾਹ ਵਿੱਚ, ਬ੍ਰਾਹਮਣਾਂ ਦੀ ਨਿਗਾਹ ਵਿੱਚ, ਦੂਜਿਆਂ ਸਾਰਿਆਂ ਦੀ ਨਿਗਾਹ ਵਿੱਚ ਅੰਨਾ ਹੀ ਹਾਂ। ਉਹ ਮੈਨੂੰ ਅੰਨਾ ਹੀ ਆਖਦੇ ਨੇ। ਅੰਨਾ ਕੀ? ਇਕੱਲਾ ਅੰਨਾ, ਜਿਹਨੂੰ ਕੋਈ ਸੋਝੀ ਨਹੀਂ। ਮੈਂ ਅੰਧਲੇ, ਲੇਕਿਨ ਕਹਿੰਦੇ ਨੇ ਕਿ ਮੈਨੂੰ ਅੰਧੇ ਲਈ ਕੀ ਹੁੰਦੀ ਹੈ, ਅੰਧਲੇ ਲਈ ਕੀ ਟੇਕ ਹੈ? ਟੇਕ ਦਾ ਮਤਲਬ ਕੀ? ਆਸਰਾ। ਟੇਕ ਕਿਸ ਨੂੰ ਕਹਿੰਦੇ ਨੇ? ਆਸਰਾ। ਅੰਨੇ ਦਾ ਆਸਰਾ ਕੀ ਹੁੰਦਾ ਹੈ? ਟੋਣੀ, ਸੋਟੀ, ਸੋਟੀ ਨਾਲ ਟੋ ਟੋ ਕੇ ਤੁਰਦਾ। ਕਹਿੰਦੇ ਨੇ ਇਹ ਤੇ ਸਾਰੇ ਮੈਨੂੰ ਅੰਨਾ ਆਖਦੇ ਨੇ, ਤੇ ਆਖਦੇ ਨੇ ਤੇਰੇ ਕੋਲ ਸੋਟੀ ਕੋਈ ਨਹੀਂ, ਪਰ ਕਹਿੰਦੇ ਨੇ ਮੇਰੇ ਕੋਲ ਤੇ ਬਹੁਤ ਵੱਡਾ ਆਸਰਾ ਹੈ ਤੇਰਾ। ਮੈਂ ਅੰਨੇ ਕੋਲ ਤੇ ਤੇਰਾ ਵੱਡਾ ਆਸਰਾ ਹੈ। ਮੈਂ ਅੰਧਲੇ ਹਰੀ, ਹਰੀ ਦੇ ਨਾਮ ਦੀ ਟੇਕ, ਮੇਰੇ ਕੋਲ ਸੋਟੀ ਹੈ ਹਰੀ ਦੇ ਨਾਮ ਦੀ, ਮੇਰੇ ਹੱਥ ਵਿੱਚ ਛੜੀ ਹੈ ਹਰੀ ਦੇ ਨਾਮ ਦੀ, ਇਹ ਵੱਡਾ ਆਸਰਾ ਹੈ, ਟੇਕ ਟਿਕਾਈ, ਇਹੀ ਟੇਕ ਹੈ ਮੇਰੇ ਕੋਲ ਵੱਡੀ। ਹਰੀ ਦਾ ਨਾਮ ਜੋ ਮੇਰੇ ਅੰਦਰ ਤੂੰ ਟਿਕਾ ਦਿੱਤਾ ਹੈ, ਇਹ ਇੱਕ ਵੱਡਾ ਆਸਰਾ ਹੈ ਮੇਰੇ ਲਈ, ਇਹੀ ਵੱਡੀ ਸੋਟੀ ਹੈ ਜੋ ਰਾਹ ਦੱਸਦੀ ਹੈ ਮੈਨੂੰ। ਹਾਂਜੀ,
ਗੌੜੀ ਗੁਆਰੇਰੀ ਮੇਲਾ ਚੌਥਾ। ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭੋ ਜਲ ਕਥ ਕਥਾ ਸੁਨ ਹਰ ਕੀ, ਗੋਬਿੰਦ ਸਤ ਸੰਗਤ ਮੇਲਾਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ, ਜੋ ਜਨ ਧਿਆਵੇ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਰ ਰਾਮਾ, ਜਨ ਕੀ ਸੇਵਾ ਉੱਤਮ ਕਾਮਾ, ਜੋ ਹਰੀ ਕਾ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਪਾਵੇ, ਜਨ ਪਗ ਰੇਣ ਵਡ ਪਾਗੀ ਪਾਵੇ, ਸੰਤ ਜਨਾ ਸਿਉ ਪ੍ਰੀਤ ਬਨ ਆਈ, ਜਿਨ ਕੋ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ। ਨਿਰਗੁਣ ਕਥਾ ਕਥਾ ਹੈ ਹਰ ਕੀ,
ਨਿਰਗੁਣ ਕਥਾ ਕਥਾ ਹੈ ਹਰ ਕੀ, ਬਹੁਤ ਸੋਹਣਾ। ਇੱਥੇ ਕਥਾ ਦਾ ਲਫ਼ਜ਼ ਜੇ ਸਮਝ ਲਓ ਨਾ ਤੇ ਸਾਰੀ ਗੱਲ ਸਮਝ ਆ ਜਾਏ। ਕਥਾ ਇੱਥੇ ਹੈ ਕਹਾਣੀ, ਕਥਾ ਦਾ ਮਤਲਬ ਹੈ ਕਹਾਣੀ, ਗੱਲ, ਕਹਾਣੀ। ਨਿਰਗੁਣ ਕਥਾ ਕਥਾ ਹੈ ਹਰ ਕੀ, ਕਥਾ ਹੈ ਹਰ ਕੀ ਮਤਲਬ ਰੱਬ ਨੂੰ ਪਾਉਣ ਦੀ ਕਹਾਣੀ ਕੀ ਹੈ, ਰੱਬ ਨੂੰ ਪਾ ਲੈਣ ਦੀ ਗੱਲ ਕੀ ਹੈ, ਤੋ ਕਹਿੰਦੇ ਨੇ ਨਿਰਗੁਣ ਕਥਾ। ਤ੍ਰੈਗੁਣ ਕੀ ਹੁੰਦੀ ਹੈ? ਮਾਇਆ। ਤੇ ਨਿਰਗੁਣ ਹੋ ਜਾਣਾ ਤ੍ਰੈਗੁਣਾ ਤੋਂ ਉੱਚਾ ਹੋ ਜਾਣਾ। ਤ੍ਰੈਗੁਣ ਕਿਸ ਨੂੰ ਕਹੀਦਾ? ਮਾਇਆ ਨੂੰ। ਮਾਇਆ ਵਿੱਚ ਫਸਣਾ ਤ੍ਰੈਗੁਣ ਹੋ ਜਾਣਾ, ਤੇ ਨਿਰਗੁਣ ਹੋ ਜਾਣਾ ਮਾਇਆ ਤੋਂ ਉਤਾਂ ਉੱਠ ਜਾਣਾ, ਮਾਇਆ ਦੇ ਅਸਰ ਤੋਂ ਉੱਚੇ ਉੱਠ ਜਾਣਾ ਹੈ ਨਿਰਗੁਣ ਹੋ ਜਾਣਾ। ਤੋ ਕਹਿੰਦੇ ਨੇ ਰੱਬ ਦੀ ਪਾਉਣ ਦੀ ਕੀ ਕਹਾਣੀ ਹੈ? ਬਸ ਨਿਰਗੁਣ ਹੋ ਜਾਣਾ, ਇਹ ਕਹਾਣੀ। ਰੱਬ ਨੂੰ ਪਾਉਣ ਦੀ ਕੀ ਗੱਲ ਹੈ? ਕਿਵੇਂ ਪਾਈਦਾ ਰੱਬ ਨੂੰ? ਤੋ ਕਹਿੰਦੇ ਨੇ ਗੱਲ ਸਿਰਫ ਇੰਨੀ ਹੈ ਕਿ ਨਿਰਗੁਣ ਹੋ ਜਾ, ਮਾਇਆ ਤੋਂ ਉੱਚੇ ਉੱਠ ਜਾ, ਰੱਬ ਪਾ ਲੈ। ਕਿੱਡੀ ਸੋਹਣੀ ਤੋਂ ਕਹਿ ਲਿਖੀ ਨਿਰਗੁਣ ਕਥਾ, ਮਾਇਆ ਤੋਂ ਉੱਚੇ ਹੋਣ ਦੀ ਕਥਾ, ਮਾਇਆ ਤੋਂ ਉੱਚੇ ਹੋਣ ਦੀ ਗੱਲ। ਕਹਿੰਦੇ ਨੇ ਨਿਰਗੁਣ ਕਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਕਥਾ ਹੈ ਹਰ ਕੀ ਰੱਬ ਦੇ ਪਾਉਣ ਦੀ ਗੱਲ। ਰੱਬ ਦੇ ਪਾਉਣ ਦੀ ਕੀ ਕਹਾਣੀ ਹੈ? ਰੱਬ ਦੇ ਪਾਉਣ ਦੀ ਕੀ ਗੱਲ ਹੈ? ਭਾਵ ਕੀ ਜੁਗਤੀ ਹੈ ਰੱਬ ਦੇ ਪਾਉਣ ਦੀ? ਕਹਿੰਦੇ ਨੇ ਰੱਬ ਦੇ ਪਾਉਣ ਦੀ ਗੱਲ ਕੀ ਹੈ? ਗੱਲ ਇਹ ਹੈ ਕਿ ਨਿਰਗੁਣ ਹੋ ਜਾ, ਨਿਰਗੁਣ ਕਥਾ ਕਹਾਣੀ ਹੈ ਕਿ ਨਿਰਗੁਣ ਹੋ ਜਾ। ਗੱਲ ਇਹ ਹੈ ਕਿ ਤੁਸੀਂ ਨਿਰਗੁਣ ਹੋ ਜਾਓ। ਨਿਰਗੁਣ ਹੋ ਜਾਓ ਦਾ ਮਤਲਬ ਹੈ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਜਾਓ, ਤ੍ਰੈਗੁਣੀ ਮਾਇਆ ਤੋਂ ਉੱਚੇ ਉੱਠ ਜਾਓ, ਮਾਇਆ ਦੇ ਅਸਰ ਤੋਂ ਬਾਹਰ ਨਿਕਲ ਜਾਓ, ਮਨ ਨੂੰ ਮਾਇਆ ਤੋਂ ਬਚਾ ਲਓ। ਬਸ ਇਹ ਕਹਾਣੀ ਹੈ ਰੱਬ ਨੂੰ ਪਾਉਣ ਦੀ। ਇਹਨੇ ਮਨ ਨੂੰ ਮਾਇਆ ਤੋਂ ਬਚਾ ਲਿਆ ਤੋ ਨਿਰਗੁਣ ਹੋ ਗਏ, ਨਿਰਗੁਣ ਹੋ ਗਏ ਤੇ ਰੱਬ ਪਾ ਲਿਆ। ਤੋ ਨਿਰਗੁਣ ਕਥਾ ਕਥਾ ਹੈ ਹਰ ਕੀ। ਹਾਂਜੀ,
ਭਜ ਮਿਲ ਸਾਧੂ ਸੰਗਤ ਜਨ ਕੀ।
ਤੇ ਕਹਿੰਦੇ ਨੇ ਫਿਰ ਨਿਰਗੁਣ ਹੋਣ ਲਈ ਕਰਨਾ ਕੀ ਪਏਗਾ? ਇਹ ਮਾਇਆ ਦੇ ਅਸਰ ਤੋਂ ਬਚਣ ਲਈ ਕਰਨਾ ਕੀ ਪਏਗਾ? ਤੋ ਕਹਿੰਦੇ ਨੇ ਭਜ, ਭਜ ਦੌੜ ਨਹੀਂ, ਭਜ ਦਾ ਮਤਲਬ ਕੀ ਹੈ? ਜਪ, ਬਾਬਾ ਜਜੇ ਨੂੰ ਅੰਕੜ, ਭਜ ਭਜ ਮੇਨਾ ਜਪ, ਸਿਮਰਨ ਕਰ, ਬੰਦਗੀ ਕਰ, ਭਜ। ਮਿਲ, ਮਿਲ ਕੇ, ਕਿਹਨਾਂ ਨਾਲ ਮਿਲ ਕੇ? ਸਾਧੂ ਸੰਗਤ, ਸਾਧੂ ਜਨਾ ਦੀ ਸੰਗਤ ਵਿੱਚ ਮਿਲ ਕੇ ਤੂੰ ਬੰਦਗੀ ਕਰ। ਭਜ ਮਿਲ ਸਾਧੂ ਸੰਗਤ ਜਨ ਕੀ, ਸਾਧੂ ਸੇਵਕ ਜਿਹੜੇ ਨੇ ਨਾ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਤੂੰ ਵੀ ਬੰਦਗੀ ਕਰ। ਇਹ ਹੈ ਜੁਗਤੀ ਮਾਇਆ ਤੋਂ ਬਚਣ ਦੀ। ਇਸ ਤਰ੍ਹਾਂ ਤੂੰ ਤ੍ਰੈਗੁਣੀ ਮਾਇਆ ਤੋਂ ਬਚ ਜਾਏਗਾ। ਮਾਇਆ ਤੋਂ ਬਚਿਆ ਨਹੀਂ ਤੇਰਾ ਉਪਾਇਆ ਨਹੀਂ।
ਤਰ ਭੋ ਜਲ ਕਥ ਕਥਾ ਸੁਨ ਹਰ ਕੀ।
ਤਰ ਭੋ ਜਲ, ਸੰਸਾਰ ਸਮੁੰਦਰ, ਇਹ ਸੰਸਾਰ ਸਮੁੰਦਰ ਨੂੰ ਤੂੰ ਤਰ ਜਾ। ਤਰ ਭੋ ਜਲ ਕਿਵੇਂ? ਅਕਥ ਕਥਾ ਸੁਨ ਹਰ ਕੀ। ਅਕਥ ਕਥਾ, ਉਹ ਕਥਾ ਜੋ ਕਥੀ ਨਾ ਜਾ ਸਕੇ, ਉਹ ਗੁਣ ਜੋ ਆਖੇ ਨਾ ਜਾ ਸਕਣ। ਤੋ ਤਰ ਭੋ ਜਲ, ਅਕਥ ਕਥਾ ਸੁਨ, ਸੁਣ ਕੇ ਹਰ ਕੀ। ਹਰੀ ਦੇ ਗੁਣਾਂ ਦਾ ਕਥਨ ਤੂੰ ਸੁਣਿਆ ਕਰ ਭਾਵ, ਈਸ਼ਵਰ ਦੀ ਸਿਫਤ ਸਲਾਹ ਤੂੰ ਸੁਣਿਆ ਕਰ, ਤੇ ਇਸ ਤਰ੍ਹਾਂ ਤੂੰ ਮਾਇਆ ਤੋਂ ਬਚੇਗਾ। ਹਾਂਜੀ,
ਗੋਬਿੰਦ ਸਤ ਸੰਗਤ ਮੇਲਾਏ,
ਗੋਬਿੰਦ ਸਤ ਸੰਗਤ ਮੇਲਾਏ। ਕਹਿੰਦੇ ਨੇ ਜਿੱਥੇ ਰੱਬ ਧਿਆਨ ਯਾਦ ਹੁੰਦਾ ਨਾ, ਕੀ ਕਰਦਾ ਗੋਬਿੰਦ? ਕਹਿੰਦੇ ਨੇ ਰੱਬ ਨੂੰ, ਪਰਮੇਸ਼ਰ ਪਰਮਾਤਮਾ। ਗੋਬਿੰਦ ਜਿਸ ਤੇ ਦਿਆਲ ਹੁੰਦਾ ਹੈ ਤੇ ਕੀ ਕਰਦਾ ਹੈ? ਸਤ ਸੰਗਤ ਮੇਲਾ ਹੈ। ਫਿਰ ਤੁਹਾਨੂੰ ਸਾਧੂ ਜਨਾਂ ਦੀ ਸੰਗਤ ਮਿਲਦੀ ਹੈ, ਫਿਰ ਸੰਤ ਜਨਾਂ ਦੀ ਸੰਗਤ ਮਿਲਦੀ ਹੈ।
ਹਰ ਰਸ ਰਸਨਾ ਰਾਮ
ਗੁਣ ਗਾਏ, ਸਤ ਸੰਗਤ ਮੇਲਾ ਹੈ। ਜਦੋਂ ਪਰਮਾਤਮਾ ਦਿਆਲ ਹੁੰਦਾ ਹੈ ਤੇ ਸਾਧੂ ਜਨਾਂ ਸੰਤ ਜਨਾਂ ਦੀ ਸੰਗਤ ਮਿਲਦੀ ਹੈ, ਤੇ ਹੁੰਦਾ ਕੀ ਹੈ ਫਿਰ?
ਹਰ ਰਸ ਰਸਨਾ ਰਾਮ ਗੁਣ ਗਾਏ,
ਹਰ ਰਸ ਰਸਨਾ ਰਾਮ ਗੁਣ ਗਾਏ। ਰਸਨਾ ਕਹਿੰਦੇ ਨੇ ਜ਼ਬਾਨ, ਜ਼ਬਾਨ ਫਿਰ ਹਰੀ ਰਸ ਨਾਲ ਭਰ ਜਾਂਦੀ ਹੈ, ਨਾਮ ਦੇ ਰਸ ਨਾਲ ਭਰ ਜਾਂਦੀ ਹੈ। ਹਰੀ ਰਸ ਰਸਨਾ, ਆ ਰਸਨਾ ਜ਼ਬਾਨ ਨਾਮ ਦੇ ਰਸ ਨਾਲ ਭਿੱਜ ਜਾਂਦੀ ਹੈ, ਤੇ ਰਾਮ ਗੁਣ ਗਾਏ। ਇਹ ਮਿੱਠੇ ਰਸ 'ਚ ਭਿੱਜੀ ਫਿਰ ਪਰਮਾਤਮਾ ਦਾ ਜਾਪ ਕਰਦੀ ਹੈ, ਰਾਮ ਗੁਣ ਗਾਏ। ਹਾਂਜੀ,
ਰਹਾਓ ਜੋ ਜਨ ਧਿਆਵੇ ਹਰ ਹਰ ਨਾਮਾ,
ਜੋ ਜਨ ਧਿਆਵੇ ਹਰ ਹਰ ਨਾਮਾ। ਜਿਹੜੇ ਸੇਵਕ ਹਰੀ ਦਾ ਨਾਮ ਸਿਮਰਦੇ ਨੇ, ਹਾਂਜੀ,
ਤਿੰਨ ਦਾਸਨ ਦਾਸ ਕਰੋ ਹਰ ਰਾਮਾ,
ਹਮ ਰਾਮ। ਤਿੰਨ ਦਾਸਨ ਦਾਸ ਕਰੋ ਹਮ ਰਾਮਾ, ਹਮ ਮੈਨੂੰ ਰਾਮਾ, ਹੇ ਰਾਮ। ਜਿਹੜੇ ਰੱਬ ਦਾ ਨਾਮ ਜਪਦੇ ਨੇ ਨਾ, ਹੇ ਰਾਮ ਮੈਨੂੰ ਵੀ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ। ਹੇ ਰੱਬਾ, ਜੇ ਉਹਨਾਂ ਦਾ ਦਾਸ ਨਹੀਂ ਬਣਾ ਸਕਦੇ ਤੇ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ।
ਜਨ ਕੀ ਸੇਵਾ ਉੱਤਮ ਕੰਮ,
ਜਨ ਕੀ ਸੇਵਾ ਉੱਤਮ ਕੰਮ। ਮੈਨੂੰ ਇਹ ਸਮਝ ਆਈ ਹੈ ਹੁਣ ਕਿ ਸੇਵਕਾਂ ਦੀ ਸੇਵਾ ਕਰਨੀ ਇਹ ਉੱਤਮ ਕੰਮ ਹੈ, ਰੱਬ ਦੇ ਸੇਵਕਾਂ ਦੀ ਸੇਵਾ ਕਰਨੀ ਇਹ ਉੱਤਮ ਕੰਮ ਹੈ। ਜਨ ਕੀ ਸੇਵਾ, ਜਨ ਕਹਿੰਦੇ ਨੇ ਰੱਬ ਦਾ ਸੇਵਾ, ਜਨ ਕੀ ਸੇਵਾ, ਰੱਬ ਦੇ ਸੇਵਕਾਂ ਦੀ ਸੇਵਾ ਕਰਨੀ ਉੱਤਮ ਕੰਮ ਆ, ਇਹੀ ਉੱਤਮ ਕੰਮ ਹੈ ਜ਼ਿੰਦਗੀ ਦਾ। ਹਾਂਜੀ,
ਜੋ ਹਰ ਕੀ ਹਰ ਕਥਾ ਸੁਣਾਵੇ,
ਜੋ ਹਰ ਕੀ ਹਰ ਕਥਾ ਸੁਣਾਵੇ। ਜਿਹੜਾ ਵੀ ਮੈਨੂੰ ਰੱਬ ਦੀਆਂ ਗੱਲਾਂ ਸੁਣਾਵੇ, ਰੱਬ ਦੇ ਗੁਣ ਦੱਸੇ, ਜੋ ਹਰ ਕੀ ਹਰ ਕਥਾ ਸੁਣਾਵੇ। ਹਾਂਜੀ,
ਸੋ ਜਨ ਹਮਰੇ ਮਨ ਚਿੱਤ ਭਾਵੇ,
ਸੋ ਜਨ ਹਮਰੇ ਮਨ ਚਿੱਤ ਭਾਵੇ। ਉਹ ਮੇਰੇ ਮਨ ਵਿੱਚ, ਉਹ ਮੇਰੇ ਚਿੱਤ ਵਿੱਚ ਬੜਾ ਚੰਗਾ ਲੱਗਦਾ, ਰੱਬ ਦੀਆਂ ਗੱਲਾਂ ਸੁਣਾਉਣ ਵਾਲਾ ਬੰਦਾ ਮੈਨੂੰ ਬੜਾ ਹੀ ਚੰਗਾ ਲੱਗਦਾ ਚਿੱਤ ਵਿੱਚ। ਹਾਂਜੀ,
ਜਨ ਪਗ ਰੇਣ ਵੱਡ ਭਾਗੀ ਪਾਵੇ,
ਜਨ ਪਗ ਰੇਣ ਵੱਡ ਭਾਗੀ ਪਾਵੇ। ਐਸਾ ਸੇਵਕ ਜੋ ਰੱਬ ਦੀਆਂ ਗੱਲਾਂ ਸੁਣਾਉਂਦਾ ਹੋਵੇ ਨਾ, ਤਾਂ ਕਹਿੰਦੇ ਨੇ ਐਸੇ ਸੇਵਕ ਦੀ ਰੇਣ, ਰੇਣ ਕਹਿੰਦੇ ਨੇ ਧੂੜ, ਚਰਨ ਧੂੜ। ਜੋ ਰੱਬ ਦੀਆਂ ਗੱਲਾਂ ਸੁਣਾਉਂਦਾ ਹੋਵੇ, ਰੱਬ ਦੀਆਂ ਕਥਾ ਸੁਣਾਉਂਦਾ ਹੋਵੇ, ਕਹਿੰਦੇ ਨੇ ਉਸਦੀ ਚਰਨ ਧੂੜ ਵੀ ਜੇ ਮੈਨੂੰ ਮਿਲ ਜਾਏ ਨਾ, ਤਾਂ ਵੱਡ ਭਾਗੀ ਹੋ ਜਾਵਾਂ। ਵੱਡ ਭਾਗੀ ਕੋਈ ਹੁੰਦਾ ਜਿਹੜਾ ਉਹਦੇ ਚਰਨ ਧੂੜ ਪਾ ਲੈਂਦਾ।
ਸੰਤ ਜਨਾਂ ਸਿਓ
ਚਰਨ ਧੂੜ ਪਾ ਲੈਣਾ ਵੀ ਇਉਂ ਨਹੀਂ ਕਿ ਅਸਲੀ ਧੂੜ ਨਾਲ ਤੁਸੀਂ ਜੁੜਨਾ ਹੈ। ਭਾਵ ਕੀ ਹੈ ਕਿ ਨਿਮਰਤਾ ਸਹਿਤ ਜੇ ਕੋਈ ਉਸ ਤੋਂ ਉਪਦੇਸ਼ ਲੈਂਦਾ ਹੈ ਤੇ ਆਪਣਾ ਜੀਵਨ ਸਵਾਰ ਲੈਂਦਾ। ਹਾਂਜੀ,
ਸੰਤ ਜਨਾਂ ਸਿਓ ਪ੍ਰੀਤ ਬਣਿਆਈ,
ਸੰਤ ਜਨਾਂ ਸਿਓ ਪ੍ਰੀਤ ਬਣਿਆਈ। ਕਹਿੰਦੇ ਨੇ ਸੰਤ ਜਨਾਂ ਨਾਲ ਪ੍ਰੀਤ ਬਣ ਜਾਂਦੀ ਹੈ। ਕਿੰਨਾ ਦੀ?
ਜਿਨ ਕੋ ਲਿਖਤ ਲਿਖਿਆ ਤੁਰ ਪਾਈ,
ਜਿਨ ਕੋ ਲਿਖਤ ਲਿਖਿਆ ਤੁਰ ਪਾਈ। ਤੁਰ ਤੁਰੋਂ ਦਰਗਾਹੋਂ, ਤੇ ਦਰਗਾਹੋਂ ਦਾ ਮਤਲਬ ਹੈ ਆਪਣੇ ਪੂਰਵਲੇ ਸੰਸਕਾਰਾਂ ਕਰਕੇ। ਆਪਣੇ ਪੂਰਵਲੇ ਸੰਸਕਾਰਾਂ ਕਰਕੇ ਦਰਗਾਹੋਂ, ਜਿਨ੍ਹਾਂ ਨੇ ਇਹ ਲਿਖਤ ਲਿਖਾ ਲਈ ਹੈ ਨਾ, ਉਹਨਾਂ ਨੂੰ ਹੀ ਸੰਤ ਜਨਾਂ ਨਾਲ ਪਿਆਰ ਵੱਜਦਾ, ਉਹਨਾਂ ਦਾ ਹੀ ਪਿਆਰ ਵੱਜਦਾ। ਸੰਤ ਜਨਾਂ ਨਾਲ, ਸਾਧੂ ਜਨਾਂ ਨਾਲ, ਭਗਤਾਂ ਨਾਲ ਹਰੇਕ ਦਾ ਪਿਆਰ ਨਹੀਂ ਬਣਦਾ, ਪਿਆਰ ਉਹਨਾਂ ਦਾ ਹੀ ਬਣਦਾ ਹੈ ਜਿਨ੍ਹਾਂ ਦੇ ਭਾਗਾਂ 'ਚ ਤੁਰੋਂ ਲਿਖਿਆ। ਹਾਂਜੀ,
ਤੇ ਜਨ ਨਾਨਕ ਨਾਮ ਸਮਾਈ,
ਤੇ ਜਨ ਨਾਨਕ ਨਾਮ ਸਮਾਈ। ਐਸੇ ਜਿਹੜੇ ਭਾਗ ਚੰਗੇ ਲਿਖਾ ਕੇ ਆਉਂਦੇ ਨੇ ਨਾ, ਜਿਹੜੇ ਪਾ ਲੈਂਦੇ ਨੇ ਸੰਗਤ ਸਾਧੂ ਜਨਾਂ ਦੀ, ਸੰਤ ਜਨਾਂ ਦੀ, ਤੇ ਜਨ ਨਾਨਕ ਨਾਮ ਸਮਾਈ। ਨਾਮ ਨਾਮ ਦੇ ਰੰਗ ਵਿੱਚ ਉਹ ਵੀ ਸਮਾਈ ਰਚੇ ਰਹਿੰਦੇ ਨੇ, ਸਮਾਈ ਸਮਾ ਜਾਣਾ ਰਚੇ ਰਹਿਣਾ, ਹਾਂਜੀ ਸੁਰਤ ਜੋੜਨੀ ਸਮਾਈ।
ਗੌੜੀ ਗੁਆਰੇਰੀ ਮਹਿਲਾ ਚੌਥਾ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁਖ ਜਾਏ ਹਮਾਰੇ ਰਹਾਓ, ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ, ਕਾਮਨ ਪ੍ਰੀਤ ਜਾਂ ਪਿਰ ਕਰ ਜਾ ਆਵੇ, ਹਰ ਜਨ ਪ੍ਰੀਤ ਜਾਂ ਹਰ ਰਸ ਗਾਵੇ, ਸਾਰਿੰਗ ਪ੍ਰੀਤ ਬਸੇ ਜਲ ਤਾਰਾ, ਨਰਪਤ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੇ ਨਿਰੰਕਾਰਾ, ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ, ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ। ਮਾਤਾ ਪ੍ਰੀਤ ਕਰੇ ਪੁੱਤ ਖਾਏ।
ਬੜੀ ਤੁਸੀਂ ਤੇ ਬੜਾ ਸੋਹਣਾ ਪਾਠ ਕਰ ਸਕਦੇ ਹੋ, ਤੁਸੀਂ ਤੇ ਹੁਣ ਅਖੰਡ ਪਾਠ ਚ ਬੈਠੇ ਹਿੱਸਾ ਲੈ ਸਕਦੇ, ਬਹੁਤ ਸੋਹਣਾ ਪਾਠ ਕਰਦੇ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਪ੍ਰੀਤ ਕਰੇ ਖੁਸ਼ੀ, ਪ੍ਰੀਤ ਕਰਨਾ ਦਾ ਮਤਲਬ ਖੁਸ਼ੀ ਹੁੰਦੀ ਹੈ, ਪ੍ਰੀਤ ਕਰੇ ਖੁਸ਼ੀ ਹੁੰਦੀ ਹੈ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਦੋਂ ਜਦੋਂ ਪੁੱਤ ਖਾਏ, ਬੇਟਾ ਚੰਗੇ ਚੰਗੇ ਪਦਾਰਥ ਖਾਏ, ਸੋਹਣੀ ਵਾਨਗੀ ਛਕੇ, ਸੋਹਣਾ ਪਦਾਰਥ ਛਕੇ, ਮਾਂ ਨੂੰ ਖੁਸ਼ੀ ਹੁੰਦੀ ਹੈ ਬੇਟਾ ਖਾ ਰਿਹਾ। ਮਾਤਾ ਪ੍ਰੀਤ ਕਰੇ ਖੁਸ਼ ਪੁੱਤ ਖਾਏ, ਪ੍ਰੀਤ ਕਰਨਾ ਦਾ ਮਤਲਬ ਖੁਸ਼ੀ ਹੁੰਦੀ। ਮੀਨੇ ਪ੍ਰੀਤ ਭਈ ਜਲ ਨਾਏ, ਨਾਏ ਲਿਖਿਆ ਪਰ ਅਰਥ ਨਾਏ ਦਾ। ਮੀਨੇ ਪ੍ਰੀਤ ਭਈ, ਮੀਨ ਕਹਿੰਦੇ ਨੇ ਮੱਛੀ ਨੂੰ, ਮੀਨੇ ਪ੍ਰੀਤ ਭਈ ਮੱਛੀ ਦੀ ਖੁਸ਼ੀ ਕਾਹਦੇ ਚ ਹੈ, ਜਲ ਨਾਏ, ਜਦੋਂ ਪਾਣੀ ਚ ਤਾਰੀਆਂ ਲਾਉਂਦੀ ਹੈ ਨਾ, ਨਹਾਉਂਦੀ ਹੈ ਪਾਣੀ ਚ ਮੱਛੀ, ਪਾਪ ਜਿੰਨਾ ਪਾਣੀ ਡੂੰਘਾ ਗਹਿਰਾ ਜਿਹਦੇ ਚ ਤਾਰੀਆਂ ਲਾਉਂਦੀ ਹੈ ਓਨੀ ਖੁਸ਼ੀ, ਓਨਾ ਸੁੱਖ ਮੱਛੀ ਨੇ। ਤੋ ਮੀਨੇ ਪ੍ਰੀਤ ਮੱਛੀ ਦੀ ਖੁਸ਼ੀ ਕਾਹਦੇ ਚ, ਜਲ ਵਿੱਚ ਨਹਾਉਣ, ਜਲ ਵਿੱਚ ਤਾਰੀਆਂ ਲਾਉਣ। ਹਾਂਜੀ
ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ,
ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਕਹਿੰਦੇ ਨੇ ਐਵੇਂ ਗੁਰੂ ਨੂੰ ਵੀ ਖੁਸ਼ੀ ਹੁੰਦੀ ਹੈ, ਸਤਿਗੁਰ ਪ੍ਰੀਤ ਗੁਰੂ ਨੂੰ ਵੀ ਖੁਸ਼ੀ ਹੁੰਦੀ ਹੈ, ਮਾਂ ਨੂੰ ਵੀ ਖੁਸ਼ੀ ਹੁੰਦੀ ਹੈ, ਮੱਛੀ ਨੂੰ ਵੀ ਖੁਸ਼ੀ ਹੁੰਦੀ ਹੈ, ਉਦਾਹਰਣਾਂ ਦਿੱਤੀਆਂ ਨੇ ਤੇ ਕਹਿੰਦੇ ਨੇ ਹੁਣ ਗੁਰੂ ਨੂੰ ਵੀ ਖੁਸ਼ੀ ਹੁੰਦੀ ਹੈ। ਕਦੋਂ ਗੁਰੂ ਨੂੰ ਕਦੋਂ ਖੁਸ਼ੀ ਹੁੰਦੀ ਹੈ, ਗੁਰਸਿੱਖ ਮੁਖ ਪਾਏ, ਕੋਈ ਗੁਰਸਿੱਖ ਦੇ ਮੂੰਹ ਚ ਕੁਛ ਪਾਏ, ਗੁਰਸਿੱਖ ਨੂੰ ਛਕਾਏ ਕੁਛ, ਭੋਜਨ ਖਵਾਏ ਛਕਾਏ, ਕੋਈ ਗੁਰਸਿੱਖ ਦੀ ਸੇਵਾ ਕਰੇ ਤੇ ਗੁਰੂ ਨੂੰ ਖੁਸ਼ੀ। ਗੁਰਸਿੱਖ ਕੌਣ? ਗੁਰੂ ਦਾ ਭਗਤ, ਨਾਮ ਸਿਮਰਨ ਵਾਲੇ, ਬੰਦਗੀ ਕਰਨ ਵਾਲੇ। ਤਾਂ ਮੋਹਰ ਲਾਈ ਹੈ ਉਹਦੇ, ਇਹ ਗਲਤ ਗੱਲਾਂ ਨਹੀਂ। ਕੋਈ ਕਹਿੰਦਾ ਨਾ ਕਿ ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਕੋਈ ਛਕਾ ਦੇ, ਕੋਈ ਗਲਤ ਗੱਲ ਨਹੀਂ। ਪਰ ਅੱਜ ਦੇ ਜਿਹੜੇ ਪੰਜ ਸਿੱਖ ਲੱਭੀ ਦੇ ਨੇ ਉਹ ਸਿੱਖ ਹੀ ਨਹੀਂ ਹੁੰਦੇ। ਇਹ ਗੁਰਸਿੱਖ ਉਹ ਹੈ ਜਿਹੜਾ ਰੱਜਿਆ ਨਹੀਂ ਗਾ, ਉਹ ਤੇ ਵਿਚਾਰਾ ਕੋਈ ਭਗਤ, ਕਿਤੇ ਰੋਟੀ ਮਿਲਦੀ ਹੈ ਕਿਤੇ ਨਹੀਂ ਮਿਲਦੀ, ਕੋਈ ਪਰਵਾਹ ਨਹੀਂ ਬੈਠਾ ਬੰਦਗੀ ਚ, ਉਹ ਹੈ ਗੁਰੂ ਕਰਦੇ, ਬੰਦਗੀ ਕਰਦਾ ਬੈਠਾ। ਕਹਿੰਦੇ ਨੇ ਐਸੇ ਗੁਰਸਿੱਖ ਨੂੰ ਜਿਹੜਾ ਬੰਦਗੀ ਕਰ ਰਿਹਾ, ਕੋਈ ਸੇਵਾ ਕਰੇ ਉਹਦੀ, ਕੋਈ ਉਹਨੂੰ ਭੋਜਨ ਪਕਾਏ, ਹੋਰ ਕੋਈ ਸੇਵਾ ਕਰੇ, ਕੱਪੜਿਆਂ ਦੀ ਸੇਵਾ ਕਰੇ, ਕੋਈ ਕਿਸੇ ਕਿਸਮ ਦੀ ਸੇਵਾ ਕਰੇ, ਗੁਰੂ ਖੁਸ਼ ਹੁੰਦਾ ਕਿ ਮੇਰੇ ਸੇਵਕ ਦੀ ਸੇਵਾ ਕਿਸੇ ਦੀ। ਤੋ ਆਹ ਜਿਹੜੇ ਗੁਰਸਿੱਖਾਂ ਨੂੰ ਭੋਜਨ ਛਕਾਉਣੇ ਵਗੈਰਾ, ਇਹ ਗਲਤ ਗੱਲਾਂ ਨਹੀਂ ਹੈ, ਇਹ ਠੀਕ ਹੈ, ਕਰਦਾ ਕਿਸੇ ਦੀ ਕਰੋ, ਕੋਈ ਹਰਜ ਨਹੀਂ ਹੈ, ਠੀਕ ਹੈ। ਗੁਰਸਿੱਖ ਦੀ ਸੇਵਾ ਕਰਨੀ, ਔਰ ਸੇਵਾ ਸਿਰਫ ਭੋਜਨ ਛਕਾਏ ਨਹੀਂ, ਕੋਈ ਕਿਸੇ ਦੀ ਤੁਸੀਂ ਪੈਸਿਆਂ ਨਾਲ ਸੇਵਾ ਕਰ ਸਕਦੇ ਹੋ, ਲੋੜਵੰਦ ਹੈ ਗੁਰਸਿੱਖ, ਕੋਈ ਹਰਜ ਨਹੀਂ, ਕਰਨੀ ਚਾਹੀਦੀ ਹੈ। ਕੋਈ ਲੋੜਵੰਦ ਹੈ ਗੁਰਸਿੱਖ, ਕੱਪੜਿਆਂ ਦੀ ਸੇਵਾ ਕਰੋ, ਬੱਚਿਆਂ ਦੀ ਸੇਵਾ ਕਰੋ, ਕੋਈ ਹਰਜ ਨਹੀਂ, ਇਹ ਸਭ ਤੋਂ ਗੁਰੂ ਖੁਸ਼ ਹੁੰਦਾ ਹੈ, ਲੇਕਿਨ ਹੋਵੇ ਗੁਰਸਿੱਖ। ਹਾਂਜੀ
ਤੇ ਹਰ ਜਨ ਹਰ ਮੇਲੋ ਹਮ ਪਿਆਰੇ,
ਫਿਰ ਅੱਗੇ ਆਖਦੇ ਨੇ ते हर जन हर मेलो हम प्यारे, ते तो भाव तैसे हर जन हरि दे सेवक, हरी मेलो ऐ रब तू मिला अपने सेवका नू मिला, ऐसे सेवका नू
जिन मिलिया दुख जाए हमारे,
जिन्हां नू मिलिया मेरे दुख दूर हो जाए। ऐ रब्बा तू ऐसे गुरसिखा नू मिला जिन्हां दी मैं सेवा करा तो मेरे भी दुख दूर हो जा। ते हरी जन तैसे हरी दे सेवक, जुड़े हुए सेवक, हरी मेलो ऐ रब्बा तू ही मिला, हरी मेलो ऐ हरी तू मिला, ऐ रब्बा तू ही उन्हां गुरसिखा नू मैनू मिला, हम प्यारे जेड़े मैनू प्यारे लगे, ऐसे प्यारे गुरसिखा दा मेल तू मैनू बख्श, कैसे जिन मिलिया जिन्हां नू मिलिया दुख जाहे हमारे, मेरे दुख दूर हो जाए। हां जी,
रहाओ ज्यो मिल बछरे गौ प्रीत लगावे।
आ जड़े दुख दुख जाए हमारे है ना, ये अर्थ भी समझ लो, थोड़े जे भी समझा दिया। असि जदों भी दुख जाए दे अर्थ लैने ना, असि भोजन छकाने ते जदों शरीरक पीड़ा आउण उदों कोई सुखिया हो गया ना, शरीरक पीड़ा ये दुख जाए केड़े दुख जाए की गल करदे ने, ये समझणी जरूरी है। ये ते आत्मा दे दुख, मन दे दुख, मन दे संकट, अंदरले दुख, आत्मक दुख, मनोविज्ञानक दुख, अंदरली पीड़ा, शरीरक दुख ते हमेशा व्यापदे ने, एदा मिटदे नहीं। तो मैं कई बार आखदा हुंदा, वड्डे वड्डे भगत होए गुरु होए सारिआं ने दुख कट्टे। गुरु अंगद देव जी का अंगूठा रसदा रहा, सारी उम्र रसिया, फिर दुख किसनों नहीं आया। आके मेरे महावीर थी, छह महीने पे तो उसकी बीमारी ना मरोड़ लगे रहे, प्यार मंदिर फिर इस तरह आराम के फिर जरा होया एडा महान हिंदुआ का। वो कैंसर की बीमारी, छह महीने कुछ खा नहीं सकता, रामकृष्ण नाम सीगा इन्हां दा, कोई होया अवतार वादे छांदे ना उहदा रामकृष्ण, जिवें महावीर रामकृष्ण कैंसर दा मरीज हो गया, रोटी खानी छह महीने, फिर बोलनो भी अखीर रह गया। इस तरह कैंसर की पीड़ा कि नहीं होंगी जानते, उन्होंने दिन अच्छा दवाइया भी नहीं जो पीड़ा कट दे। तो दुख तो आते ने शरीर में, और रबान अपने गुरुआ अवतारा जो शरीर दुख आ सकते हैं, आम इंसान आने तो दुख तो इदा दूर नहीं होंगे। दुख जाए हमारे किड़े, मन के दुख, आत्मा के दुख, अंदर भी पीड़ा,
ज्यो मिल बछरे गौ प्रीत लगाई लगावे।
ज्यो मिल बछरे गौ प्रीत लगावे, जिस तरह कहें ना बछड़ा लिता गया, जो मिल बछरे गऊ प्रीत लगावे, गऊ नू खुशी हुंदी है जदों बछड़ा दुध चुंगदा, गऊ दी खुशी जिवें मां दी खुशी है पुत्तर खांदा, गऊ दी खुशी है जदों भुखा बछड़ा दुध चुंगदा आके सना च, गऊ दा होर भी दुध उतर आउंदा, गऊ खुशी करदी। जो मिल बछरे गऊ प्रीत लगावे, हां जी,
कामन प्रीत जा फिर कर आवे।
कामन कामनी औरत, औरत दी खुशी जदो फिर कर आवे, पति कर आउंदा औरत खुश हुंदी है पति दा मिलाप, गऊ नू बछड़े दा मिलाप खुशी देंदा, ਔਰਤ ਨੂੰ ਪਤੀ ਦਾ ਮਿਲਾਪ ਖੁਸ਼ੀ ਬਖਸ਼ਦਾ। ਹਾਂਜੀ,
ਹਰ ਜਨ ਪ੍ਰੀਤ ਜਾ ਹਰ ਜਸ ਗਾਵੇ,
ਇਵੇਂ ਹਰੀ ਦੇ ਸੇਵਕ ਨੂੰ ਵੀ ਖੁਸ਼ੀ ਉਦੋਂ ਹੁੰਦੀ ਏ ਜਦੋਂ ਨਾਮ ਨਾਲ ਜੁੜਦਾ। ਹਰ ਜਨ ਪ੍ਰੀਤ, ਹਰੀ ਦੇ ਸੇਵਕ ਦੀ ਖੁਸ਼ੀ ਕਿੱਥੇ ਹੈ? ਜਾਂ ਹਰ ਜਸ ਗਾਵੇ, ਜਦੋਂ ਹਰੀ ਦਾ ਜਸ ਗਾਉਂਦਾ, ਜਦੋਂ ਹਰੀ ਦੇ ਗੁਣ ਗਾਉਂਦਾ। ਹਾਂਜੀ,
ਸਾਰੰਗ ਪ੍ਰੀਤ ਬਸੇ ਜਲ ਧਾਰਾ,
ਸਾਰੰਗ ਪ੍ਰੀਤ ਬਸੈ ਜਲ ਧਾਰਾ। ਸਾਰੰਗ ਆਖਦੇ ਨੇ ਪਪੀਹੇ, ਪਪੀਹਾ। ਸਾਰੰਗ ਪ੍ਰੀਤ, ਪਪੀਹੇ ਦੀ ਖੁਸ਼ੀ ਕਦੋਂ ਹੁੰਦੀ ਏ? ਬਸੈ ਜਲ ਧਾਰਾ, ਜਲ ਕਹਿੰਦੇ ਨੇ ਮੀਂਹ, ਮੀਂਹ ਜ਼ੋਰ ਦਾ ਬਸੈ ਜਲ ਧਾਰਾ। ਮੀਂਹ ਜਦੋਂ ਜ਼ੋਰ ਦਾ ਵਸਦਾ ਹੈ ਨਾ, ਉਹ ਤੇ ਸਵਾਂਤੀ ਬੂੰਦ ਨੂੰ ਤਰਸਦਾ। ਇਹਦੇ ਚ ਕੋਈ ਸਵਾਂਤੀ ਬੂੰਦ ਵੀ ਹੋਵੇਗੀ? ਸਵਾਂਤੀ ਬੂੰਦ ਉਂਝ ਕੋਈ ਹੁੰਦੀ ਨਹੀਂ ਹੈ, ਇਹ ਕਲਪਿਤ ਚੀਜ਼ ਹੈ। ਸਵਾਂਤੀ ਬੂੰਦ ਤੇ ਨਾਮ ਲਈਏ, ਦਰਅਸਲ ਉਦਾਹਰਣ ਦਿੱਤੀ ਹੈ, ਇੱਕ ਕਲਪਿਤ ਚੀਜ਼ ਹੈ ਕਿ ਕੋਈ ਸਵਾਂਤੀ ਬੂੰਦ ਹੁੰਦੀ ਹੈ ਜਿਹਦੇ ਨਾਲ ਫਕੀਰ ਨੂੰ ਸ਼ਾਂਤੀ ਆ ਜਾਂਦੀ ਹੈ ਮਨ ਨੂੰ, ਨਹੀਂ ਤੇ ਭਾਵਾਂ ਕਿੰਨਾ ਪਾਣੀ ਹੋਵੇ ਉਤਰਿਕ ਨੂੰ। ਇੱਕ ਉਦਾਹਰਣ ਮਾਤਰ ਇੱਕ ਕਹਾਣੀ ਬਣਾ ਲਈਏ, ਉਦਾਹਰਣ ਲੈਣ ਲਈ। ਸਵਾਂਤੀ ਬੂੰਦ ਦਰਅਸਲ ਕੀ ਸੁਨੇਹਾ ਦਿੰਦੀ ਹੈ ਗੁਰਸਿੱਖ ਲਈ ਕਿ ਨਾਮ ਵੀ ਸਵਾਂਤੀ ਬੂੰਦ, ਗੁਰੂ ਤੋਂ ਮਿਲਿਆ ਨਾਮ, ਇਹ ਸਵਾਂਤੀ ਬੂੰਦ, ਇਹ ਅੰਦਰੋਂ ਮਨ ਨੂੰ ਸ਼ਾਂਤ ਕਰ ਦਿੰਦੀ। ਸੋ ਕਹਿੰਦੇ ਨੇ ਕਿ ਪਪੀਹੇ ਨੂੰ ਖੁਸ਼ੀ ਇਹ ਕਾਹਦੇ ਨਾਲ? ਜਦੋਂ ਜਲ ਧਾਰਾ, ਧਾਰਾ ਕਹਿੰਦੇ ਨੇ ਮੂਸਲਾਧਾਰ, ਮੀਂਹ ਵਰਸੇ ਮੂਸਲਾਧਾਰ, ਧਾਰ ਪਾ ਕੇ ਮੂਸਲਾਧਾਰ ਵਸੇ, ਧਾਰਾ ਨਾਲ, ਜ਼ੋਰਾਂ ਨਾਲ, ਕਿਉਂਕਿ ਉਹਨੂੰ ਤਾਂ ਅੱਗੇ ਕਿ ਸ਼ਾਇਦ ਇਸ ਵਿੱਚ ਵੀ ਕੋਈ ਸਵਾਂਤੀ ਬੂੰਦ ਹੋਵੇ, ਕੋਈ ਨਿਕਲਾ। ਹਾਂਜੀ,
ਨਰਪਤ ਪ੍ਰੀਤ ਮਾਇਆ ਦੇਖ ਪਸਾਰਾ।
ਨਰਪਤੀ, ਨਰਪਤੀ ਕਹਿੰਦੇ ਨੇ ਰਾਜੇ ਨੂੰ, ਨਰਪਤੀ ਰਾਜਾ, ਨਰਪਤੀ ਪ੍ਰੀਤ ਮਾਇਆ ਦੇਖ ਪਸਾਰਾ। ਰਾਜੇ ਦੀ ਖੁਸ਼ੀ ਕਦੋਂ ਹੁੰਦੀ ਹੈ? ਉਹਦੀਆਂ ਬੜਾਛਾਂ ਉਦੋਂ ਖਿੜਦੀਆਂ ਨੇ ਜਦੋਂ ਵੇਖਦਾ ਬੜਾ ਧਨ ਇਕੱਠਾ ਹੋ ਗਿਆ। ਆ ਧਨ ਦਾ ਖਲਾਰਾ ਜਦੋਂ ਵੇਖਦਾ ਨਾ ਵੀ ਮੇਰਾ ਏਡਾ ਵੱਡਾ ਰਾਜ ਹੋ ਗਿਆ, ਕਹਿੰਦੇ ਉਹਦੀ ਖੁਸ਼ੀ ਉਹਦੇ ਚ। ਨਰਪਤੀ ਪ੍ਰੀਤ, ਰਾਜੇ ਦੀ ਖੁਸ਼ੀ ਕਿੱਥੇ ਹੈ? ਮਾਇਆ ਦਾ ਪਸਾਰਾ ਵੇਖ, ਮਾਇਆ ਦੇਖ ਪਸਾਰਾ, ਏਡਾ ਖਿਲਾਰਾ ਮਾਇਆ ਦਾ ਵੀ ਏਡਾ ਵੱਡਾ ਮੇਰਾ ਰਾਜ ਹੋ ਗਿਆ, ਇੰਨੀ ਮਾਲ ਮਿਲਕਤ ਮੇਰੇ ਥੱਲੇ, ਕਹਿੰਦੇ ਉਹਦੀ ਖੁਸ਼ੀ ਉਸੇ ਚ। ਹਾਂਜੀ,
ਹਰੀ ਜਨ ਪ੍ਰੀਤ ਜਪੇ ਨਿਰੰਕਾਰਾ।
ਲੇਕਿਨ ਭਗਤ ਦੀ ਪ੍ਰੀਤ ਕਿੱਥੇ ਆ? ਹਰੀ ਜਨ ਭਗਤ, ਹਰੀ ਦਾ ਸੇਵਕ, ਉਹਦੀ ਖੁਸ਼ੀ ਕਿੱਥੇ ਹੈ? ਉਹਦੀ ਖੁਸ਼ੀ ਹੈ ਜਪੈ ਨਿਰੰਕਾਰਾ, ਜਦੋਂ ਨਾਮ ਜਪਦਾ ਹੈ ਤਦੋਂ ਉਹਦੀ ਖੁਸ਼ੀ ਬਣਦੀ ਹੈ। ਨਾ ਉਹਨੂੰ ਧਨ ਨਾਲ ਖੁਸ਼ੀ ਆਉਂਦੀ ਹੈ, ਨਾ ਮੂਸਲਾਧਾਰ ਮੀਂਹ ਨਾਲ ਖੁਸ਼ੀ ਆਉਂਦੀ ਹੈ, ਨਾ ਉਹਨੂੰ ਹੋਰ ਕਿਸੇ ਚੀਜ਼ ਨਾਲ ਖੁਸ਼ੀ ਹੈ। ਉਹਨੂੰ ਤਾਂ ਖੁਸ਼ੀ ਹੈ ਕਾਹਦੇ ਨਾਲ? ਕਿ ਨਾਮ ਦੇ, ਬਸ ਉਸੇ ਦੇ ਵਿੱਚ ਹੀ ਉਹਦਾ ਮਨ ਖੁਸ਼ ਹੈ। ਹਾਂਜੀ,
ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ।
ਨਰ ਪ੍ਰਾਣੀ, ਨਰ ਪ੍ਰਾਣੀ ਆਖਿਆ ਹਰੇਕ ਪ੍ਰਾਣੀ, ਹਰੇਕ ਮਨੁੱਖ, ਨਰ ਪ੍ਰਾਣੀ ਹਰੇਕ ਮਨੁੱਖ। ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ। ਹਰ ਇੱਕ ਮਨੁੱਖ ਦੀ ਕੀ ਹਾਲਤ ਹੈ? ਹਰ ਇੱਕ ਮਨੁੱਖ ਦੀ ਕੀ ਖੁਸ਼ੀ ਹੈ? ਕਿ ਮਾਇਆ ਧਨ ਖਾਟਿਆ, ਜਿੰਨਾ ਜ਼ਿਆਦਾ ਮਾਇਆ ਖੱਟ ਲਵੇ ਉਨੀ ਖੁਸ਼ੀ ਜ਼ਿਆਦਾ। ਹੁਣ ਆਮ ਬੰਦਿਆਂ ਦੀ ਗੱਲ ਕਰ ਰਹੇ ਨੇ, ਨਰ ਪ੍ਰਾਣੀ ਆਮ ਬੰਦੇ ਦੀ ਗੱਲ ਹੈ। ਕਹਿੰਦੇ ਨੇ ਆਮ ਬੰਦਿਆਂ ਦੀ ਖੁਸ਼ੀ ਕਿੱਥੇ ਹੈ? ਉਹਨਾਂ ਦੀ ਖੁਸ਼ੀ ਹੈ ਮਾਇਆ ਧਨ ਖਾਟਿਆ, ਜਿੰਨਾ ਬੈਂਕ ਬੈਲੈਂਸ ਜ਼ਿਆਦਾ ਉਨੀ ਖੁਸ਼ੀ ਜ਼ਿਆਦਾ, ਜਿੰਨੇ ਪੈਸੇ ਘਰ ਜ਼ਿਆਦਾ ਉਨੀ ਖੁਸ਼ੀ ਜ਼ਿਆਦਾ। ਫਿਰ ਅੱਗੇ ਦੱਸਦੇ ਨੇ,
ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ।
ਗੁਰਸਿੱਖ ਦੀ ਪ੍ਰੀਤ, ਗੁਰਸਿੱਖ ਦੀ ਖੁਸ਼ੀ ਕਿੱਥੇ ਹੈ? ਕਹਿੰਦੇ ਨੇ ਗੁਰਸਿੱਖ ਨੂੰ ਖੁਸ਼ੀ ਉਦੋਂ ਹੁੰਦੀ ਹੈ ਗੁਰੂ ਮਿਲੇ ਗਲਾਟੇ, ਗਲਾਟੇ ਗਲ ਨਾਲ ਲਾ ਕੇ। ਗੁਰਸਿੱਖ ਆਖਦਾ ਹੈ ਕਿ ਗੁਰੂ ਮੈਨੂੰ ਗਲ ਲਾ ਕੇ ਮਿਲੇ, ਇਹਦੇ ਚ ਮੇਰੀ ਖੁਸ਼ੀ।
ਜਨ ਨਾਨਕ ਪ੍ਰੀਤ ਸਦ ਸਾਧ ਪਗ ਚਾਟੇ।
ਜਨ ਨਾਨਕ ਪ੍ਰੀਤ ਸਾਧ ਪਗ ਚਾਟੇ। ਜਨ ਕਹਿੰਦੇ ਨੇ ਸੇਵਕ, ਤੇ ਸੇਵਕ ਕਾਹਦਾ? ਰੱਬ ਦਾ। ਰੱਬ ਦੇ ਸੇਵਕ ਦੀ ਕਿੱਥੇ ਖੁਸ਼ੀ ਹੈ? ਸਾਧ ਪਗ ਚਾਟ, ਸੰਤ ਜਨਾਂ ਦੇ ਪੈਰ ਚੱਟਣੇ। ਇਹਦਾ ਮਤਲਬ ਨਹੀਂ ਸੱਚੀ ਪੈਰ ਚੱਟਣ ਲੱਗ ਪਾ, ਪਗ ਚਾਟੇ ਦਾ ਮਤਲਬ ਕੀ ਹੈ? ਸਾਧ ਪਗ ਚਾਟੇ ਇਹਦਾ ਮਤਲਬ ਹੈ ਨਿਮਰ ਹੋ ਜਾਣਾ ਸੰਤ ਅੱਗੇ, ਖਾਲੀ ਹੋ ਜਾਣਾ, ਨਿਮਰਤਾ ਵਿੱਚ ਹੰਕਾਰ ਛੱਡ ਕੇ ਉਸ ਰੱਬ ਦੀ ਗੱਲ ਸੁਣਨ ਲੱਗ ਪੈਣਾ, ਇਹ ਹੈ ਸਾਧ ਪਗ ਚਾਟੇ।
ਗੌੜੀ ਗੁਆਰੇਰੀ ਮੈਲਾ ਚੌਥਾ, ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ, ਹਰ ਦਰਸ਼ਨ ਦੇ ਹਰ ਆਸ ਤੁਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ, ਰਹਾਓ ਚੱਕਵੀ ਪ੍ਰੀਤ ਸੂਰਜ ਮੁਖ ਲਾਗੇ, ਮਿਲੇ ਪਿਆਰੇ ਸਭ ਦੁੱਖ ਤਿਆਗੇ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੇ, ਬਛਰੇ ਪ੍ਰੀਤ ਖੀਰ ਮੁਖ ਖਾਏ, ਹਿਰਦੇ ਬਿਗਸੈ ਦੇਖੇ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ, ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿਨਸ ਜਾਏ ਕੂੜਾ ਕਚ ਪਾਚਾ, ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ। ਭੀਖਕ ਪ੍ਰੀਤ ਭੀਖ ਪ੍ਰਭ ਪਾਏ,
ਭੀਖਕ ਪ੍ਰੀਤ ਭੀਖ ਪ੍ਰਭ ਪਾਏ। ਆਹ ਜਿਹੜਾ ਲਫ਼ਜ਼ ਪ੍ਰਭ ਇੱਥੇ ਆਇਆ ਨਾ, ਇਹ ਸੁੱਖ ਤੇ ਸਮਝਣ ਵਾਲਾ। ਇਹ ਪ੍ਰਭ ਦਾ ਮਤਲਬ ਪ੍ਰਭੂ ਨਹੀਂ, ਇਹ ਪ੍ਰਭ ਦਾ ਮਤਲਬ ਹੈ ਮਾਲਕ, ਤੇ ਮਾਲਕ ਕਿਹੜਾ? ਘਰ ਦਾ ਮਾਲਕ। ਆਹ ਜਿਹੜਾ ਲਫ਼ਜ਼ ਪ੍ਰਭ ਆਇਆ ਨਾ ਇੱਥੇ ਇਸ ਸੁੱਖ ਵਿੱਚ, ਇਸ ਪ੍ਰਭ ਦਾ ਮਤਲਬ ਪ੍ਰਭੂ ਨਹੀਂ, ਰੱਬ ਨਹੀਂ, ਇਹ ਪ੍ਰਭ ਦਾ ਅਰਥ ਹੈ ਮਾਲਕ। ਇਹ ਕਾਹਦਾ ਮਾਲਕ? ਘਰ ਦਾ ਮਾਲਕ, ਗ੍ਰਸਤੀ। ਕਹਿੰਦੇ ਨੇ ਭੀਖਕ ਪ੍ਰੀਤ, ਪੜੋ ਬੇਟੇ,
ਭੀਖਕ ਪ੍ਰੀਤ ਭੀਖ ਪ੍ਰਭ ਪਾਏ।
ਭੀਖਕ ਕਹਿੰਦੇ ਨੇ ਭਿਖਾਰੀ, ਮੰਗਤਾ, ਤੇ ਪ੍ਰੀਤ ਮਤਲਬ ਖੁਸ਼ੀ, ਤੇ ਮੰਗਤੇ ਦੀ ਖੁਸ਼ੀ ਕਿੱਥੇ ਹੈ? ਜਦੋਂ ਘਰ ਦਾ ਮਾਲਕ ਨਾ ਭੀਖ ਦਿੰਦਾ। ਘਰ ਦਾ ਮਾਲਕ ਉਹਦੇ ਕਾਸੇ 'ਚ ਦਾਣੇ ਪਾ ਦੇਵੇ, ਪੈਸੇ ਪਾ ਦੇਵੇ, ਕੁਛ ਵੀ ਦਾਨ ਕਰ ਦੇਵੇ, ਭਿਖਾਰੀ ਖੁਸ਼। ਤੋ ਭੀਖਕ ਭਿਖਾਰੀ, ਪ੍ਰੀਤ ਖੁਸ਼ੀ, ਭਿਖਾਰੀ ਦੀ ਖੁਸ਼ੀ ਖੁਸ਼ੀ ਕਿੱਥੇ ਹੈ? ਭੀਖ ਪ੍ਰਭ ਪਾਏ। ਘਰ ਦਾ ਮਾਲਕ ਜਦੋਂ ਭਿਖਾਰੀ ਦੀ ਕੁਛ ਭਿਖਿਆ ਦਿੰਦਾ ਹੈ ਨਾ, ਤੇ ਭਿਖਾਰੀ ਖੁਸ਼ ਹੋ ਜਾਂਦਾ, ਮੈਨੂੰ ਕੁਛ ਮਿਲਿਆ। ਦੇਖਿਆ ਕਿਵੇਂ ਲਿਖਿਆ ਪ੍ਰਭ ਲਫ਼ਜ਼ ਦਾ ਅਰਥ ਕਿਵੇਂ ਆਇਆ? ਹੁਣ ਇੱਥੇ ਭੁਲੇਖਾ ਕਈ ਕਰ ਜਾਂਦੇ ਨੇ ਕਿ ਸ਼ਾਇਦ ਪ੍ਰਭੂ ਪ੍ਰਭੂ ਕਰੋਗੇ ਤੇ ਅਰਥ ਨਹੀਂ ਆਏਗਾ, ਕੋਈ ਨਹੀਂ। ਭੀਖਕ ਔਰ ਪ੍ਰਭ ਕਿਵੇਂ ਲਿਆ? ਪ੍ਰਭ ਦਾ ਮਤਲਬ ਹੁੰਦਾ ਮਾਲਕ। ਇੱਥੇ ਕੌਣ ਮਾਲਕ? ਘਰ ਦਾ ਮਾਲਕ। ਭਿਖਾਰੀ ਨੇ ਕਿੱਥੇ ਮੰਗਣ ਜਾਣਾ? ਗ੍ਰਸਤੀ ਤੋਂ ਮੰਗਣ ਜਾਣਾ ਨਾ, ਕੋਈ ਘਰ ਬਾਹਰ ਵਾਲਾ ਉਹਦੇ ਮੰਗਣ ਜਾਊਗਾ ਨਾ, ਜਿੱਥੇ ਰੋਟੀ ਪੱਕਦੀ ਉੱਥੇ ਮੰਗਣ ਜਾਊ। ਤੋ ਘਰ ਦਾ ਮਾਲਕ ਜੇ ਕੁਛ ਦੇ ਦੇਵੇ ਭਿਖਾਰੀ ਨੂੰ, ਭਿਖਾਰੀ ਖੁਸ਼। ਤੋ ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਜਦੋਂ ਘਰ ਦਾ ਮਾਲਕ ਭਿਖਿਆ ਦਿੰਦਾ ਭਿਖਾਰੀ ਨੂੰ, ਭਿਖਾਰੀ ਖੁਸ਼ ਹੋ ਜਾਂਦਾ, ਉੱਥੇ ਭਿਖਾਰੀ ਦੀ ਖੁਸ਼ੀ, ਕੁਛ ਮਿਲ ਗਿਆ। ਹਾਂਜੀ,
ਭੁੱਖੇ ਪ੍ਰੀਤ ਹੋਵੇ ਅੰਨ ਖਾਏ,
ਭੁੱਖੇ ਪ੍ਰੀਤ ਹੋਵੇ ਅੰਨ ਖਾਏ। ਕੋਈ ਭੁੱਖਾ ਏ ਉਹਦੀ ਖੁਸ਼ੀ ਕਿੱਥੇ ਹੈ? ਕਿਸੇ ਦੀ ਜਾਨ ਨਿਕਲ ਰਹੀ ਹੈ ਭੁੱਖ ਨਾਲ, ਉਹਨੂੰ ਕਹੋ ਵੀ ਆਹ ਗਹਿਣਾ ਲੈ ਲੈ, ਜਾਨ ਉਹਦੀ ਨਿਕਲ ਰਹੀ ਹੈ ਭੁੱਖ ਨਾਲ, ਉਹ ਗਹਿਣੇ ਨੂੰ ਕੀ ਕਰੂਗਾ? ਉਹਨੂੰ ਅੰਨ ਦਿਓ, ਉਹ ਖੁਸ਼। ਕਹਿੰਦੇ ਨੇ ਹੈ ਕੋਈ ਭੁੱਖਾ, ਉਹਨੂੰ ਮਿਲ ਗਿਆ ਕੁਝ ਖਾਣ ਨੂੰ, ਉਹਦੀ ਖੁਸ਼ੀ ਉਸੇ ਚ। ਜਿਸ ਚੀਜ਼ ਦੀ ਭੁੱਖ ਹੈ ਉਹ ਮਿਲ ਜਾਏ, ਖੁਸ਼ੀ ਹੈ। ਹਾਂਜੀ,
ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ,
ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ। ਗੁਰਸਿੱਖ ਦੀ ਖੁਸ਼ੀ ਕਿੱਥੇ ਹੈ? ਗੁਰ ਮਿਲ, ਗੁਰੂ ਨੂੰ ਮਿਲ ਕੇ। ਤੇ ਜੇ ਅਗਾਏ ਦਾ ਅਖਰੀ ਅਰਥ ਲਓਗੇ ਨਾ, ਤਾਂ ਅਗਾਏ ਦਾ ਮਤਲਬ ਹੁੰਦਾ ਹੈ ਰੱਜ ਜਾਣਾ, ਕਿਵੇਂ ਰੱਜ ਜਾਣਾ, ਕੀ ਰੋਟੀਆਂ ਨਾਲ ਰੱਜ ਜਾਣਾ, ਕੀ ਬਹੁਤ ਕੜਾ ਪ੍ਰਸ਼ਾਦ ਨਾਲ ਰੱਜ ਜਾਣਾ, ਕਾਹਦੇ ਨਾਲ ਰੱਜ ਜਾਣਾ? ਕਹਿ ਮਨ ਦਾ ਰੱਜ ਜਾਣਾ, ਅੰਦਰਲੀ ਭੁੱਖ ਮਿਟ ਜਾਣੀ, ਅੰਦਰੋਂ ਰੱਜ ਜਾਣਾ, ਭਾਵ ਤ੍ਰਿਸ਼ਨਾ ਮਿਟ ਜਾਣੀ। ਕਹਿੰਦੇ ਨੇ ਗੁਰਸਿੱਖ ਦੀ ਖੁਸ਼ੀ ਕਿੱਥੇ ਹੈ? ਜੇ ਗੁਰੂ ਮਿਲ ਪਵੇ ਤੇ ਅੰਦਰਲੀ ਭੁੱਖ ਮਿਟਾ ਦੇ, ਤ੍ਰਿਸ਼ਨਾ ਮਿਟਾ ਦੇ। ਗੁਰੂ ਦਾ ਸਿੱਖ ਕਦੋਂ ਖੁਸ਼ ਹੁੰਦਾ? ਜਦੋਂ ਗੁਰੂ ਮਿਲ ਪਵੇ ਤੇ ਲੋਭ ਮਿਟਾ ਦੇਵੇ, ਤ੍ਰਿਸ਼ਨਾ ਮਿਟਾ ਦੇਵੇ, ਉਦੋਂ ਖੁਸ਼ ਹੁੰਦਾ। ਇਹ ਭੁੱਖ ਢਿੱਡ ਦੀ ਭੁੱਖ ਨਹੀਂ ਹੈ, ਅਗਾਏ ਰੱਜਣਾ ਰੋਟੀਆਂ ਨਾਲ ਰੱਜਣਾ ਨਹੀਂ ਹੈ, ਪਦਾਰਥ ਨਾਲ ਰੱਜਣਾ ਨਹੀਂ ਹੈ। ਕਾਹਦੇ ਨਾਲ ਰੱਜਣਾ? ਅੰਦਰੋਂ ਰੱਜ ਆ ਜਾਣਾ, ਤ੍ਰਿਸ਼ਨਾ ਮਿਟ ਜਾਣੀ, ਲੋਭ ਮਿਟ ਜਾਣਾ। ਕਹਿੰਦੇ ਨੇ ਗੁਰਸਿੱਖ ਦੀ ਪ੍ਰੀਤ, ਗੁਰਸਿੱਖ ਦੀ ਖੁਸ਼ੀ ਹੈ ਉਦੋਂ ਜਦੋਂ ਗੁਰੂ ਅੰਦਰਲੀ ਭੁੱਖ ਮਿਟਾ ਦੇ।
ਹਰੀ ਦਰਸ਼ਨ ਦੇ ਹਰੀ ਆਸ ਤੁਮਾਰੀ,
ਹਰੀ ਦਰਸ਼ਨ ਦੇਹੋ ਹਰੀ ਆਸ ਤੁਮਾਰੀ, ਹਰੀ ਹੇ ਰੱਬਾ ਦਰਸ਼ਨ ਦੇਹੋ, ਹੇ ਰੱਬਾ ਤੂੰ ਦਰਸ਼ਨ ਦੇ, ਆਸ ਤੁਮਾਰੀ, ਮੈਂ ਤੇ ਇੱਕ ਤੇਰੀ ਆਸ ਲਾਈ ਹੈ, ਇਸੇ ਤੇ ਮੇਰੀ ਖੁਸ਼ੀ ਹੈ। ਤੂੰ ਮਿਲ ਜਾਏ ਮੇਰੀ ਖੁਸ਼ੀ ਹੈ, ਕਿਸੇ ਨੂੰ ਕੁਛ ਮਿਲੇ ਤਦ ਖੁਸ਼ੀ ਹੁੰਦਾ, ਖੁਸ਼ੀ ਪੈਦਾ ਹੁੰਦੀ ਹੈ, ਕਿਸੇ ਨੂੰ ਕੁਛ ਮਿਲੇ ਤਦ ਖੁਸ਼ੀ ਹੈ। ਮੇਰੀ ਖੁਸ਼ੀ ਇੱਕੋ ਹੀ ਹੈ, ਤੂੰ ਮਿਲ ਜਾਏ, ਤੂੰ ਮਿਲ ਜਾਏ ਤੇ ਮੇਰੀ ਆਸ ਪੂਰੀ ਹੁੰਦੀ ਹੈ। ਹਾਂਜੀ,
ਕਰ ਕਿਰਪਾ ਲੋਚ ਪੂਰ ਹਮਾਰੀ,
ਕਰ ਕਿਰਪਾ ਲੋਚ ਪੂਰ ਹਮਾਰੀ। ਲੋਚ ਕਹਿੰਦੇ ਨੇ ਕਾਮ, ਇੱਛਾ। ਇਹ ਪ੍ਰਭੂ ਕਿਰਪਾ ਕਰ, ਇਹੀ ਇੱਛਾ ਕਰ ਕਿ ਮੈਨੂੰ ਤੂੰ ਆਪਣਾ ਦਰਸ਼ਨ, ਇਹੀ ਮੇਰੀ ਇੱਛਾ, ਇਸੇ ਨਾਲ ਮੇਰੀ ਭੁੱਖ ਪੂਰੀ ਹੋਵੇ।
ਰਹਾਉ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ,
ਚੱਕਵੀ ਪ੍ਰੀਤ ਸੂਰਜ ਮੁਖ ਲਾਗੈ। ਚੱਕਵੀ ਦੀ ਖੁਸ਼ੀ ਕਿੱਥੇ ਹੈ? ਜਦੋਂ ਸੂਰਜ ਦਿਸ ਪਵੇ, ਸੂਰਜ ਮੁਖ ਲਾਗੈ, ਸੂਰਜ ਦਿਸ ਪਵੇ, ਸੂਰਜ ਨਜ਼ਰੀ ਆ ਜਾਏ ਤੇ ਚੱਕਵੀ ਖੁਸ਼ ਹੈ। ਹੁਣ ਇਹਦੀ ਵੀ ਕਹਾਣੀ ਹੈ, ਚੱਕਵੀ ਚੱਕਵੇ ਦੀ। ਸੱਚੀਆਂ ਕਹਾਣੀਆਂ ਨਹੀਂ, ਇਹ ਉਦਾਹਰਣ ਮਾਤਰ ਕਹਾਣੀਆਂ ਨੇ। ਇਹ ਕਹਾਣੀ ਵੀ ਸੁਣ ਲਓ, ਕਈ ਵਾਰੀ ਆਉਂਦੀ ਹੈ ਗੁਰਬਾਣੀ ਚ ਉਦਾਹਰਣ ਵਾਸਤੇ ਦਿੰਦੇ ਨੇ ਕਿ ਰਾਤ ਨੂੰ ਹਨੇਰਾ ਪੈਂਦਾ ਹੈ ਨਾ ਤੇ ਚੱਕਵੀ ਚੱਕਵਾ ਵਿਛੜ ਜਾਂਦੇ ਦਰਿਆ ਦੇ ਕੰਢੇ ਤੇ। ਉਹਨਾਂ ਦਾ ਘਰ ਚੱਕਵਾ ਦਰਿਆ ਦੇ ਇੱਕ ਕੰਢੇ ਚਲੇ ਜਾਂਦਾ, ਚੱਕਵੀ ਇੱਕ ਕੰਢੇ, ਚੱਕਵਾ ਉਧਰੋਂ ਪੁਕਾਰਦਾ, ਚੱਕਵੀ ਇਧਰੋਂ ਪੁਕਾਰਦੀ ਹੈ। ਇੱਕ ਦੂਜੇ ਦੀ ਆਵਾਜ਼ ਸੁਣਦੇ ਨੇ, ਦੂਜੇ ਕੰਢੇ ਵੱਲ ਨੂੰ ਭੱਜਦੇ ਨੇ, ਚੱਕਵਾ ਇੱਧਰ ਆ ਜਾਂਦਾ, ਚੱਕਵੀ ਉੱਧਰ ਚਲੇ ਜਾਂਦੀ। ਉਹ ਫੇਰ ਪੁਕਾਰਦੇ ਨੇ, ਚੱਕਵਾ ਇੱਧਰ ਆ ਜਾਂਦਾ, ਚੱਕਵੀ ਦੂਜੇ ਪਾਸੇ ਚਲੇ ਜਾਂਦੀ, ਫਿਰ ਚੱਕਵੀ ਇੱਧਰ ਆ ਜਾਂਦੀ, ਚੱਕਵਾ ਉੱਧਰ ਚਲੇ ਜਾਂਦਾ। ਉਹ ਸਾਰੀ ਰਾਤ ਕੰਢਿਆਂ ਤੇ ਉਡਾਰੀਆਂ ਹੀ ਲਾਉਂਦੇ ਨੇ, ਮਿਲ ਨਹੀਂ ਪਾਉਂਦੇ ਕਹਿੰਦੇ ਨੇ, ਕਿਉਂਕਿ ਰਾਤ ਨੂੰ ਦਿਸਦਾ ਨਹੀਂ ਤੇ ਸੂਰਜ ਨਿਕਲਦਾ ਹੈ ਤੇ ਫਿਰ ਇੱਕ ਦੂਜੇ ਨੂੰ ਦੇਖ ਲੈਂਦੇ ਨੇ ਤੇ ਉਹਨਾਂ ਨੂੰ ਸ਼ਾਂਤੀ ਆ ਜਾਂਦੀ। ਹੁਣ ਇਹ ਸੱਚੀ ਗੱਲ ਇੱਦਾਂ ਤੇ ਹੁੰਦੀ ਕੋਈ ਨਹੀਂ, ਪੰਛੀ ਦੇ ਰਾਤ ਨੂੰ ਉੱਡਦੇ ਕੋਈ ਨਹੀਂ, ਜਿੱਥੇ ਆਲਣੇ ਚ ਬਹਿ ਗਏ ਬਹਿ ਗਏ। ਦਰਿਆ ਖੌੜੇ ਕਿੱਡਾ ਚੌੜਾ ਹੈਗਾ, ਚੱਕੀ ਇੱਥੋਂ ਪੁਕਾਰੇ ਦੇ ਚੱਕਵੇ ਨੂੰ ਦੂਜੇ ਪਾਸੇ ਸੁਣੇ, ਇੱਦਾਂ ਥੋੜਾ ਹੁੰਦਾ। ਇਹ ਤੇ ਉਦਾਹਰਣ ਮਾਤਰ ਗੱਲਾਂ ਨੇ, ਭਾਵ ਕੀ ਹੈ? ਚੱਕਵੀ ਚੱਕਵੇ ਦੀ ਤਾਂਘ ਦੱਸੀ, ਜਿਵੇਂ ਇੱਕ ਦੂਜੇ ਦਾ ਪਿਆਰ ਹੁੰਦਾ, ਇਹੋ ਜਿਹਾ ਪਿਆਰ ਚਾਹੀਦਾ ਹੈ ਸਿੱਖ ਦਾ ਪਰਵੇਸ਼ ਕਰਨ। ਇੱਕ ਦੂਜੇ ਦੀ ਤਾਂਘ ਇੱਦਾਂ ਚਾਹੀਦੀ। ਤੋ ਆਖ ਕੀ ਰਹੇ ਨੇ? ਕਹਿੰਦੇ ਨੇ ਚੱਕਵੀ ਪ੍ਰੀਤ, ਚੱਕਵੀ ਖੁਸ਼ ਕਦੋਂ ਹੁੰਦੀ ਹੈ? ਸੂਰਜ ਮੁਖ ਲਾਗੈ, ਸੂਰਜ ਦਾ ਮੂੰਹ ਦਿਸ ਪਵੇ, ਭਾਵ ਸੂਰਜ ਨਜ਼ਰੀਆਂ ਆ ਜਾਏ, ਕਿਉਂਕਿ ਚਾਨਣਾ ਹੋਵੇਗਾ ਤੇ ਚੱਕਵੇ ਨਾਲ ਮਿਲਾਪ ਹੋ ਜਾਏਗਾ। ਮਿਲੈ ਪਿਆਰ,
ਮਿਲੈ ਪਿਆਰੇ ਸਭ ਦੁੱਖ ਤਿਆਗੈ।
ਸੂਰਜ ਨਿਕਲੇ ਤਾਂ ਮਿਲੈ ਪਿਆਰੇ, ਜੇ ਸੂਰਜ ਨਿਕਲੇ ਤਾਂ ਚੱਕਵੀ ਆਪਣੇ ਪਿਆਰੇ ਚੱਕਵੇ ਨਾਲ ਮਿਲ ਪਵੇ। ਮਿਲੈ ਪਿਆਰੇ, ਚੱਕਵੀ ਆਪਣੇ ਪਿਆਰੇ ਚੱਕਵੇ ਨੂੰ ਮਿਲ ਪਏ ਜੇ ਸੂਰਜ ਨਿਕਲ ਆਏ ਤਾਂ। ਤੇ ਸਭ ਦੁੱਖ ਤਿਆਗੇ, ਸਾਰੀ ਰਾਤ ਦੇ ਵਿਛੋੜੇ ਦੇ ਦੁੱਖ ਉਹ ਭੁੱਲ ਜਾਏਗੀ। ਐਵੇਂ ਭਾਈ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਵੀ ਐਵੇਂ ਹੁੰਦਾ ਹੈ, ਜੇ ਰੱਬ ਮਿਲ ਪਵੇ ਨਾ ਤਾਂ ਇੰਨੇ ਜਨਮਾਂ ਦਾ ਜਿਹੜਾ ਵਿਛੋੜਾ ਸਾਰਾ ਭੁੱਲ ਜਾਏ।
ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ।
ਦੱਸਦੇ ਨੇ ਗੁਰਸਿੱਖ ਦੀ ਪ੍ਰੀਤ, ਗੁਰਸਿੱਖ ਦੀ ਖੁਸ਼ੀ ਕਿੱਥੇ ਹੈ? ਗੁਰੂ ਮੁਖ ਲਾਏ। ਚੱਕਵੀ ਦੀ ਖੁਸ਼ੀ ਸੀ ਸੂਰਜ ਦਿਸ ਪਵੇ ਤੇ ਮਿਲਾਪ ਹੋਏ ਚੱਕਵੇ ਨਾਲ। ਗੁਰਸਿੱਖ ਦੀ ਖੁਸ਼ੀ ਇਹ ਕਿ ਗੁਰੂ ਮੁਖ ਲੱਗੇ, ਗੁਰੂ ਦਿਸ ਪਵੇ। ਜਿਵੇਂ ਸੂਰਜ ਦਿਸਿਆ ਸੀ ਚੱਕਵੀ ਨੂੰ ਤੇ ਚੱਕਵੇ ਨਾਲ ਮਿਲਾਪ ਹੋਇਆ, ਇਵੇਂ ਗੁਰਸਿੱਖ ਆਖਦਾ ਗੁਰੂ ਮੈਨੂੰ ਦਿਸ ਪਵੇ, ਮੇਰੇ ਲਈ ਗੁਰੂ ਸੂਰਜ ਹੈ ਤੇ ਫਿਰ ਮੈਨੂੰ ਰੱਬ ਦਿਸ ਪਵੇ ਤੇ ਰੱਬ ਨਾਲ ਮਿਲਾਪ ਹੋ ਜਾ। ਤੋ ਗੁਰੂ ਸੂਰਜ ਵਾਂਗੂ ਏ, ਜਿਵੇਂ ਸੂਰਜ ਨੇ ਰੋਸ਼ਨੀ ਦਿੱਤੀ ਚੱਕਵੀ ਨੂੰ ਤੇ ਚੱਕਵਾ ਦਿਸ ਪਿਆ, ਇਵੇਂ ਗੁਰੂ ਚਾਨਣ ਬਣ ਜਾਏ ਮੇਰੇ ਲਈ ਤੇ ਮੈਨੂੰ ਰੱਬ ਦਿਸ ਪਵੇ ਤੇ ਰੱਬ ਨਾਲ ਮਿਲਾਪ ਮੇਰਾ ਹੋ ਜਾ। ਗੁਰਸਿੱਖ ਪ੍ਰੀਤ, ਗੁਰਸਿੱਖ ਦੀ ਖੁਸ਼ੀ ਕਿੱਥੇ ਹੈ? ਗੁਰੂ ਮੁਖ ਲਾਏ, ਮੈਨੂੰ ਗੁਰੂ ਆਪਣੇ ਮੁਖ ਲਾ ਲਏ ਤੇ ਪ੍ਰਭੂ ਨਾਲ ਮਿਲਾ ਦੇ। ਹਾਂਜੀ,
ਬਛਰੇ ਪ੍ਰੀਤ ਖੀਰ ਮੁਖ ਖਾਏ।
ਬਛਰੇ ਪ੍ਰੀਤ, ਬਛੜੇ ਦੀ, ਗਊ ਦਾ ਬਛੜਾ, ਗਊ ਦੇ ਬਛੜੇ ਦੀ ਕਿੱਥੇ ਖੁਸ਼ੀ ਹੈ? ਖੀਰ ਮੁਖ ਖਾਏ। ਖੀਰ ਕਾਸ ਨੂੰ ਆਖਦੇ ਨੇ? ਦੁੱਧ। ਖੀਰ ਇੱਥੇ ਚੌਲਾਂ ਚ ਰੱਦੀ ਖੀਰ ਨਹੀਂ, ਇਹ ਖੀਰ ਦਾ ਅਰਥ ਕੀ ਹੈ? ਦੁੱਧ। ਬਾਣੀ ਚ ਕਈ ਵਾਰੀ ਆਉਂਦਾ ਖੀਰ ਤੇ ਖੀਰ ਦਾ ਮਤਲਬ ਹੁੰਦਾ ਦੁੱਧ। ਬਾਣੀ ਚ ਆ ਲਫ਼ਜ਼ ਖੀਰ ਕਈ ਵਾਰੀ ਆਏ ਔਰ ਹਰ ਥਾਂ